सवेर दी फिजा च सरगश्ती करदे होए सवेर दी ताजगी संग ताजा खबरां महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक हरमन रेडियो सुन रहे सारे दोस्तानों अमरदीप वालों बहुत प्यार भरी सत श्री अकाल गुड मॉर्निंग आदाब नमस्कार ते वाहिगुरु जी का खालसा वाहिगुरु जी की फतेह जी। उम्मीद करदी हां दोस्तों तुहाडा अज दा दिन सुहावना चढ़िया होना और तुहाडे दिन दी हर कड़ी हर पल जिहड़ा उस सुहावना हो निबड़े इस गल लई अरदास परमात्मा दे अगे करदे हां उस परवरदिगार दे अगे करदे हां। सो अज दा दिन मंगलवार दा मंगलवार असीं जुड़ बैठे हुंने हां मेलबर्न स्टूडियो तों अज दे मॉर्निंग शो दे विच वी असीं तुहाडे साथ संग लहरां दा जिहड़ा इह सिलसिला है ओह अगे लैके जावांगे पर शुरुआत दस्सदे जांदे आं कि अज दा जिहड़ा लहरां प्रोग्राम है असीं बहुता लंबा नहीं लैके जा सकांगे सो सीमित समें दे विच जिन्ना भी तुहाडे नाल जिहड़ा साथ है ओह साडा बणिया रहेगा कोशिश रहेगी कि वध तों वध विचारां दी सांझ जिहड़ी ओह असीं बणाईए और वक्खो वक्ख जानकारियां जिहड़ियां ओह वी तुहाडे लई असीं अज लैके आईए। लो जी दिन हैगा मंगलवार दा साल 2021 दे जून महीने दी अज 22 तरीक हो चुकी है ते उधर नानक शाही संवत 553 दे हाड़ महीने दी 8 तरीक है दोस्तों ते घड़ियां वाल नजर मारा तां घड़ियां कहंदियां इस वेले मेलबर्न कैनबरा ब्रिस्बेन ते सिडनी दे विच समां 8:03 दा हो गया ते इसे तरह अजे एडिलेड दे विच समा 7:30 दा आया ते पर्थ दे विच अजे 6:03 ही होए आ ते गुआंढी मुल्क चलिए न्यूजीलैंड न्यूजीलैंड दे ऑकलैंड शहर दे विच समा 10:03 दा इस वेले हो चुकिया ते इस दे नाल ही बहुत सारे मुल्क जिथे मंगलवार दा दिन चढ़िया उन्हां दे विचों डुबई दी गल करदे आ डुबई दे विच इस वेले समा 2:03 दा यानी कि बहुत वड्डा तड़का ते इसे तरह इटली दे विच हुणे हुणे जिहड़ा मंगलवार दा दिन चढ़िया उत्थे तां अद्धी रात दा तड़का कह सकदे आ 12:04 उत्थे होए ने ते इसे तरह अपने मुल्क दी गल करिए तां भारत दे विच वी इस वेले वड्डा तड़का पंजाब दे विच समा सवेर दे 3:34 इस वेले हो चुके ने पर बहुत सारे मुल्कां दे विच अजे सोमवार दा दिन वी चल रहा ते सोमवार किथे किथे होया सोमवार किथे किथे चल रहा ओदे बारे गल करिए तां कैनेडा दे विनीपेग शहर दे विच इस वेले सोमवार दी शाम पई हुई है 5:04 दा समा उत्थे होया होया टोरंटो दे विच वी शाम पई हुई है उत्थे 6:04 दा समा जदके वैनकूवर दे विच बाद दुपहर चल रही है 3:04 दा समा ते उधर यूएसए दी गल करिए तां यूएसए दे विच लॉस एंजल शहर दे विच इस वेले बाद दुपहर दा समा जी 3:04 होए आ इही समा सियाटल दे विच चल रहा ते उधर मियामी दे विच शाम पई हुई है 6:04 उत्थे होए हुए ने ते न्यूयॉर्क दे विच भी शाम पई हुई है 6:04 दा समा। सो दोस्तो देश दुनिया दे जिस भी कोने तो जिस भी धरती तुसी साडे नाल जुड़दे हो तुहानू तहे दिल तो लहरां प्रोग्राम विच यानी कि साडे मॉर्निंग शो दे विच असीं जी आयां नूं कहने आ। होंगकोंग दा समा मैं दसना भुल गई 6:05 होंगकोंग तो साडे बड़े ही सत्कारित भाजी जगतार गिलहुरी साडे नाल जुड़दे ने सो 6:05 उत्थे हो चुके ने सो आप जी दा एक बार फिर सारयां दा बहुत बहुत स्वागत करदे आ ते प्रोग्राम च अज की होण जा रहा उहदे बाबत भी जरूर सांझ पाउणे आ। प्रोग्राम दे विच हमेशा वांग जिहड़े सिलसिले असीं तुहाडे लई लैके आउने आ ओह सिलसिले शायद अज असीं तुहाडे लई नहीं लैके आ सकांगे पर कुछ सिलसिले जरूर जिहड़े असीं तुहाडे लई हर मंगलवार लहरां प्रोग्राम च लैके आने उन्हां दे विचों कुछ सिलसिले जरूर थोड़ी नजर करांगे। अज असीं विरसा ते इतिहास दा जिहड़ा सिलसिला ओह नहीं लैके आ सकांगे क्योंकि अज दिलबर साहब की जिहड़ी तबीयत आ कुछ नासाज सी सो अज उन्हां दे नाल साडा जिहड़ा संपर्क आ ओह नहीं हो पाउणा। मेरी सवेरे उन्हां दे नाल गल हुई सी और उन्हां दी जिहड़ी तबीयत सी उन्हां दा जिहड़ा गला सी ओह वी काफी खराब है सो इस करके अज विरसा ते इतिहास सिलसिला जिहड़ा ओदे च हाजरी नहीं रहेगी साडी और इसे तरह खबरां दा जिहड़ा सिलसिला शायद अज असीं ना लैके आईए ते इस तों अलावा होर सारे सिलसिले जिहड़े ओह तुहाडे लई ਬਕਾਇਦਾ ਜਿਵੇਂ ਲੈ ਕੇ ਆਉਂਦੇ ਉਸੇ ਤਰ੍ਹਾਂ ਲੈ ਕੇ ਆਵਾਂਗੇ ਤੇ ਤੁਹਾਡੇ ਵਿਚਾਰਾਂ ਦੀ ਹਮੇਸ਼ਾ ਜਿਵੇਂ ਉਡੀਕ ਰਹਿੰਦੀ ਹੈ ਅੱਜ ਵੀ ਸ਼ਿੱਦਤ ਦੇ ਨਾਲ ਦੋਸਤੋ ਉਡੀਕ ਰਹੇਗੀ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿਚ। ਸੋ ਹੁਣ ਤੋਂ ਹੀ ਤੁਸੀਂ ਆਪਣੇ ਮੈਸੇਜਿਸ ਦੇ ਰਾਹੀਂ ਆਪਣੇ ਸੁਨੇਹਿਆਂ ਦੇ ਰਾਹੀਂ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਰੱਖਿਓ ਕਿਉਂਕਿ ਸਾਨੂੰ ਤਾਂਘ ਜ਼ਰੂਰ ਰਹਿੰਦੀ ਹੈ ਤੁਹਾਡੇ ਸੁਨੇਹਿਆਂ ਦੀ ਤੇ ਸਾਡੇ ਤੱਕ ਸੁਨੇਹੇ ਤੁਸੀਂ ਪਹੁੰਚਾਉਣੇ ਨੇ ਈਮੇਲ ਦੇ ਜ਼ਰੀਏ request@harmanradio.com ਸਾਡਾ ਈਮੇਲ ਪਤਾ ਜਾਂ ਤੁਸੀਂ ਟੈਲੀਗ੍ਰਾਮ ਮੈਸੇਜ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਤੁਸੀਂ ਅੱਜ ਚੱਲਦੇ ਪ੍ਰੋਗਰਾਮ ਦੇ ਵਿਚ ਕਾਲ ਵੀ ਕਰ ਸਕਦੇ ਹੋ ਕਿਸੇ ਵੀ ਵਿਸ਼ੇ ਦੇ ਉੱਤੇ ਜੇ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾਉਣਾ ਚਾਹੁੰਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਸੋ ਇਸ ਨੰਬਰ ਦੇ ਉੱਤੇ ਤੁਸੀਂ ਸਾਡੇ ਨਾਲ ਸਿੱਧਾ ਜਿਹੜਾ ਸੰਪਰਕ ਹੈ ਉਹ ਬਣਾ ਸਕਦੇ ਹੋ ਔਰ ਅੱਜ ਫੋਨ ਕਾਲ ਜਿਹੜੀ ਹੈ ਉਹ ਤੁਹਾਡੇ ਲਈ ਓਪਨ ਰਹੇਗੀ ਔਰ ਇਸ ਫੋਨ ਦੇ ਜ਼ਰੀਏ ਤੁਸੀਂ ਸਾਡੇ ਨਾਲ ਜੁੜਨਾ ਕਰ ਸਕਦੇ ਹੋ ਪ੍ਰੋਗਰਾਮ ਦੌਰਾਨ। ਚਲੋ ਦੋਸਤੋ, ਇਸ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਵੈਸੇ ਵਧਾਈਆਂ ਦਾ ਜਿਹੜਾ ਸਿਲਸਿਲਾ ਉਹ ਤਾਂ ਅਸੀਂ ਲੈ ਕੇ ਆਉਂਦੇ ਹੀ ਹੁੰਦੇ ਹਾਂ, ਲੈ ਕੇ ਆਵਾਂਗੇ, ਮੌਸਮ ਦੇ ਉੱਤੇ ਝਾਤ ਵੀ ਮਾਰਾਂਗੇ ਔਰ ਅੱਜ ਦਾ ਵਿਚਾਰ ਵੀ ਸਾਂਝਾ ਕਰਾਂਗੇ ਤੇ ਕੁਛ ਕੁ ਹੋਰ ਵਿਚਾਰ ਜਿਹੜੇ ਆ, ਕੁਛ ਕੁ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਲਓ ਜੀ ਫਿਰ ਗੀਤ ਸੰਗੀਤ ਦੀ ਸਾਂਝ ਉਹ ਤਾਂ ਬਣਦੀ ਹੋਈ ਬਣਦੀ ਹੈ। ਤੁਸੀਂ ਵੀ ਕੋਈ ਵੀ ਆਪਣਾ ਪਿਆਰਾ ਜਿਹਾ ਗੀਤ ਜੇਕਰ ਸੁਣਨਾ ਚਾਹੁੰਦੇ ਹੋ ਸਾਡੇ ਡਾਟਾਬੇਸ ਚ ਹੋਇਆ ਤਾਂ ਅਸੀਂ ਤੁਹਾਡੀ ਫਰਮਾਇਸ਼ ਤੇ ਉਹ ਗੀਤ ਵੀ ਤੁਹਾਡੀ ਨਜ਼ਰ ਕਰਾਂਗੇ। ਤੇ ਲਓ ਪ੍ਰੋਗਰਾਮ ਦੇ ਵਿਚ ਹੁਣ ਸ਼ੁਰੂਆਤ ਪਹਿਲੇ ਗੀਤੋਂ ਕਰਦੇ ਆ, ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਸੁਣਦੇ ਆ ਗੀਤ ਆਉਣੇ ਆ, ਬਹੁਤ ਜਲਦੀ ਵਾਪਸ ਬਣੇ ਰਹੋ ਜੁੜੇ ਰਹੋ। ਲਓ ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਪਹਿਲਾਂ ਗੀਤ ਤੇ ਤੁਹਾਡੀ ਨਜ਼ਰ ਕੀਤਾ, ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ। ਇਸ ਵੇਲੇ ਸਾਡੇ ਨਾਲ ਕੁਝ ਦੋਸਤ ਵੀ ਜੁੜ ਰਹੇ ਨੇ, ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੀ ਜਾਵਾਂ। ਨਰਿੰਦਰ ਰਠੌਰ ਸਾਹਿਬ ਪ੍ਰੋਗਰਾਮ ਦੇ ਵਿਚ ਸਭ ਤੋਂ ਪਹਿਲਾਂ ਪਹੁੰਚਦੇ ਨੇ ਔਰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਆ ਰਠੌਰ ਸਾਹਿਬ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਤੁਹਾਡਾ ਦਿਨ ਵੀ ਸੋਹਣਾ ਅੱਜ ਨਿਕਲਿਆ ਹੋਣਾ ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਪਰਿਵਾਰ ਨੂੰ ਤੇ ਕਹਿੰਦੇ ਅਮਰਦੀਪ ਭੈਣ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਔਰ ਉਮੀਦ ਕਰਦੇ ਪਰਿਵਾਰ ਦੇ ਵਿਚ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ। ਔਰ ਇਸੇ ਤਰ੍ਹਾਂ ਕੁਝ ਹੋਰ ਦੋਸਤ ਜਿਹੜੇ ਆ ਸਾਡੇ ਨਾਲ ਜੁੜਦੇ ਰਹਿਣਗੇ ਔਰ ਉਹਨਾਂ ਦੇ ਜਿਹੜੇ ਮੈਸੇਜਿਸ ਆ ਉਹ ਅਸੀਂ ਸ਼ਾਮਿਲ ਕਰਦੇ ਰਹਾਂਗੇ। ਸੋ ਫਿਲਹਾਲ ਅਸੀਂ ਵਧਦੇ ਹਾਂ ਜੀ ਫਿਰ ਪ੍ਰੋਗਰਾਮ ਦੇ ਵਿਚ ਅਗਲੇ ਸਿਲਸਿਲੇ ਵੱਲ ਤੇ। ਅਗਲਾ ਸਿਲਸਿਲਾ ਹੈਗਾ ਮੌਸਮ ਦੀ ਜਾਣਕਾਰੀ। ਸੋ ਮੌਸਮ ਦੀ ਜਾਣਕਾਰੀ ਤੋਂ ਬਾਅਦ ਫਿਰ ਅੱਜ ਦਾ ਵਿਚਾਰ ਸਾਂਝਾ ਕਰਾਂਗੇ ਤੇ ਲਓ ਜੀ ਵਧਦੇ ਹਾਂ ਫਿਰ ਮੌਸਮ ਵੱਲ। ਲਓ ਜੀ ਮੌਸਮ ਅਸਲ ਦੇ ਵਿਚ ਬੜਾ ਗਿੱਲਾ ਗਿੱਲਾ ਜਿਹਾ ਰਿਹਾ ਪਿਛਲੇ ਦਿਨੀ ਔਰ ਹੁਣ ਮੈਲਬਨ ਦੇ ਵਿਚ ਪਿਛਲੇ ਕੱਲ ਤੋਂ ਜਿਹੜਾ ਦਿਨ ਆ ਉਹ ਦਿਨ ਸਾਫ਼ ਰਿਹਾ। ਧੁੱਪ ਵੀ ਕਹਿ ਲੋ ਨਿੱਗੀ ਨਿੱਗੀ ਕੋਸੀ ਕੋਸੀ ਜਿਹੀ ਰਹੀ, ਪਰ ਇਹਦੇ ਬਾਵਜੂਦ ਸਵੇਰ ਜਿਹੜੀ ਹੈ ਉਹ ਮੈਲਬਨ ਦੀ ਬਹੁਤ ਜ਼ਿਆਦਾ ਠੰਡੀ ਮਹਿਸੂਸ ਹੁੰਦੀ ਹੈ। ਕੋਹਰਾ ਜਿਹੜਾ ਆ ਉਹ ਸਵੇਰੇ ਸਵੇਰੇ ਜੰਮਿਆ ਹੁੰਦਾ ਘਾਹ ਔਰ ਜਿਹੜਾ ਆਲਾ ਦੁਆਲਾ ਆ ਜਿੰਨੀ ਵੀ ਬਨਸਪਤੀ ਆ ਉਹ ਸਾਰੀ ਕੋਹਰੇ ਦੇ ਨਾਲ ਢੱਕੀ ਹੁੰਦੀ ਆ। ਸੋ ਅੱਜ ਵੀ ਕਾਫੀ ਠੰਡਾ ਦਿਨ ਮੈਲਬਨ ਦੇ ਵਿਚ 4 ਡਿਗਰੀ ਘੱਟ ਤੋਂ ਘੱਟ, 16 ਡਿਗਰੀ ਵੱਧ ਤੋਂ ਵੱਧ ਦਿਨ ਵੇਲੇ ਧੁੱਪ ਬਣੀ ਰਹਿਣੀ ਆ। ਸਿਡਨੀ ਦੇ ਵਿਚ ਅੱਜ 10 ਡਿਗਰੀ ਘੱਟ ਤੋਂ ਘੱਟ ਹੈ ਔਰ 18 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਕੀਤੀ ਜਾ ਰਹੀ ਔਰ ਨਾਲ ਹੀ ਨਾਲ ਦੱਸਿਆ ਜਾ ਰਿਹਾ ਕਿ ਅੱਜ ਮੀਂਹ ਦੇ ਸਰਾਟੇ ਜਿਹੜੇ ਉਹ ਵੀ ਸਿਡਨੀ ਦੇ ਵਿਚ ਪੈਣਗੇ। ਬ੍ਰਿਸਬੇਨ ਦੇ ਵਿਚ ਅੱਜ 11 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਇੱਥੇ ਅੱਜ ਧੁੱਪ ਦੱਸੀ ਗਈ ਹੈ, ਸੋਹਣਾ ਮੌਸਮ ਹੈ ਬ੍ਰਿਸਬੇਨ ਦੇ ਵਿਚ। ਪਰਥ ਦੇ ਵਿਚ 4 ਤੋਂ ਲੈ ਕੇ 15 ਡਿਗਰੀ, ਪਰਥ ਦੇ ਵਿਚ ਵੀ ਅੱਜ ਠੰਡਾ ਹੈ ਜੀ ਮੌਸਮ, ਘੱਟ ਤੋਂ ਘੱਟ ਤਾਪਮਾਨ ਉਥੇ 4 ਡਿਗਰੀ ਹੈ। ਐਡੀਲੇਡ ਦੇ ਵਿਚ 9 ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਅੱਜ ਔਰ ਇੱਥੇ ਵੀ ਦੱਸਿਆ ਜਾ ਰਿਹਾ ਕਿ ਮੀਂਹ ਪੈਣ ਦੇ ਆਸਾਰ ਜਿਹੜੇ ਆ ਉਹ ਬਣੇ ਹੋਏ ਆ। ਕੈਨਬਰਾ ਦੇ ਵਿਚ ਬਹੁਤ ਜ਼ਿਆਦਾ ਠੰਡ ਹੈ, 0 ਡਿਗਰੀ ਹੈ ਯਾਨੀ ਸਿਫਰ ਹੈ ਅੱਜ ਤਾਪਮਾਨ ਘੱਟ ਤੋਂ ਘੱਟ ਔਰ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ 14 ਡਿਗਰੀ ਹੈ ਔਰ ਇੱਥੇ ਵੀ ਧੁੱਪ ਜਿਹੜੀ ਹੈ ਦਿਨ ਵੇਲੇ ਨਿਕਲ ਜਾਣੀ ਹੈ। ਹੋਬਾਰਟ ਦੇ ਵਿਚ 4 ਤੋਂ ਲੈ ਕੇ 13 ਡਿਗਰੀ ਹੈ, ਇੱਥੇ ਵੀ ਅੱਜ ਕਾਫੀ ਠੰਡ ਹੈ ਔਰ ਘੱਟ ਤੋਂ ਘੱਟ ਤਾਪਮਾਨ 4 ਡਿਗਰੀ ਹੋਬਾਰਟ ਦੇ ਵਿਚ ਔਰ 13 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ। ਡਾਰਵਿਨ ਦੇ ਵਿਚ ਤਕਰੀਬਨ ਇੱਕੋ ਜਿਹਾ ਮੌਸਮ, 20 ਤੋਂ ਲੈ ਕੇ ਅੱਜ 31 ਡਿਗਰੀ ਤੱਕ ਤਾਪਮਾਨ ਹੈ। ਧੁੱਪ ਜਿਹੜੀ ਆ ਉਹ ਤਿੱਖੀ ਰਹਿਣੀ ਹੈ, ਬਣੀ ਰਹਿਣੀ ਹੈ। ਕੇਨਸ ਦੇ ਵਿਚ 18 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਤਾਪਮਾਨ ਹੈ, ਇੱਥੇ ਵੀ ਧੁੱਪ ਜਿਹੜੀ ਬਣੀ ਰਹਿਣੀ ਹੈ। ਕਿਤੇ ਕਿਤੇ ਅਸਮਾਨ ਚ ਬੱਦਲਬਾਈ ਦਿਖਾਈ ਦੇ ਸਕਦੀ ਹੈ। ਤੇ ਲਓ ਜੀ ਫਿਰ ਇਹ ਸੀ ਅੱਜ ਦਾ ਮੌਸਮ ਤੇ ਮੌਸਮ ਤੋਂ ਬਾਅਦ ਹੁਣ ਫਿਰ ਆਪਾਂ ਵੱਧਦੇ ਹਾਂ ਅੱਜ ਦੇ ਵਿਚਾਰ ਵੱਲ। ਤੇ ਅੱਜ ਦਾ ਵਿਚਾਰ ਹੈ ਦੋਸਤੋ ਕਿ ਲੱਖ ਜ਼ਮਾਨੇ ਭਰ ਦੀਆਂ ਡਿਗਰੀਆਂ ਸਾਡੇ ਕੋਲ ਹੋਣ। ਸੋ ਸਾਡੇ ਕੋਲ ਜ਼ਮਾਨੇ ਭਰ ਦੀਆਂ ਲੱਖ ਡਿਗਰੀਆਂ ਹੋਣ, ਪਰ ਜੇ ਅਸੀਂ ਆਪਣਿਆਂ ਦੀ ਤਕਲੀਫ ਨਾ ਪੜ ਪਾਏ, ਜੇ ਅਸੀਂ ਆਪਣਿਆਂ ਦੀ ਤਕਲੀਫ ਆਪਣਿਆਂ ਦਾ ਦੁੱਖ ਨਾ ਸਮਝ ਪਾਏ ਤਾਂ ਅਸੀਂ ਅਨਪੜ੍ਹ ਹੀ ਹਾਂ। ਸੋ ਬੜਾ ਡੂੰਘਾ ਵਿਚਾਰ ਹੈ ਕਿ ਅਜੋਕੇ ਦੌਰ ਦੇ ਵਿਚ ਕੀ ਹੁੰਦਾ ਕਿ ਅਸੀਂ ਆਪਣੇ ਆਪ ਦੇ ਵਿਚ ਬਹੁਤ ਵੱਡੇ ਵਿਦਵਾਨ ਵੀ ਬਣਦੇ ਆ, ਬਹੁਤ ਪ੍ਰਸਿੱਧੀ ਵੀ ਹਾਸਲ ਕਰ ਲੈਂਦੇ ਆ ਔਰ ਬਹੁਤ ਸਾਰੀਆਂ ਡਿਗਰੀਆਂ, ਬਹੁਤ ਸਾਰੇ ਅਵਾਰਡ ਔਰ ਬਹੁਤ ਤਰ੍ਹਾਂ ਦੀਆਂ ਇਹੋ ਜਿਹੀਆਂ ਪ੍ਰਾਪਤੀਆਂ ਜਿਹੜੀਆਂ ਉਹ ਆਪਣੇ ਨਾਮ ਤਾਂ ਦਰਜ ਕਰਵਾ ਲੈਂਦੇ ਆ, ਪਰ ਜੇਕਰ ਇਹ ਸਭ ਕੁਝ ਹੁੰਦਿਆਂ ਅਸੀਂ ਆਪਣਿਆਂ ਦੀ ਤਕਲੀਫ ਸਮਝਣ ਦੇ ਵਿੱਚ ਹੀ ਸਫਲ ਰਹਿੰਦੇ ਆ ਤਾਂ ਫਿਰ ਅਸੀਂ ਬਹੁਤ ਵੱਡੇ ਦਰਜੇ ਦੇ ਅਨਪੜ੍ਹ ਆ। ਕਿਉਂਕਿ ਜਿਹੜੀ ਵਿਦਿਆ ਆ, ਜਿਹੜਾ ਗਿਆਨ ਹੈ, ਜਿਹੜੀ ਪੜ੍ਹਾਈ ਹੈ, ਜੇਕਰ ਸਾਨੂੰ ਜਜ਼ਬਾਤਾਂ ਤੋਂ ਕੋਰੇ ਕਰ ਰਹੀ ਹੈ, ਜੇਕਰ ਸਾਨੂੰ ਜਜ਼ਬਾਤਾਂ ਤੋਂ ਸੱਖਣੇ ਕਰ ਰਹੀ ਆ, ਤਾਂ ਉਸ ਵਿਦਿਆ ਦਾ, ਉਸ ਗਿਆਨ ਦਾ ਕੋਈ ਵੀ ਅਰਥ ਨਹੀਂ ਰਹਿ ਜਾਂਦਾ। ਸੋ ਅੱਜ ਦਾ ਵਿਚਾਰ ਇਹੀ ਹੈ ਕਿ ਜ਼ਮਾਨੇ ਭਰ ਦੀਆਂ ਡਿਗਰੀਆਂ ਜੇਕਰ ਸਾਡੇ ਕੋਲ ਹੋਣ, ਲੱਖਾਂ ਦੀ ਗਿਣਤੀ ਦੇ ਵਿੱਚ ਹੋਣ, ਪਰ ਜੇਕਰ ਅਸੀਂ ਆਪਣਿਆਂ ਦੀ ਤਕਲੀਫ ਨਹੀਂ ਸਮਝ ਪਾਉਂਦੇ, ਜੇਕਰ ਅਸੀਂ ਆਪਣਿਆਂ ਦਾ ਦੁੱਖ ਨਹੀਂ ਸਮਝ ਪਾਉਂਦੇ, ਜੇਕਰ ਅਸੀਂ ਆਪਣਿਆਂ ਦੀ ਤਕਲੀਫ ਨਹੀਂ ਪੜ੍ਹ ਪਾਉਂਦੇ, ਤਾਂ ਫਿਰ ਅਸੀਂ ਸਭ ਤੋਂ ਵੱਡੇ ਅਨਪੜ੍ਹ ਹਾਂ। ਚਲੋ ਜੀ, ਇਹ ਸੀ ਅੱਜ ਦਾ ਵਿਚਾਰ। ਸੋ ਇਸ ਵਿਚਾਰ ਦੇ ਉੱਤੇ ਵਿਚਾਰ ਕਰਨੀ ਵੀ ਬਣਦੀ ਹੈ, ਔਰ ਇਸ ਵਿਚਾਰ ਦੇ ਉੱਤੇ ਹੀ ਅੱਜ ਅਸੀਂ ਚਾਹਾਂਗੇ ਕਿ ਤੁਸੀਂ ਜਿਹੜੇ ਆ ਆਪਣੇ ਮੈਸੇਜਿਸ ਜਿਹੜੇ ਆ ਉਹ ਸਾਨੂੰ ਜ਼ਰੂਰ ਭੇਜੋ। ਜਿਵੇਂ ਕਿ ਅਸੀਂ ਪਿਛਲਾ ਸਮਾਂ ਦੇਖਦੇ ਆਂ ਜਾਂ ਫਿਰ ਆਉਣ ਵਾਲਾ ਸਮਾਂ ਦੇਖਦੇ ਆਂ, ਹਨਾ, ਔਰ ਉਸ ਸਮੇਂ ਦੌਰਾਨ ਅਸੀਂ ਸਾਰੇ ਕਿਤੇ ਨਾ ਕਿਤੇ ਜ਼ਰੂਰ ਮਹਿਸੂਸ ਕਰਦੇ ਆਂ ਕਿ ਜਿਹੜਾ ਇਹ ਕੋਵਿਡ ਦਾ ਟਾਈਮ ਰਿਹਾ, ਇਸ ਸਮੇਂ ਦੇ ਵਿੱਚ ਜੋ ਸਾਡੇ ਪਿੱਛੇ ਚੱਲਦਾ ਰਿਹਾ, ਯਾਨੀ ਕਿ ਜਦੋਂ ਅਸੀਂ ਆਸਟ੍ਰੇਲੀਆ ਤੋਂ ਪਿੱਛੇ ਦੀ ਗੱਲ ਕਰਦੇ ਆਂ, ਯਾਨੀ ਆਪਣੇ ਦੇਸ਼ ਦੀ, ਆਪਣੇ ਸੂਬੇ ਦੀ ਗੱਲ ਕਰਦੇ ਆਂ, ਆਪਣੇ ਉਸ ਘਰ ਦੀ, ਉਸ ਜ਼ਮੀਨ ਦੀ, ਉਸ ਧਰਤੀ ਦੀ, ਉਸ ਮਿੱਟੀ ਦੀ ਗੱਲ ਕਰਦੇ ਆਂ ਜਿੱਥੇ ਅਸੀਂ ਜੰਮੇ ਔਰ ਪਲ ਕੇ ਵੱਡੇ ਹੋਏ, ਹਨਾ, ਔਰ ਉਸ ਮਿੱਟੀ ਦੀ ਜਿਹੜੀ ਮਹਿਕ ਹੈ ਉਹ ਸਾਨੂੰ ਹਮੇਸ਼ਾ ਸਤਾਉਂਦੀ ਤਾਂ ਹੈ ਹੀ ਹੈ, ਪਰ ਜਦੋਂ ਇਹ ਜਿਹੜਾ ਕੋਵਿਡ ਦਾ ਦੌਰ ਆਇਆ, ਉਸ ਦੌਰ ਦੌਰਾਨ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆ ਉਹ ਸਾਡੇ ਲਈ ਪੈਦਾ ਹੋਈਆਂ। ਬਹੁਤ ਸਾਰੇ ਇਹੋ ਜਿਹੇ ਪਰਿਵਾਰ ਆ ਜਿਨ੍ਹਾਂ ਨੇ ਆਪਣੇ ਗਵਾ ਲਏ, ਔਰ ਆਪਣੇ ਗਵਾ ਲਏ ਜਾਂ ਫਿਰ ਪਿੱਛੇ ਕੁਛ ਇਹੋ ਜਿਹੇ ਹਾਲਾਤ ਬਣੇ ਰਹੇ ਕਿ ਇੱਥੇ ਚਾਹੁੰਦਿਆਂ ਹੋਇਆਂ ਵੀ ਆਪਣੇ ਜਿਹੜੇ ਲੋਕ ਨੇ ਉਹ ਆਪਣੇ ਪਰਿਵਾਰ ਦੇ ਵਿੱਚ ਉੱਥੇ ਨਹੀਂ ਜਾ ਸਕੇ, ਜਾਂ ਇੱਥੇ ਕੁਛ ਇਹੋ ਜਿਹਾ ਵਾਪਰਿਆ ਕਿ ਉਥੋਂ ਬਹੁਤ ਸਾਰੇ ਜਿਹੜੇ ਲੋਕ ਆ ਉਹ ਇੱਥੇ ਨਹੀਂ ਪਹੁੰਚ ਪਾਏ। ਕਿਉਂ? ਕਿਉਂਕਿ ਸਮੇਂ ਨੇ ਸਾਨੂੰ ਇਜਾਜ਼ਤ ਨਹੀਂ ਦਿੱਤੀ, ਜਿਹੜੀ ਕੁਦਰਤ ਹੈ, ਕੁਦਰਤ ਦਾ ਜਿਹੜਾ ਵਰਤਾਰਾ ਹੈ, ਕੁਛ ਇਹੋ ਜਿਹਾ ਵਾਪਰਿਆ ਕਿ ਕੁਛ ਵੀ ਸਾਡੇ ਹੱਥ ਵੱਸ ਨਹੀਂ ਰਿਹਾ। ਸੋ ਇਸ ਦੌਰਾਨ ਜਜ਼ਬਾਤੀ ਤੌਰ ਦੇ ਉੱਤੇ ਬਹੁਤ ਲੋਕ ਜਿਹੜੇ ਆ ਉਹ ਉਖੜੇ, ਸੋ ਉਹ ਜਜ਼ਬਾਤਾਂ ਦੀ ਇੱਕ ਲਹਿਰ ਜਿਹੜੀ ਆ ਉਹ ਸਾਡੇ ਅੰਦਰ ਉੱਠਦੀ ਹੈ, ਉਹ ਵਾਵਰੋਲੇ ਜਿਹੜੇ ਆ ਉਹ ਸਾਡੇ ਅੰਦਰ ਉੱਠਦੇ ਆ, ਪਰ ਬਹੁਤ ਲੋਕ ਜਿਹੜੇ ਆ ਉਹ ਇੰਨੇ ਕੁ ਜ਼ਿਆਦਾ ਆਪਣੇ ਜਿਹੜੀ ਜੀਵਨ ਦੀ ਸ਼ੈਲੀ ਦੇ ਵਿੱਚ ਇੰਨੇ ਕੁ ਜ਼ਿਆਦਾ ਖੁੱਭ ਜਾਂਦੇ ਆ ਕਿ ਉਹਨਾਂ ਨੂੰ ਕੋਈ ਜ਼ਿਆਦਾ ਅਸਰ ਜਿਹੜਾ ਆ ਉਹ ਨਹੀਂ ਹੁੰਦਾ, ਉਹਨਾਂ ਨੂੰ ਕਿਸੇ ਦੇ ਜਾਣ ਦਾ, ਕਿਸੇ ਦੇ ਆਉਣ ਦਾ, ਜਾਂ ਫਿਰ ਜਿਹੜੇ ਇਹੋ ਜਿਹੇ ਜਜ਼ਬਾਤ ਆ ਉਹ ਭਾਰੂ ਨਹੀਂ ਹੁੰਦੇ ਉਹਨਾਂ ਦੇ ਉੱਤੇ, ਹਨਾ। ਔਰ ਇਹ ਜਿਹੜਾ ਇਸ ਤਰ੍ਹਾਂ ਦਾ ਜਦੋਂ ਵਿਵਹਾਰ ਅਸੀਂ ਅਪਣਾ ਲੈਂਦੇ ਆ ਤਾਂ ਜ਼ਰੂਰ ਅਸੀਂ ਉਹਨਾਂ ਪੜ੍ਹੇ ਲਿਖੇ ਅਨਪੜ੍ਹਾਂ ਵਾਲਾ ਜਿਹੜਾ ਵਤੀਰਾ ਆ ਉਹ ਅਪਣਾ ਕੇ ਚੱਲ ਰਹੇ ਹੁੰਦੇ ਆ, ਜਿਨ੍ਹਾਂ ਨੂੰ ਅਸਲ ਦੇ ਵਿੱਚ ਪੜ੍ਹਾਈ ਜਾਂ ਵਿਦਿਆ ਜਿਹੜੀ ਹੈ ਉਹ ਜਜ਼ਬਾਤਾਂ ਤੋਂ ਕੋਰੇ ਕਰ ਦਿੰਦੀ ਹੈ, ਜਜ਼ਬਾਤਾਂ ਤੋਂ ਸੱਖਣੇ ਕਰ ਦਿੰਦੀ ਹੈ, ਹਨਾ। ਸੋ ਇਹੋ ਜਿਹੀ ਵਿਦਿਆ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸੋ ਕੁਛ ਪਲਾਂ ਦੇ ਉੱਤੇ ਅੱਜ ਗੱਲ ਕਰਾਂਗੇ, ਕੁਛ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਦੌਰਾਨ ਕਰਦੇ ਰਹਾਂਗੇ। ਤੁਸੀਂ ਵੀ ਆਪਣੇ ਜਿਹੜੇ ਮੈਸੇਜਿਸ ਆ ਉਹ ਸਾਨੂੰ ਜ਼ਰੂਰ ਭੇਜਦੇ ਰਹੋ, ਔਰ ਕੁਛ ਪਿਆਰੀਆਂ ਪਿਆਰੀਆਂ ਵੀ ਗੱਲਾਂ, ਕੁਛ ਵਾਕਿਆ ਜਿਹੜੇ ਤੁਹਾਡੇ ਲਈ ਅੱਜ ਅਸੀਂ ਲੈ ਕੇ ਆਵਾਂਗੇ ਉਹਦੇ ਉੱਤੇ ਵੀ ਗੱਲ ਕਰਾਂਗੇ। ਚਲੋ ਜੀ, ਅਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਵਧਦੇ ਹਾਂ ਅਗਲੇ ਗੀਤ ਵੱਲ, ਬਲਦੀਪ ਬਰਾੜ ਦੀ ਆਵਾਜ਼ ਦੇ ਵਿੱਚ ਅਗਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਆਉਣੇ ਆ ਬਹੁਤ ਜਲਦ ਅਗਲੇ ਸਿਲਸਿਲੇ।
ਕੇ ਦੱਸਦੀਆਂ ਦੇਖ ਬਾਪੂ ਵੱਲ ਭੱਜਦੀਆਂ, ਇਹ ਤਾਂ ਸਜਰੀਆਂ ਸਵੇਰਾਂ ਨੇ, ਇਹ ਤਾਂ ਚਾਨਣ ਲੱਭਦੀਆਂ। ਦੁੱਖ ਨਾ ਖੁੱਲ ਕੇ ਦੱਸਦੀਆਂ ਦੇਖ ਬਾਪੂ ਵੱਲ ਭੱਜਦੀਆਂ, ਇਹ ਤਾਂ ਸਜਰੀਆਂ ਸਵੇਰਾਂ ਨੇ, ਇਹ ਤਾਂ ਚਾਨਣ ਲੱਭਦੀਆਂ। ਬਹੁਤਾ ਹੋ ਕੇ ਵੀ ਕਾਤੋਂ ਫਿਰੇ ਥੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਸੂਰਜ ਤੋਂ ਤਿੱਖੀਆਂ ਨੇ ਇਹਨਾਂ ਦੀਆਂ ਗੱਲਾਂ ਮਿੱਠੀਆਂ ਨੇ ਵੇਖ ਬਾਪੂ ਦੀ ਕੁੜੀ ਨੂੰ ਇਹਨਾਂ ਨੇ ਸ਼ਰਮਾਂ ਸਿੱਖੀਆਂ ਨੇ ਇਹ ਸੂਰਜ ਤੋਂ ਤਿੱਖੀਆਂ ਨੇ ਇਹਨਾਂ ਦੀਆਂ ਗੱਲਾਂ ਮਿੱਠੀਆਂ ਨੇ ਵੇਖ ਬਾਪੂ ਦੀ ਕੁੜੀ ਨੂੰ ਇਹਨਾਂ ਨੇ ਸ਼ਰਮਾਂ ਸਿੱਖੀਆਂ ਨੇ ਉੱਥੇ ਦਿਨ ਦੁੱਗਣੇ ਹੋ ਜਾਂਦੇ ਨੇ ਜਿੱਥੇ ਇਹ ਜੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਘਰਾਂ ਚ ਥੋੜੇ ਦਿਨ ਆਈਆਂ ਇਹ ਕੀਦੀਆਂ ਨੇ ਜਾਈਆਂ ਹਲੇ ਤੱਕ ਪਤਾ ਨਹੀਂ ਉਹ ਲੱਗਿਆ ਇਹ ਕੁੜੀਆਂ ਕਿਸਨੇ ਹੈ ਚਾਈਆਂ ਇਹ ਘਰਾਂ ਚ ਥੋੜੇ ਦਿਨ ਆਈਆਂ ਇਹ ਕੀਦੀਆਂ ਨੇ ਜਾਈਆਂ ਹਲੇ ਤੱਕ ਪਤਾ ਨਹੀਂ ਉਹ ਲੱਗਿਆ ਇਹ ਕੁੜੀਆਂ ਕਿਸਨੇ ਹੈ ਚਾਈਆਂ ਵੇਖ ਸੋਹਣੀਆਂ ਚੁੰਨੀਆਂ ਨੂੰ ਹਰ ਵਾਰੀ ਚੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਦੱਬਣਾ ਸਿੱਖ ਲਿਆ ਏ ਨੈਣਾ ਚ ਚਾਵਾਂ ਨੂੰ ਸ਼ਹਿਜ਼ਾਦੀਆਂ ਜਾਪਣੇ ਆਪਣੀਆਂ ਮਾਵਾਂ ਨੂੰ ਇਹਨਾਂ ਦੱਬਣਾ ਸਿੱਖ ਲਿਆ ਏ ਨੈਣਾ ਚ ਚਾਵਾਂ ਨੂੰ ਸ਼ਹਿਜ਼ਾਦੀਆਂ ਜਾਪਣੇ ਆਪਣੀਆਂ ਮਾਵਾਂ ਨੂੰ ਕਦੇ ਹੱਸਦੀਆਂ ਏ ਆਵਨ ਕਦੇ ਰੋਂਦੀਆਂ ਮੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਪਾਣੀ ਤੋਂ ਵੀ ਡੂੰਘੀਆਂ ਏ ਮੈਨੂੰ ਲੱਗਦੀਆਂ ਕੁੜੀਆਂ ਨੇ ਲੱਗਦੀਆਂ ਕੁੜੀਆਂ ਨੇ ਲੱਗਦੀਆਂ ਕੁੜੀਆਂ ਨੇ
ਲਓ ਜੀ ਬਲਦੀਪ ਬਰਾੜ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕੀਤਾ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਸਾਡਾ ਮਾਰਨਿੰਗ ਸ਼ੋ ਹਰਮਨ ਰੇਡੀਓ ਤੇ ਤੁਸੀਂ ਇਸ ਵੇਲੇ ਜੁੜੇ ਹੋਏ ਹੋ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਔਰ ਹੁਣ ਪ੍ਰੋਗਰਾਮ ਦੇ ਵਿੱਚ ਗੱਲਬਾਤ ਵੀ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜਿਹੜੇ ਵੀ ਦੋਸਤ ਜੁੜ ਰਹੇ ਨੇ ਉਨ੍ਹਾਂ ਨੂੰ ਵੀ ਜੀ ਆਇਆਂ ਕਹਿੰਦੇ ਜਾਂਦੇ ਹਾਂ ਸਾਡੇ ਨਾਲ ਇਸ ਵੇਲੇ ਈਮੇਲ ਦੇ ਜ਼ਰੀਏ ਜੁੜੇ ਨੇ ਜਗਜੀਵਨ ਮਠਾਰੂਹਰੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜਗਜੀਵਨ ਜੀ ਪ੍ਰੋਗਰਾਮ ਦੇ ਵਿਚ ਕਹਿੰਦੇ ਸਾਰੀ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਆਪ ਜੀ ਨੂੰ ਵੀ ਔਰ ਉਮੀਦ ਕਰਦੇ ਹਾਂ ਕਿ ਤੁਹਾਡਾ ਵੀ ਅੱਜ ਦਾ ਦਿਨ ਜਿਹੜਾ ਸੁਹਾਵਣਾ ਚੜਿਆ ਹੋਣਾ ਔਰ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਖਾਲਤ ਦਾ ਹੋਵੇ ਇਹ ਅਰਦਾਸ ਪਰਮਾਤਮਾ ਦੇ ਅੱਗੇ ਕਰਦੇ ਹਾਂ ਤੇ ਲਓ ਜੀ ਪ੍ਰੋਗਰਾਮ ਦੇ ਵਿਚ ਹੁਣ ਅੱਗੇ ਜਿਹੜੀ ਗੱਲਬਾਤ ਉਹ ਤਾਂ ਕਰਦੇ ਆ ਉਹ ਜਿਹੜਾ ਸਿਲਸਿਲਾ ਵਧਾਈਆਂ ਦਾ ਉਹ ਵੀ ਜ਼ਰੂਰ ਲੈ ਕੇ ਆਵਾਂਗੇ ਬਹੁਤ ਜਲਦ ਲੈ ਕੇ ਆਵਾਂਗੇ ਪਰ ਉਸ ਤੋਂ ਵੀ ਪਹਿਲਾਂ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਕਈ ਵਾਰ ਕੀ ਹੁੰਦਾ ਕਿ ਗਿਆਨ ਜਾਂ ਵਿਦਿਆ ਅਸੀਂ ਜਦੋਂ ਹਾਸਲ ਕਰਦੇ ਆ ਤਾਂ ਉਸ ਨੂੰ ਹਾਸਲ ਕਰਨ ਦੇ ਬਾਅਦ ਇੱਕ ਜਿਹੜਾ ਗੈਪ ਆ ਇੱਕ ਜਿਹੜਾ ਵਖਰੇਵਾਂ ਆ ਉਹ ਬਣਾ ਲੈਂਦੇ ਆ ਦੂਜਿਆਂ ਤੋਂ ਹਨਾ ਔਰ ਜਦੋਂ ਉਹ ਵਖਰੇਵਾ ਸਾਡਾ ਬਣਦਾ ਹੈ ਤਾਂ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਦੇ ਵਿੱਚ ਉਹ ਮਹਿਸੂਸ ਕਰ ਸਕੋ ਜਾਂ ਨਾ ਕਰ ਸਕੋ, ਪਰ ਦੂਸਰਿਆਂ ਦੇ ਉੱਤੇ ਜਿਹੜਾ ਉਹਦਾ ਅਸਰ ਹੈ ਉਹ ਜ਼ਰੂਰ ਨਕਾਰਾਤਮਕ ਪੈਂਦਾ, ਕਿਉਂਕਿ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਕੋਈ ਵੀ ਇਹੋ ਜਿਹਾ ਗਿਆਨ ਜਾਂ ਇਹੋ ਜਿਹੀਆਂ ਡਿਗਰੀਆਂ ਜਾਂ ਇਹੋ ਜਿਹੇ ਅਵਾਰਡ ਹਨਾ ਜਿਹੜੇ ਸਾਨੂੰ ਆਪਣਿਆਂ ਦਾ ਦੁੱਖ ਜਾਂ ਆਪਣਿਆਂ ਦੀ ਜਿਹੜੀ ਤਕਲੀਫ ਆ ਉਹਦਾ ਅਹਿਸਾਸ ਨਾ ਕਰਵਾ ਸਕਣ ਤਾਂ ਉਹਨਾਂ ਦਾ ਕੋਈ ਫਾਇਦਾ ਨਹੀਂ। ਸੋ ਇਹੋ ਜਿਹੇ ਗਿਆਨ ਦਾ, ਇਹੋ ਜਿਹੀ ਵਿਦਿਆ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸੋ ਇਸੇ ਤਰ੍ਹਾਂ ਦੀ ਇੱਕ ਮੈਂ ਗੱਲਬਾਤ ਜਿਹੜੀ ਹੈ ਨਾ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ ਕਿ ਇੱਕ ਬਹੁਤ ਵੱਡਾ ਵਿਦਵਾਨ ਹੋਇਆ, ਇੱਕ ਵਿਦਵਾਨ ਕਹਿ ਸਕਦੇ ਹਾਂ ਜਾਂ ਸਾਹਿਤਕਾਰ ਕਹਿ ਸਕਦੇ ਹਾਂ, ਕਾਫਕਾ। ਕਾਫਕਾ ਜਿਹੜਾ ਸੀ ਨਾ, ਕਹਿੰਦੇ ਕਿ ਇਹ ਬੰਦਾ ਬਹੁਤ ਜ਼ਿਆਦਾ ਕੰਮ ਦੇ ਵਿੱਚ ਰੁੱਝਿਆ ਰਹਿੰਦਾ ਸੀ ਸਾਰੀ ਉਮਰ। ਉਹਦਾ ਟੀਚਾ ਕੀ ਸੀ ਕਿ ਵੱਧ ਤੋਂ ਵੱਧ ਮੈਂ ਦੌਲਤ ਕਮਾਉਣੀ ਹੈ, ਵੱਧ ਤੋਂ ਵੱਧ ਜਾਇਦਾਦ ਜਿਹੜੀ ਹੈ ਉਹ ਆਪਣੇ ਲਈ ਬਣਾਉਣੀ ਹੈ, ਹਨਾ। ਕਿਉਂਕਿ ਉਹਨੇ ਬਹੁਤ ਜ਼ਿਆਦਾ ਗਰੀਬੀ ਦੇਖੀ ਸੀ। ਸੋ ਇਸ ਬੰਦੇ ਨੇ ਉਸ ਗਰੀਬੀ ਤੋਂ ਉੱਪਰ ਉੱਠਣ ਦੇ ਲਈ ਬਹੁਤ ਜ਼ਿਆਦਾ ਘਾਲਣਾ ਘਾਲੀ ਔਰ ਬਹੁਤ ਮਿਹਨਤ ਕੀਤੀ, ਮੁਸ਼ਕਤ ਕੀਤੀ, ਹਨਾ। ਸੋ ਉਸ ਸਾਰੀ ਮਿਹਨਤ ਮੁਸ਼ਕਤ ਦੇ ਦੌਰਾਨ ਉਹ ਅਸਲ ਦੇ ਵਿੱਚ ਜ਼ਿੰਦਗੀ ਜਿਉਣਾ ਭੁੱਲ ਗਿਆ। ਸੋ ਬਹੁਤ ਵਾਰ ਸਾਡੇ ਨਾਲ ਵੀ ਅਸੀਂ ਕਿਤੇ ਨਾ ਕਿਤੇ ਆਪਣੇ ਆਲੇ ਦੁਆਲੇ ਚ ਇਹ ਮਹਿਸੂਸ ਕਰਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦੀ ਹੀ ਜ਼ਿੰਦਗੀ ਜਿਉਂਦੇ ਆ, ਕਿਉਂਕਿ ਟੀਚੇ ਜਿਹੜੇ ਆ ਉਹ ਇਹੀ ਹੁੰਦੇ ਆ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਸੁੱਖ, ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਹਾਸਲ ਕਰਨੀਆਂ, ਪਰ ਉਸ ਦੌਰਾਨ ਜ਼ਿੰਦਗੀ ਜਿਉਣਾ ਭੁੱਲ ਜਾਂਦੇ ਆ। ਤੇ ਕਹਿੰਦੇ ਕਿ ਇਹ ਬੰਦਾ ਜਿਹੜਾ ਸੀ ਜਦੋਂ ਕਿਤੇ ਬਿਮਾਰ ਵੀ ਹੋ ਜਾਂਦਾ ਸੀਗਾ ਤਾਂ ਉਹ ਛੁੱਟੀ ਨਹੀਂ ਸੀ ਕਰਦਾ, ਪਰ ਜਦੋਂ ਕਿਤੇ ਉਹ ਬਿਮਾਰ ਹੋਣ ਕਰਕੇ ਛੁੱਟੀ ਕਰ ਲੈਂਦਾ ਸੀ ਤਾਂ ਕਹਿੰਦੇ ਉਹਦੇ ਘਰ ਵਾਲੇ ਵੀ ਉਹਦੇ ਵੱਲ ਇਸ ਤਰ੍ਹਾਂ ਦੇਖਦੇ ਸੀ ਵੀ ਉਹਨੇ ਜਿਵੇਂ ਕੰਮ ਤੇ ਨਾ ਜਾ ਕੇ ਕੋਈ ਗੁਨਾਹ ਕਰ ਦਿੱਤਾ ਹੋਵੇ, ਹਨਾ। ਤੇ ਇਸੇ ਤਰ੍ਹਾਂ ਕਹਿੰਦੇ ਉਹਦੀ ਮੌਤ ਹੋ ਗਈ ਤੇ ਉਹ ਖਤਮ ਹੋ ਗਿਆ ਜਦੋਂ। ਤੇ ਉਹਦੇ ਮਰਨ ਤੋਂ ਬਾਅਦ ਕਹਿੰਦੇ ਉਹਦੀਆਂ ਨਾ ਲਿਖੀਆਂ ਹੋਈਆਂ ਕਹਾਣੀਆਂ ਜਿਹੜੀਆਂ ਉਹ ਦੁਨੀਆਂ ਦੇ ਸਾਹਮਣੇ ਆਈਆਂ। ਉਹਦੇ ਨਾਮ ਉੱਪਰ ਇੱਕ ਟਰੱਸਟ ਬਣਿਆ ਤੇ ਟਰੱਸਟ ਦੇ ਕੋਲ ਵੀ ਇਸ ਵੇਲੇ ਕਹਿੰਦੇ ਕਾਫੀ ਜ਼ਿਆਦਾ ਜਾਇਦਾਦ ਆ, ਪਰ ਕਾਫਕਾ ਕੋਲ ਕਹਿੰਦੇ ਜਿਉਂਦੇ ਜੀ ਕੁਛ ਨਹੀਂ ਸੀ। ਉਹਦੇ ਇੱਕ ਜ਼ਿੰਦਗੀ ਦੇ ਵਿੱਚ ਇੱਕ ਟੀਚਾ ਜ਼ਰੂਰ ਸੀ ਕਿ ਉਹਨੇ ਜਾਇਦਾਦ ਬਣਾਉਣੀ ਆ, ਉਹਨੇ ਦੌਲਤ ਕਮਾਉਣੀ ਆ, ਪਰ ਉਹ ਦੌਲਤ ਕਮਾਉਣ ਦੇ ਉਸ ਸੁਰ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਉਹ ਜੀ ਨਹੀਂ ਸਕਿਆ। ਸੋ ਇਹ ਬਹੁਤ ਜ਼ਰੂਰੀ ਹੁੰਦਾ ਆ ਕਿ ਜਿਹੜਾ ਕੰਮ ਆ ਜਾਂ ਫਿਰ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਆ ਜਾਂ ਫਿਰ ਜਿਹੜੀ ਵਿਦਿਆ ਆ ਜਾਂ ਫਿਰ ਜਿਹੜਾ ਗਿਆਨ ਆ, ਇਹ ਸਾਨੂੰ ਜ਼ਿੰਦਗੀ ਜਿਉਣ ਦਾ ਵੀ ਅਰਥ ਸਿਖਾਵੇ, ਹਨਾ। ਸਾਨੂੰ ਜ਼ਿੰਦਗੀ ਜਿਉਣ ਦਾ ਅਰਥ ਜਿਹੜਾ ਆ ਉਹ ਕੀ ਹੈ, ਸਾਡਾ ਮਕਸਦ ਅਸਲ ਦੇ ਵਿੱਚ ਹਨਾ ਕਿੱਥੇ ਖਤਮ ਹੁੰਦਾ, ਕਿੱਥੋਂ ਸ਼ੁਰੂ ਹੁੰਦਾ, ਕੀ ਸੋਚ ਕੇ ਅਸੀਂ ਜ਼ਿੰਦਗੀ ਜੀ ਰਹੇ ਹਾਂ, ਇਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਆਪਣੇ ਆਲੇ ਦੁਆਲੇ ਦੇ ਵਿੱਚ ਆਪਣਿਆਂ ਦੀ ਪੀੜ, ਆਪਣਿਆਂ ਦਾ ਦੁੱਖ ਸਮਝਣ ਦੀ ਜਿਹੜੀ ਕਾਬਲੀਅਤ ਆ ਉਹ ਵੀ ਸਾਡੇ ਅੰਦਰ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਇਹੋ ਜਿਹੇ ਸੁਰ ਦੇ ਵਿੱਚ ਜਦੋਂ ਅਸੀਂ ਜ਼ਿੰਦਗੀ ਜਿਉਂਦੇ ਹਾਂ ਤਾਂ ਅਸਲ ਦੇ ਵਿੱਚ ਸਾਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕਿ ਅਸੀਂ ਜ਼ਿੰਦਗੀ ਜੀ ਨਹੀਂ ਰਹੇ। ਯਾਨੀ ਕਿ ਜਿਹੜੀ ਰੋਜ਼ਾਨਾ ਦੀ ਜਿਹੜੀ ਤੁਹਾਡੀ ਤਰਤੀਬ ਹੈ ਉਸ ਤਰਤੀਬ ਤੋਂ ਕਦੇ ਵੱਖਰੇ ਹੋ ਕੇ, ਇਸ ਤਰ੍ਹਾਂ ਦੀ ਤਰਤੀਬ ਤੋਂ ਵੱਖਰੇ ਹੋ ਕੇ ਵੀ ਜੀਵਨ ਜਿਹੜੀ ਆ ਜੀਵਨ ਦੇ ਵਿੱਚ ਜਿਹੜਾ ਆ ਬਹੁਤ ਕੁਛ ਆ, ਜ਼ਿੰਦਗੀ ਦੇ ਵਿੱਚ ਜਿਹੜਾ ਬਹੁਤ ਕੁਛ ਆ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਆਪਣੀ ਉਸ ਤਰਤੀਬ ਤੋਂ ਪਰੇ ਹਟ ਕੇ, ਉਹਨਾਂ ਕਿਤਾਬਾਂ ਤੋਂ ਕਦੀ ਧਿਆਨ ਹਟਾ ਕੇ ਜਿਹੜੀ ਅਸਲ ਜ਼ਿੰਦਗੀ ਆ ਉਹਦੇ ਵਿੱਚ ਕੀ ਵਾਪਰ ਰਿਹਾ, ਹਨਾ, ਉਹ ਵੀ ਦੇਖਣ ਦੀ ਕੋਸ਼ਿਸ਼ ਕਰੀਏ। ਔਰ ਬਹੁਤ ਵਾਰ ਕੀ ਹੁੰਦਾ ਹੈ, ਅੱਜ ਇੱਕ ਕਵਿਤਾ ਵੀ ਮੈਂ ਜ਼ਰੂਰ ਤੁਹਾਡੀ ਨਜ਼ਰ ਕਰਾਂਗੀ ਕਿ ਅਸੀਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਪੜਾਕੂ, ਬਹੁਤ ਵੱਡੇ ਕਵੀ, ਬਹੁਤ ਵੱਡੇ ਕਹਾਣੀਕਾਰ, ਬਹੁਤ ਵੱਡੇ ਸਾਹਿਤਕਾਰ ਆਪਣੇ ਆਪ ਨੂੰ ਸਾਬਤ ਕਰਨ ਦੇ ਵਿੱਚ ਜੁਟੇ ਹੋਏ ਆ, ਪਰ ਅਸਲ ਦੇ ਵਿੱਚ ਜਜ਼ਬਾਤੀ ਤੌਰ ਦੇ ਉੱਤੇ ਅਸੀਂ ਕਿੰਨਾ ਅਸਲ ਜ਼ਿੰਦਗੀ ਦੇ ਵਿੱਚ ਉਹਨਾਂ ਕਹਾਣੀਆਂ ਦੇ ਨੇੜੇ ਆ। ਅਸਲ ਜ਼ਿੰਦਗੀ ਦੇ ਵਿੱਚ ਜੋ ਅਸੀਂ ਆਪਣੀਆਂ ਕਵਿਤਾਵਾਂ ਦੇ ਵਿੱਚ ਕਹਿ ਰਹੇ ਹਾਂ ਕਿ ਅਸੀਂ ਅਸਲ ਜ਼ਿੰਦਗੀ ਦੇ ਵਿੱਚ ਉਹ ਕਈਆਂ ਹੋਈਆਂ ਚੀਜ਼ਾਂ ਜਾਂ ਉਹਨਾਂ ਲਿਖੀਆਂ ਹੋਈਆਂ ਚੀਜ਼ਾਂ ਦੇ ਕਿੰਨਾ ਕੁ ਨੇੜੇ ਆ, ਇਹ ਬਹੁਤ ਜ਼ਰੂਰੀ ਹੈ। ਤੇ ਇੱਕ ਨਾ ਹੋਰ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ, ਨਰਿੰਦਰ ਸਿੰਘ ਕਪੂਰ ਹੋਰਾਂ ਦੀ ਲਿਖੀ ਹੋਈ ਹੈ। ਕਹਿੰਦੇ ਸਧਾਰਨ ਲੋਕਾਂ ਦੇ ਵਿੱਚ ਜਿਹੜੀ ਸਾਂਝ ਹੈ ਨਾ ਉਹ ਬਹੁਤ ਛੇਤੀ ਉਪਜ ਪੈਂਦੀ ਹੈ, ਸਾਂਝ ਜਾਂ ਭਾਈਚਾਰਾ ਜਿਹੜੇ ਬੜੇ ਸਧਾਰਨ, ਬੜਾ ਜਿਹੜਾ ਸਿੰਪਲ ਲਾਈਫ ਸਟਾਈਲ ਜਿਹੜਾ ਜਿਉਂਦੇ ਆ ਹਨਾ, ਉਹਨਾਂ ਦੇ ਵਿੱਚ ਇਹ ਸਾਂਝ ਜਾਂ ਆਪਸੀ ਭਾਈਚਾਰਾ ਜਿਹੜਾ ਬਹੁਤ ਜਲਦ ਉਪਜ ਪੈਂਦਾ ਜਦੋਂ ਅਸੀਂ ਸਫ਼ਰ ਦੇ ਵਿੱਚ ਹੀ ਮੰਨ ਲਓ ਅਸੀਂ ਬੱਸ ਚ ਜਾਂਦੇ ਹਾਂ। ਸੋ ਮੈਂ ਪਹਿਲਾਂ ਉਹਨਾਂ ਦਾ ਜਿਹੜਾ ਉਹਨਾਂ ਦੀ ਉਹ ਲਿਖਤ ਆ ਉਹ ਮੈਂ ਪੜ੍ਹ ਕੇ ਸੁਣਾਉਣੀ, ਉਸ ਤੋਂ ਬਾਅਦ ਇਹਦੇ ਉੱਤੇ ਵੀ ਗੱਲ ਕਰਾਂਗੇ। ਕਹਿੰਦੇ ਸਧਾਰਨ ਲੋਕਾਂ ਵਿੱਚ ਝੱਟ ਸਾਂਝ ਅਤੇ ਭਾਈਚਾਰਾ ਉਪਜ ਪੈਂਦਾ ਹੈ। ਯਾਤਰਾ ਦੌਰਾਨ ਪੈਸੰਜਰ ਗੱਡੀ ਦੀਆਂ ਸਵਾਰੀਆਂ ਆਪਸ ਵਿੱਚ ਘਰ ਦੇ ਜੀਆਂ ਵਾਂਗ ਵਿਹਾਰ ਕਰਦੀਆਂ ਹਨ, ਪਰ ਜਿਉਂ ਜਿਉਂ ਸਵਾਰੀਆਂ ਦੇ ਡੱਬੇ ਦਾ ਦਰਜਾ ਉੱਚਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਆਪਸੀ ਸਾਂਝ ਟੁੱਟਦੀ ਜਾਂਦੀ ਹੈ। ਏਅਰ ਕੰਡੀਸ਼ਨਡ ਡੱਬੇ ਦੀਆਂ ਸਵਾਰੀਆਂ ਹਰ ਕਿਸੇ ਵਿੱਚ ਨਹੀਂ ਵੇਖਦੀਆਂ। ਹਵਾਈ ਜਹਾਜ਼ ਦੀਆਂ ਸਵਾਰੀਆਂ ਰੁੱਸੀਆਂ ਜਿਹੀਆਂ ਬੈਠੀਆਂ ਹੁੰਦੀਆਂ ਹਨ। ਹਵਾਈ ਜਹਾਜ਼ ਵਿੱਚ ਸਭ ਤੋਂ ਮਹਿੰਗੀਆਂ ਸੀਟਾਂ ਦੀਆਂ ਸਵਾਰੀਆਂ ਮਰੀਜ਼ਾਂ ਵਾਂਗ ਵਿਹਾਰ ਕਰਦੀਆਂ ਹਨ, ਕਿਸੇ ਹੋਰ ਵੱਲ ਵੇਖਦੀਆਂ ਹੀ ਨਹੀਂ। ਉਹਨਾਂ ਦਾ ਬੱਸ ਚੱਲੇ ਤਾਂ ਉਹ ਇਕੱਲਿਆਂ ਹੀ ਸਫ਼ਰ ਕਰਨ, ਕਿਉਂਕਿ ਇਹ ਹੋਰਾਂ ਨੂੰ ਵੀ ਆਪਣੇ ਨਾਲੋਂ ਨੀਵੀਆਂ ਆਰਾਮ ਵਿੱਚ ਵਿਘਨ ਪਾਉਣ ਵਾਲੀਆਂ ਸਮਝਦੀਆਂ ਹਨ। ਜਿਉਂ ਜਿਉਂ ਸੁੱਖ ਵੱਧਦਾ ਹੈ ਮਨੁੱਖ ਵਧੇਰੇ ਇਕੱਲਾ ਅਤੇ ਦੁਖੀ ਹੁੰਦਾ ਹੈ। ਸੋ ਨਰਿੰਦਰ ਸਿੰਘ ਕਪੂਰ ਹੋਰਾਂ ਦਾ ਇਹ ਕਹਿਣਾ ਹੈ। ਸੋ ਬਹੁਤ ਸਾਰੇ ਜਿਹੜੇ ਵਿਦਵਾਨ ਆ ਉਹ ਇਹ ਮੰਨਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਹ ਮੰਨਦੇ ਆ ਕਿ ਅਸਲ ਦੇ ਵਿੱਚ ਜਿਉਂ ਜਿਉਂ ਸੁੱਖ ਵੱਧਦਾ ਹੈ ਜਿਉਂ ਜਿਉਂ ਗਿਆਨ ਵੱਧਦਾ ਤਿਉਂ ਤਿਉਂ ਜਿਹੜਾ ਇਨਸਾਨ ਹੈ ਉਹ ਇਕੱਲਾ ਤੇ ਦੁਖੀ ਹੁੰਦਾ ਜਾਂਦਾ ਹੈ ਨਾ। ਪ੍ਰੋਫੈਸਰ ਮੋਹਨ ਸਿੰਘ ਹੋਰੀ ਕਹਿੰਦੇ ਆ ਵੀ ਮੇਰਾ ਪੜ ਪੜ ਪੁਸਤਕ ਢੇਰ ਕੁੜੇ ਪਰ ਵੱਧਦਾ ਜਾਏ ਹਨੇਰ ਕੁੜੇ ਹਨਾ, ਮੈਨੂੰ ਮਾਰਿਆ ਕਿਉਂ ਕੀ ਕਿੱਦਾਂ ਨੇ ਕੁਝ ਅਜਬ ਇਲਮ ਦੀਆਂ ਸਿੱਧਾਂ ਨੇ ਹਨਾ। ਸੋ ਇਹ ਗਿਆਨ ਇਹ ਜਿਹੜਾ ਸੁੱਖ ਆ ਇਹ ਅਸਲ ਦੇ ਵਿੱਚ ਸਾਨੂੰ ਕਈ ਵਾਰ ਇਕੱਲਿਆਂ ਕਰ ਦਿੰਦਾ, ਪਰ ਜਦੋਂ ਤੱਕ ਸਾਨੂੰ ਇਹ ਅਹਿਸਾਸ ਹੁੰਦਾ ਉਦੋਂ ਤੱਕ ਸ਼ਾਇਦ ਕਾਫੀ ਦੇਰ ਵੀ ਹੋ ਜਾਂਦੀ ਹੈ ਕਿ ਅਸੀਂ ਇਹ ਸਭ ਕੁਝ ਸਮਝ ਸਕਦੇ, ਅਸੀਂ ਆਪਣਿਆਂ ਨੂੰ ਉਸ ਸਮੇਂ ਪਛਾਣ ਸਕਦੇ, ਅਸੀਂ ਆਪਣਿਆਂ ਦੀ ਪੀੜ ਆਪਣਿਆਂ ਦਾ ਦੁੱਖ ਜਿਹੜਾ ਆ ਉਸ ਸਮੇਂ ਮਹਿਸੂਸ ਕਰ ਸਕਦੇ ਜਦੋਂ ਉਹਨਾਂ ਨੂੰ ਤੁਹਾਡੀ ਲੋੜ ਸੀ। ਸੋ ਇਹ ਬਹੁਤ ਹੀ ਜ਼ਰੂਰੀ ਹੈ। ਸੋ ਅੱਜ ਇਹੀ ਗੱਲ ਜਿਹੜੀ ਆ ਤੁਹਾਡੇ ਨਾਲ ਅਸੀਂ ਕਰਨਾ ਚਾਹਾਂਗੇ। ਤੁਸੀਂ ਵੀ ਇਸ ਵਿਸ਼ੇ ਦੇ ਉੱਤੇ ਜੇਕਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰਿਓ। ਅੱਜ ਸਾਡੇ ਦੋ ਬਹੁਤ ਹੀ ਪਿਆਰੇ ਲਿਸਨਰ ਤੇ ਸਹਿਯੋਗੀ ਜਿਹੜੇ ਆ ਉਹਨਾਂ ਦਾ ਵੀ ਜਨਮ ਦਿਨ ਹੈ। ਉਹ ਸਹਿਯੋਗੀ ਕੌਣ ਨੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਅੱਜ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਜਨਮ ਦਿਨ ਦੇ ਮੌਕੇ ਦੇ ਉੱਤੇ ਇੱਕ ਸਰਪ੍ਰਾਈਜ਼ ਕਾਲ ਜਿਹੜੀ ਹੈ ਉਹ ਜ਼ਰੂਰ ਕਰੀਏ। ਜੇਕਰ ਉਹ ਇਸ ਵੇਲੇ ਰੇਡੀਓ ਸੁਣਦੇ ਹੋਣਗੇ ਤਾਂ ਸ਼ਾਇਦ ਸਮਝ ਲੈਣਗੇ, ਜੇਕਰ ਉਹ ਨਹੀਂ ਸੁਣਦੇ ਹੋਣਗੇ ਤਾਂ ਫੇਰ ਚਲੋ ਆਪਾਂ ਕਾਲ ਕਰਕੇ ਉਹਨਾਂ ਨੂੰ ਉਹ ਮੁਬਾਰਕ ਦੇ ਕੇ ਉਸ ਖੁਸ਼ੀ ਦਾ ਜਿਹੜਾ ਅਹਿਸਾਸ ਹੈ ਉਹ ਆਪਾਂ ਜ਼ਰੂਰ ਕਰਵਾਵਾਂਗੇ। ਚਲੋ ਫਿਲਹਾਲ ਆਪਾਂ ਇੱਕ ਗੀਤ ਜਿਹੜਾ ਉਹ ਵੀ ਤੁਹਾਨੂੰ ਸੁਣਾਉਣਾ ਤੇ ਇਸ ਵੇਲੇ ਸਾਡੇ ਨਾਲ ਸੁਰਿੰਦਰ ਪਵਾਰ ਹੁਰੀ ਜੁੜ ਚੁੱਕੇ ਨੇ ਕਿਆਵਾ ਤੇ ਬਹੁਤ ਹੀ ਪਿਆਰਾ ਜਿਹਾ ਬੜਾ ਕਿਊਟ ਇੱਕ ਸਟਿੱਕਰ ਭੇਜ ਰਹੇ ਨੇ, ਹੈਲੋ ਹਾਈ ਕਹਿ ਰਹੇ ਨੇ। ਸੋ ਸਾਡੇ ਵੱਲੋਂ ਵੀ ਜੀ ਆਇਆਂ ਨੂੰ ਤੁਹਾਨੂੰ ਸੁਰਿੰਦਰ ਪਵਾਰ ਜੀ ਅੱਜ ਪ੍ਰੋਗਰਾਮ ਚ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰ ਜੁੜਨਾ ਕੀਤਾ, ਸੋ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ। ਚਲੋ ਦੋਸਤੋ ਪ੍ਰੋਗਰਾਮ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ, ਅਸੀਂ ਤੁਹਾਨੂੰ ਲੈ ਕੇ ਜਾਂਦੇ ਹਾਂ ਅਗਲੇ ਗੀਤ ਵੱਲ ਕਮਲ ਹੀਰ ਦੀ ਆਵਾਜ਼ ਦੇ ਵਿੱਚ। ਅਗਲਾ ਗੀਤ ਤੁਹਾਡੀ ਨਜ਼ਰ ਆਉਣੇ ਆ ਬਹੁਤ ਜਲਦੀ ਅਗਲੇ ਸਿਲਸਿਲੇ ਦੇ ਨਾਲ। ਕਮਲਵੀਰ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ, ਔਰ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸਾਡੇ ਮਾਰਨਿੰਗ ਸ਼ੋਅ ਦੇ ਵਿੱਚ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅੱਜ ਮਲਬਨ ਸਟੂਡੀਓ ਤੋਂ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ ਹੈਗੇ ਹੋ ਨਾਲ ਹੋ, ਸੋ ਮੈਂ ਮਾੜਾ ਜਿਹਾ ਚੈੱਕ ਕਰ ਲਵਾਂ ਹਨਾ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਤੁਸੀਂ ਬਣੇ ਹੋਏ ਹੋ, ਔਰ ਮੈਂ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦੇਣਾ ਚਾਹੁੰਦੀ ਹਾਂ ਕਿ ਦੋਸਤੋ ਤੁਸੀਂ ਵੀ ਆਪਣੇ ਵਿਚਾਰ ਆਪਣੇ ਮੈਸੇਜਿਸ ਦੇ ਰਾਹੀਂ ਸਾਨੂੰ ਭੇਜ ਸਕਦੇ ਹੋ। ਕਿਸੇ ਵੀ ਵਿਸ਼ੇ ਦੇ ਉੱਤੇ ਜੇ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਅੱਜ ਸਾਨੂੰ ਫੋਨ ਕਾਲ ਵੀ ਕਰ ਸਕਦੇ ਹੋ। ਫੋਨ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811, ਯਾਨੀ ਕਿ ਤੁਸੀਂ ਕਿਸੇ ਵੀ ਭਾਵਨਾ ਦਾ, ਕਿਸੇ ਵੀ ਤਰ੍ਹਾਂ ਦੇ ਜਜ਼ਬਾਤ ਦਾ ਪ੍ਰਗਟਾਵਾ ਜੇਕਰ ਅੱਜ ਕਰਨਾ ਚਾਹੁੰਦੇ ਹੋ ਕਿਸੇ ਕਵਿਤਾ ਦੇ ਰਾਹੀਂ, ਕਿਸੇ ਕਹਾਣੀ ਦੇ ਰਾਹੀਂ, ਕਿਸੇ ਲਿਖਤ ਦੇ ਰਾਹੀਂ ਆਪਣੇ ਦਿਲ ਦੇ ਜਜ਼ਬਾਤ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਹੈ। ਸੋ ਜਦੋਂ ਮਰਜ਼ੀ ਤੁਸੀਂ ਆਪਣਾ ਜਿਹੜਾ ਮੈਸੇਜ ਹੈ ਸਾਨੂੰ ਭੇਜ ਦਿਓ, ਤੇ ਨਾਲ ਹੀ ਨਾਲ ਅਸੀਂ ਤੁਹਾਨੂੰ ਜ਼ਰੂਰ ਗੁਜ਼ਾਰਿਸ਼ ਕਰਦੇ ਹੁੰਦੇ ਹਾਂ ਕਿ ਵਧਾਈਆਂ ਦੇ ਸਿਲਸਿਲੇ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਡੇ ਆਪਣਿਆਂ ਦੇ ਜਿਨ੍ਹਾਂ ਦੇ ਵੀ ਕੋਈ ਖਾਸ ਦਿਨ ਨੇ, ਮੁਬਾਰਕ ਦਿਨ ਨੇ, ਔਰ ਮੰਗਲਵਾਰ ਖਾਸ ਤੌਰ ਦੇ ਉੱਤੇ ਅਸੀਂ ਇੱਕ ਵਧਾਈਆਂ ਦਾ ਜਿਹੜਾ ਸਿਲਸਿਲਾ ਉਹ ਰੱਖਿਆ ਹੋਇਆ ਕਿ ਤੁਹਾਡੇ ਆਪਣੇ ਜਿਹੜੇ ਕਿ ਤੁਹਾਡੇ ਰਿਸ਼ਤੇਦਾਰ ਨੇ ਜਾਂ ਫਿਰ ਤੁਹਾਡੇ ਮਿੱਤਰ ਨੇ, ਤੁਹਾਡੇ ਸੱਜਣ ਨੇ, ਤੁਹਾਡੇ ਕੋਈ ਵੀ ਸੰਬੰਧੀ ਨੇ, ਸੋ ਆਪਣੇ ਉਹਨਾਂ ਸੰਬੰਧੀਆਂ ਦੇ ਕਿਸੇ ਖਾਸ ਦਿਨ ਦੇ ਉੱਤੇ ਜੇਕਰ ਤੁਸੀਂ ਮੁਬਾਰਕ ਭੇਜਣੀ ਚਾਹੁੰਦੇ ਹੋ, ਹਰਮਨ ਰੇਡੀਓ ਦੇ ਰਾਹੀਂ ਇੱਕ ਸਰਪ੍ਰਾਈਜ਼ ਕਾਲ ਕਰਕੇ ਅਸੀਂ ਉਹ ਤੁਹਾਡਾ ਪਿਆਰ, ਤੁਹਾਡੀ ਉਹ ਮੁਹੱਬਤ ਜਿਹੜੀ ਹੈ ਉਹ ਉਹਨਾਂ ਤੱਕ ਪਹੁੰਚਾਵਾਂਗੇ। ਸੋ ਜ਼ਰੂਰ ਤੁਸੀਂ ਸਾਨੂੰ ਉਹਨਾਂ ਦਾ ਨੰਬਰ ਭੇਜ ਦਿਓ, ਉਹ ਨੰਬਰ ਅਸੀਂ ਡਾਇਲ ਕਰਾਂਗੇ, ਔਰ ਆਪਣੇ ਵੱਲੋਂ ਉਹਨਾਂ ਦੀ ਜਿਹੜੀ ਡਿਟੇਲ ਹੈ ਸਾਨੂੰ ਦੇ ਦਿਓ ਕਿ ਉਹਨਾਂ ਦਾ ਕੀ ਖਾਸ ਦਿਨ ਹੈ, ਉਹਨਾਂ ਦਾ ਜਨਮ ਦਿਨ ਹੈ, ਉਹਨਾਂ ਦੀ ਸਾਲਗਿਰਹ, ਜਾਂ ਫਿਰ ਉਹਨਾਂ ਦੇ ਘਰ ਦੇ ਵਿੱਚ ਕੋਈ ਖੁਸ਼ੀ ਆਈ ਹੈ, ਜਾਂ ਉਹਨਾਂ ਦਾ ਕੋਈ ਕਾਰੋਬਾਰ ਦੇ ਵਿੱਚ ਕੋਈ ਵਾਧਾ ਹੋਇਆ। ਸੋ ਜਿਸ ਤਰ੍ਹਾਂ ਦੀ ਵੀ ਖੁਸ਼ੀ ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਆਪਣੇ ਜਜ਼ਬਾਤ ਪ੍ਰਗਟਾਉਣੇ ਚਾਹੁੰਦੇ ਹੋ, ਅਸੀਂ ਇੱਕ ਕਾਲ ਦੇ ਰਾਹੀਂ ਇੱਕ ਸਰਪ੍ਰਾਈਜ਼ ਜਿਹੜਾ ਆ ਉਹ ਉਹਨਾਂ ਨੂੰ ਦੇਵਾਂਗੇ ਵਧਾਈਆਂ ਦੇ ਸਿਲਸਿਲੇ ਚ। ਜੇਕਰ ਤੁਹਾਡੇ ਆਲੇ ਦੁਆਲੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਹਾਂ ਕੋਈ ਹੈ ਜਿਹਨੂੰ ਅਸੀਂ ਇਹ ਸਰਪ੍ਰਾਈਜ਼ ਦੇਣਾ ਚਾਹੁੰਦੇ ਹਾਂ, ਤਾਂ ਫਿਰ ਦੇਰ ਨਾ ਕਰੋ, ਸਾਨੂੰ ਆਪਣਾ ਉਹ ਨੰਬਰ ਭੇਜੋ, ਔਰ ਉਹ ਸਰਪ੍ਰਾਈਜ਼ ਜਿਹੜਾ ਆ ਅਸੀਂ ਦੇਵਾਂਗੇ ਹਰਮਨ ਰੇਡੀਓ ਵੱਲੋਂ ਔਰ ਤੁਹਾਡੇ ਵੱਲੋਂ ਉਹਨਾਂ ਨੂੰ, ਔਰ ਇਸ ਵਧਾਈਆਂ ਦੇ ਸਿਲਸਿਲੇ ਦੇ ਰਾਹੀਂ। ਚਲੋ ਫਿਰ ਅਸੀਂ ਉਡੀਕਦੇ ਹਾਂ, ਜੇਕਰ ਤੁਹਾਡੇ ਕੋਈ ਵੀ ਜਾਣਕਾਰ ਨੇ ਜਿਨ੍ਹਾਂ ਨੂੰ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਮੁਬਾਰਕ ਭੇਜਣੀ ਚਾਹੁੰਦੇ ਹੋ ਤਾਂ ਫਿਰ ਦੇਰ ਨਾ ਕਰੋ। ਚਲੋ ਜੀ, ਗੱਲ ਅਸੀਂ ਉਹੀ ਕਰ ਰਹੇ ਸੀਗੇ ਕਿ ਅਸੀਂ ਵਿਦਵਾਨ ਬਣ ਗਏ ਹਾਂ, ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਾ ਰਹੀਆਂ, ਹਰ ਰੋਜ਼ ਕੁਛ ਨਾ ਕੁਛ ਸਾਨੂੰ ਵੇਖਣ ਨੂੰ ਮਿਲਦਾ ਹੈ, ਔਰ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਬੇਤੁਕੀਆਂ ਬਹਿਸਾਂ ਜਿਹੜੀਆਂ ਉਹ ਵੀ ਚੱਲਦੀਆਂ ਨੇ ਹਨਾ। ਔਰ ਦੇਖੋ ਜੀ, ਸੋਸ਼ਲ ਮੀਡੀਆ ਯਾਨੀ ਕਿ ਜੇ ਅਸੀਂ ਫੇਸਬੁੱਕ ਦੀ ਗੱਲ ਕਰ ਲਈਏ ਜਾਂ ਫਿਰ ਜਿਹੜੇ ਹੋਰ ਕੁਛ ਮੀਡੀਆ ਪਲੇਟਫਾਰਮ ਨੇ ਉਹਨਾਂ ਦੀ ਗੱਲ ਕਰ ਲਈਏ, ਉੱਥੇ ਤਾਂ ਅਸੀਂ ਬਹੁਤ ਵੱਧ ਚੜ ਕੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਪਰ ਅਸਲ ਜ਼ਿੰਦਗੀ ਦੇ ਵਿੱਚ ਕਈ ਵਾਰ ਉਹਨਾਂ ਵੱਡੀਆਂ ਗੱਲਾਂ ਦੇ ਨਾਲ ਸਾਡਾ ਜਿਹੜਾ ਮੈਚ ਹੈ ਉਹ ਨਹੀਂ ਬਣਦਾ ਹਨਾ, ਸਾਡਾ ਮੇਲ ਜਿਹੜਾ ਉਹ ਨਹੀਂ ਬਣਦਾ। ਸੋ ਇਸ ਕਰਕੇ ਕਿਤੇ ਨਾ ਕਿਤੇ ਫਿਰ ਅਸੀਂ ਪਛੜ ਜਾਂਦੇ ਹਾਂ। ਸੋ ਦੋਸਤੋ, ਅੱਜ ਇੱਕ ਨਾ ਕਵਿਤਾ ਮੇਰੇ ਕੋਲ ਕਾਫੀ ਦਿਨਾਂ ਦੀ ਪਹੁੰਚੀ ਹੋਈ ਹੈ, ਪਰਮਪਾਲ ਸੰਧੂ ਹੋਰਾਂ ਦੀਆਂ। ਕਈ ਵਾਰ ਮੈਂ ਲਿਖਤਾਂ ਤੁਹਾਡੇ ਨਾਲ ਸਾਂਝੀਆਂ ਵੀ ਕਰਦੀ ਹੁੰਦੀ ਹਾਂ, ਅੱਜ ਵੀ ਇਹ ਕਵਿਤਾ ਜਿਹੜੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੀ, ਕਿਉਂਕਿ ਅੱਜ ਅਸੀਂ ਅੱਜ ਦਾ ਵਿਚਾਰ ਜਿਹੜਾ ਸਾਂਝਾ ਕੀਤਾ ਸੀਗਾ ਉਹਦੇ ਨਾਲ ਕੁਛ ਨਾ ਕੁਛ ਰਿਲੇਟਡ ਹੈ। ਜਿਵੇਂ ਅਸੀਂ ਗੱਲ ਕੀਤੀ ਸੀ ਕਿ ਸਾਡੇ ਕੋਲ ਡਿਗਰੀਆਂ ਹੋਣੀਆਂ ਜਾਂ ਸਾਡੇ ਕੋਲ ਗਿਆਨ ਹੋਣਾ ਜਾਂ ਸਾਡੇ ਕੋਲ ਹਨਾ ਪੜ੍ਹਾਈ ਹੋਣੀ ਜਿਹੜੀ ਹੈ ਉਹ ਵੱਡੀ ਗੱਲ ਨਹੀਂ ਹੈ ਜੇਕਰ ਸਾਨੂੰ ਦੂਜਿਆਂ ਦਾ ਅਹਿਸਾਸ ਨਹੀਂ ਹੈ ਦੂਜਿਆਂ ਦੇ ਦੁੱਖ ਦਾ, ਪਰ ਅੱਜ ਦੀ ਜੋ ਸੱਚਾਈ ਉਹ ਇਹ ਹੈ ਕਿ ਹਨਾ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਅਸੀਂ ਜਿੰਨੇ ਮਰਜ਼ੀ ਵਿਦਵਾਨ ਬਣ ਕੇ ਦੱਸਦੇ ਹਾਂ, ਪਰ ਅਸਲ ਦੇ ਵਿੱਚ ਅਸੀਂ ਵਾਕਈ ਜ਼ਿੰਦਗੀ ਦੇ ਅਸਲੀ ਗਿਆਨ ਤੋਂ ਖੋ ਰਹੇ ਹਾਂ, ਜ਼ਿੰਦਗੀ ਦੇ ਅਸਲ ਤੋਂ ਖੋ ਰਹੇ ਹਾਂ। ਅਸੀਂ ਜਜ਼ਬਾਤਾਂ ਤੋਂ ਵੀ ਸੱਖਣੇ ਹਾਂ ਹਨਾ, ਪਰ ਅਸਲ ਦੇ ਵਿੱਚ ਅਸੀਂ ਇਨਸਾਨੀਅਤ ਤੋਂ ਹੀ ਕੋਰੇ ਹੋ ਗਏ ਹਾਂ। ਤੇ ਅੱਜ ਛੋਟੀ ਜਿਹੀ ਕਵਿਤਾ, ਖੈਰ ਕੋਈ ਦੋਸਤ ਮਿੱਤਰ ਜਿਹੜੇ ਆ ਉਹ ਸਾਨੂੰ ਸੁਣ ਰਹੇ ਹੋਣਗੇ, ਗੁੱਸਾ ਨਾ ਕਰਿਓ, ਇਹ ਜਿਹੜੀ ਇੱਕ ਕਵਿਤਾ ਆ ਖੈਰ ਤੁਹਾਡੇ ਨਾਲ ਇੱਕ ਸਾਂਝ ਬਣਾ ਰਹੇ ਹਾਂ, ਪਰ ਅਦਬ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਜਦੋਂ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਸਾਹਿਤ ਜਿਹੜਾ ਆ ਉਹ ਅਸਲ ਦੇ ਵਿੱਚ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ ਹਨਾ, ਪਰ ਅੱਜ ਜਿਹੜੇ ਸਾਹਿਤਕ ਲੋਕ ਆ ਉਹਨਾਂ ਦੇ ਜਾਂ ਜਿਹੜੇ ਜਿਹੜਾ ਸਾਹਿਤਕ ਖੇਤਰ ਆ ਉਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਬਹਿਸਾਂ ਖੈਰ ਪਹਿਲਾਂ ਤੋਂ ਛੱਡਦੀਆਂ ਵੀ ਰਹੀਆਂ ਹੋਣਗੀਆਂ, ਪਰ ਬਹੁਤ ਜ਼ਿਆਦਾ ਜਿਹੜਾ ਉਹਦਾ ਗੰਧਲਾਪਨ ਜਿਹੜਾ ਉਹ ਸਾਹਮਣੇ ਆ ਰਿਹਾ। ਸੋ ਕਹਿੰਦੇ ਆਓ ਦੋਸਤੋ, ਗੱਲ ਅੱਜ ਕਰੀਏ ਬਣੀਆਂ ਅਦਬ ਸੁਭਾਵਾਂ ਦੀ। ਅਦਬਾਂ ਦੀ ਕੋਈ ਗੱਲ ਨਾ ਕਰਦਾ, ਚਰਚਾ ਹੈ ਬਸ ਨਾਵਾਂ ਦੀ। ਜਿੰਨੇ ਮੈਂਬਰ ਓਨੇ ਅਹੁਦੇ ਕੋਈ ਨਾ ਬੰਦਾ ਆਮ ਦਿਸੇ ਇੱਕ ਦੂਜੇ ਦੀ ਭੰਡੀ ਦਿਸਦੀ ਜਾਣ ਲੱਗਦਾ ਇਲਜ਼ਾਮ ਦਿਸੇ ਜਿਹੜਾ ਹਾਲ ਮੈਂ ਇੰਡੀਆ ਤੱਕਿਆ ਓਹੀ ਓ ਹਾਲ ਕੈਨੇਡਾ ਸੋ ਇਹ ਕੈਨੇਡਾ ਦੇ ਲਿਖਣ ਵਾਲੇ ਨੇ ਕਵੀ ਨੇ ਕੈਨੇਡਾ ਤੋਂ ਕਹਿੰਦੇ ਜਿਹੜਾ ਹਾਲ ਮੈਂ ਇੰਡੀਆ ਤੱਕਿਆ ਓਹੀ ਓ ਹਾਲ ਕੈਨੇਡਾ ਹਰ ਕੋਈ ਅੱਗੇ ਆਉਣਾ ਚਾਹੁੰਦਾ ਲਾ ਦੂਜੇ ਨੂੰ ਠੇਡਾ ਮਸਲਿਆਂ ਦੀ ਕੋਈ ਗੱਲ ਨਾ ਕਰਦਾ ਹਰ ਕੋਈ ਕਵਿਤਾ ਕਹਿ ਜਾਂਦਾ ਮਸਲਿਆਂ ਦੀ ਕੋਈ ਗੱਲ ਨਾ ਕਰਦਾ ਹਰ ਕੋਈ ਕਵਿਤਾ ਕਹਿ ਜਾਂਦਾ ਉਹ ਨੀ ਦੂਜੀ ਵਾਰੀ ਆਉਂਦਾ ਜਿਹੜਾ ਟੈਮੋ ਰਹਿ ਜਾਂਦਾ ਗਲੀ ਗਲੀ ਪੰਚਾਇਤਾਂ ਬਣੀਆਂ ਹਰ ਇੱਕ ਮੋੜ ਸਭਾਵਾਂ ਧੁੱਪੇ ਵੰਡਣ ਸੀਤ ਜਿਹੜੀਆਂ ਸੇਕੀਆਂ ਵੰਡਣ ਛਾਵਾਂ ਧੁੱਪੇ ਵੰਡਣ ਸੀਤ ਜਿਹੜੀਆਂ ਸੇਕੀਆਂ ਵੰਡਣ ਛਾਵਾਂ ਬੋਲੀ ਬਾਰੇ ਫਿਕਰ ਕੋਈ ਨਾ ਬੋਲੀ ਬਾਰੇ ਫਿਕਰ ਕੋਈ ਨਾ ਹਰ ਕੋਈ ਚਾਹੁੰਦਾ ਚੌਧਰ ਹੈ ਜਿਹੜਾ ਹਾਲ ਮੈਂ ਇਧਰ ਤੱਕਿਆ ਓਹੀ ਓ ਹੁੰਦਾ ਉਧਰ ਹੈ ਆਪੋ ਆਪਣੀ ਫੜ ਕੇ ਡਫਲੀ ਸਾਰੇ ਜਾਣ ਵਜਾਈ ਬਈ ਆਪੋ ਆਪਣੀ ਫੜ ਕੇ ਡਫਲੀ ਸਾਰੇ ਜਾਣ ਵਜਾਈ ਬਈ ਦਰਜਾ ਕੀ ਹੈ ਮਾਂ ਬੋਲੀ ਦਾ ਕੋਈ ਨਾ ਦਵੇ ਦੁਹਾਈ ਬਈ ਆਪੋ ਆਪਣੇ ਨਾਵਾਂ ਵਾਲੇ ਚੁੱਕੀ ਫਿਰਦੇ ਝੰਡੇ ਕਵਿਤਾ ਕਹਿਣ ਨੂੰ ਸਾਰੇ ਤੱਤੇ ਫਰਜ਼ਾਂ ਵੱਲੋਂ ਠੰਡੇ ਕਵਿਤਾ ਕਹਿਣ ਨੂੰ ਸਾਰੇ ਤੱਤੇ ਫਰਜ਼ਾਂ ਵੱਲੋਂ ਠੰਡੇ ਇੱਕ ਦੂਜੇ ਲਈ ਭਰੀ ਈਰਖਾ ਜੁੜਵਾਂ ਕੋਈ ਨਾ ਹੱਲਾ ਇੱਕ ਦੂਜੇ ਲਈ ਭਰੀ ਈਰਖਾ ਜੁੜਵਾਂ ਕੋਈ ਨਾ ਹੱਲਾ ਹਉਮੈ ਦੀ ਵਲਗਣ ਵਿਚ ਵਲਿਆ ਬੰਦਾ ਕੱਲਾ ਕੱਲਾ ਸਾਹਿਤ ਦੀ ਰੂਹ ਦੇ ਸਭ ਵੈਰੀ ਸਾਹਿਤ ਦੀ ਰੂਹ ਦੇ ਸਭ ਵੈਰੀ ਆਪਣਾ ਹਿੱਤ ਪੁਗਾਉਂਦੇ ਦੂਜਾ ਕੋਈ ਨਾ ਅੱਗੇ ਆ ਜੇ ਬਸ ਇਹੋ ਹੀ ਚਾਹੁੰਦੇ ਨਵੀਆਂ ਨਿੱਤ ਕਿਤਾਬਾਂ ਛਪਦੀਆਂ ਨਵੀਆਂ ਨਿੱਤ ਕਿਤਾਬਾਂ ਛਪਦੀਆਂ ਹੁੰਦੀ ਘੁੰਡ ਚੁਕਾਈ ਪਿੱਠ ਪਿੱਛੇ ਬਦਖੋਈਆਂ ਕਰਦੇ ਪਿੱਠ ਪਿੱਛੇ ਬਦਖੋਈਆਂ ਕਰਦੇ ਮੂੰਹ ਦੇ ਦੇਣ ਵਧਾਈ ਚਾਹ ਪਾਣੀ ਦੀਆਂ ਜੁਗਤਾਂ ਕਰਕੇ ਜੁੜ ਜਾਣ ਸਾਹਿਤਕਾਰ ਚਾਹ ਪਾਣੀ ਦੀਆਂ ਜੁਗਤਾਂ ਕਰਕੇ ਜੁੜ ਜਾਣ ਸਾਹਿਤਕਾਰ ਗਰਮ ਪਕੌੜੇ ਨਾਲ ਸਮੋਸੇ ਬਰਫੀ ਜਾਣ ਡਕਾਰ ਗਰਮ ਪਕੌੜੇ ਨਾਲ ਸਮੋਸੇ ਬਰਫੀ ਜਾਣ ਡਕਾਰ ਸਾਹਿਤਕਾਰਾਂ ਦੀ ਇਹ ਟੋਲੀ ਬਣੀ ਸ਼ਰੀਕੇ ਬਾਜ਼ੀ ਸਾਹਿਤਕਾਰਾਂ ਦੀ ਇਹ ਟੋਲੀ ਬਣੀ ਸ਼ਰੀਕੇ ਬਾਜ਼ੀ ਉੱਤੋਂ ਸਭ ਨੂੰ ਹੱਸ ਕੇ ਮਿਲਦੇ ਕੋਈ ਨਾ ਅੰਦਰੋਂ ਰਾਜ਼ੀ ਉੱਤੋਂ ਸਭ ਨੂੰ ਹੱਸ ਕੇ ਮਿਲਦੇ ਕੋਈ ਨਾ ਅੰਦਰੋਂ ਰਾਜ਼ੀ ਸਾਹਿਤਕਾਰ ਕਹਾਉਣਾ ਔਖਾ ਕਵਿਤਾ ਕਹਿਣੀ ਸੌਖੀ ਸਾਹਿਤਕਾਰ ਕਹਾਉਣਾ ਔਖਾ ਕਵਿਤਾ ਕਹਿਣੀ ਸੌਖੀ ਤੁਕ ਬੰਦੀ ਨਹੀਂ ਰਚਨਾ ਹੁੰਦੀ ਰਚਨਾ ਬਣਦੀ ਔਖੀ ਇਸ ਬੇਗਾਨੀ ਧਰਤੀ ਉੱਤੇ ਆਪਣੇ ਆਪ ਤੇ ਤਰਸ ਕਰੋ ਇਸ ਬੇਗਾਨੀ ਧਰਤੀ ਉੱਤੇ ਆਪਣੇ ਆਪ ਤੇ ਤਰਸ ਕਰੋ ਮਾਂ ਬੋਲੀ ਨੂੰ ਮਿਲ ਜੇ ਰੁਤਵਾ ਮਿਲਵਾਂ ਕੋਈ ਸੰਘਰਸ਼ ਕਰੋ ਇੱਕ ਸੁਰ ਹੋ ਕੇ ਤੁਰੀਏ ਸਾਰੇ ਇੱਕ ਸੁਰ ਹੋ ਕੇ ਤੁਰੀਏ ਸਾਰੇ ਵੱਖਰੀ ਡਫ ਵਜਾਈਏ ਨਾ ਮਾਂ ਬੋਲੀ ਤੋਂ ਫਰਜ਼ ਭੁਲਾ ਕੇ ਕਿਤੇ ਕਪੁੱਤ ਕਹਾਈਏ ਨਾ ਮਾਂ ਬੋਲੀ ਤੋਂ ਫਰਜ਼ ਭੁਲਾ ਕੇ ਕਿਤੇ ਕਪੁੱਤ ਕਹਾਈਏ ਨਾ ਸੋ ਲਓ ਜੀ ਅਸੀਂ ਪਰਮਪਾਲ ਸੰਧੂ ਹੋਰਾਂ ਦੀ ਲਿਖੀ ਇੱਕ ਕਵਿਤਾ ਸੋ ਇਹ ਵੀ ਅੱਜ ਦਾ ਸੱਚ ਹੈ ਹਨਾ ਸੋ ਬਹੁਤ ਤਰ੍ਹਾਂ ਦਾ ਜਿਹੜਾ ਸਾਹਿਤ ਹੈ ਉਹ ਅੱਜ ਰਚਿਆ ਜਾ ਰਿਹਾ ਚਾਹੇ ਅਸੀਂ ਕਵਿਤਾ ਦੀ ਗੱਲ ਕਰੀਏ ਚਾਹੇ ਅਸੀਂ ਨਾਵਲ ਦੀ ਗੱਲ ਕਰੀਏ ਚਾਹੇ ਅਸੀਂ ਕਹਾਣੀ ਦੀ ਗੱਲ ਕਰੀਏ ਪਰ ਕਿਤੇ ਨਾ ਕਿਤੇ ਇਹ ਇੱਕ ਕੌੜਾ ਸੱਚ ਜਿਹੜਾ ਆ ਉਹ ਵੀ ਜ਼ਰੂਰ ਦੇਖਣ ਨੂੰ ਮਿਲਦਾ ਹੈ ਇਹਦਾ ਅਹਿਸਾਸ ਜਿਹੜਾ ਆ ਉਹ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਤੇ ਲਓ ਜੀ ਇਸ ਵਿਸ਼ੇ ਦੇ ਉੱਤੇ ਜਿਵੇਂ ਅਸੀਂ ਕਿਹਾ ਸੀ ਕਿ ਤੁਸੀਂ ਵੀ ਆਪਣੀ ਕੋਈ ਨਾ ਕੋਈ ਜਿਹੜੀ ਗੱਲਬਾਤ ਹੈ ਜਾਂ ਫਿਰ ਤੁਸੀਂ ਆਪਣਾ ਕੋਈ ਨਾ ਕੋਈ ਜਿਹੜਾ ਵਿਚਾਰ ਹੈ ਉਹ ਸਾਨੂੰ ਭੇਜ ਸਕਦੇ ਹੋ ਤੇ ਆਪਾਂ ਉਹ ਸਾਂਝਾ ਕਰਾਂਗੇ ਕੁਝ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ ਇਸ ਵੇਲੇ ਜੈਸੀ ਗਰੇਵਾਲ ਹੁਰੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੈਸੀ ਜੀ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੈਸੀ ਔਰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਕਹਿੰਦੇ ਮੈਂ ਹਰ ਸਾਲ ਆਪਣੇ ਜਨਮ ਦਿਨ ਤੇ ਕੁਝ ਨਾ ਕੁਝ ਲਿਖ ਕੇ ਆਪਣੇ ਆਪ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦਾ ਇਸ ਵਾਰ ਵੀ ਕਹਿੰਦੇ ਕੁਛ ਕੁ ਝਰੀਟਿਆ ਆ ਅੱਜ ਮੇਰਾ ਜਨਮ ਦਿਨ ਹੈ ਤੇ ਮੈਂ ਕੁਛ ਕੁ ਲਾਈਨਸ ਭੇਜ ਰਿਹਾ ਉਸ ਵਿੱਚੋਂ ਤੇ ਲਓ ਜੀ ਕਿਆ ਬਾਤ ਹੈ ਜੈਸੀ ਜੀ ਫਿਰ ਤਾਂ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਤੁਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਕਾਮਯਾਬੀਆਂ ਹਾਸਲ ਕਰੋ ਆਪਣੇ ਟੀਚੇ ਨੂੰ ਜ਼ਰੂਰ ਪ੍ਰਾਪਤ ਕਰੋ ਔਰ ਨਰੋਈ ਸਿਹਤ ਸੰਗ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਮਾਣਦੇ ਰਹੋ ਸੋ ਅਸੀਂ ਹਰਮਨ ਰੇਡੀਓ ਪਰਿਵਾਰ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀ ਦਿੰਦੇ ਹਾਂ ਅੱਜ ਦੇ ਇਸ ਖਾਸ ਦਿਨ ਦੇ ਉੱਤੇ ਤੇ ਲਓ ਜੀ ਫਿਰ ਤੁਸੀਂ ਕੀ ਝਰੀਟਿਆ ਉਹ ਅਸੀਂ ਬਾਕੀ ਦੋਸਤਾਂ ਦੇ ਨਾਲ ਜ਼ਰੂਰ ਸਾਂਝਾ ਕਰਾਂਗੇ ਹਨਾ ਤੇ ਇਹਨਾਂ ਦਾ ਜਿਹੜਾ ਸਾਡੇ ਤੱਕ ਸੁਨੇਹਾ ਪਹੁੰਚਿਆ ਲੇਖਕ ਦੇ ਰੂਪ ਦੇ ਵਿੱਚ ਹੈ। ਕਹਿੰਦੇ ਕੁਝ ਵੱਡੇ ਸ਼ੌਕ ਮੈਂ ਤੈਅ ਕੀਤੇ ਬਸ ਸੁਪਨਿਆਂ ਦੇ ਵਿੱਚ ਦੇਖਣ ਨੂੰ। ਕੁਝ ਵੱਡੇ ਸ਼ੌਕ ਮੈਂ ਤੈਅ ਕੀਤੇ ਬਸ ਸੁਪਨਿਆਂ ਦੇ ਵਿੱਚ ਦੇਖਣ ਨੂੰ। ਕੁਝ ਛੋਟੇ ਸੁਪਨੇ ਸਿਰਜ ਲਏ ਹਕੀਕਤਾਂ ਦੇ ਵਿੱਚ ਸੇਕਣ ਨੂੰ। ਜ਼ਿੰਦਗੀ ਨੂੰ ਮੈਂ ਕੱਟਣਾ ਨਹੀਂ, ਜ਼ਿੰਦਗੀ ਨੂੰ ਮੈਂ ਕੱਟਣਾ ਨਹੀਂ, ਜ਼ਿੰਦਾ ਦਿਲੀ ਨਾਲ ਜਿਉਣਾ ਏ। ਸਹਿਦਾ ਸਹਿਦਾ ਕਹੀ ਜਾਣਾ ਬਸ ਔਕਾਤ ਮੁਤਾਬਕ ਪਾਉਣਾ ਏ। ਸਹਿੰਦਾ ਸਹਿੰਦਾ ਕਹੀ ਜਾਣਾ ਬਸ ਔਕਾਤ ਮੁਤਾਬਕ ਪਾਉਣਾ ਏ। ਮੈਂ ਵਰਤਾਰਾ ਹੋਰਾਂ ਨਾਲ ਰੱਖਣਾ ਏ, ਮੈਂ ਵਰਤਾਰਾ ਹੋਰਾਂ ਨਾਲ ਰੱਖਣਾ ਏ। ਜੇ ਖੁਦ ਨਾਲ ਮੈਂ ਪਸੰਦ ਕਰਾਂ, ਜੇ ਖੁਦ ਨਾਲ ਮੈਂ ਪਸੰਦ ਕਰਾਂ, ਮੈਂ ਆਪਣੇ ਆਪ ਜਿਹਾ ਬਣਨਾ ਏ। ਰੀਸਾਂ ਕਰਨੀਆਂ ਬੰਦ ਕਰਾਂ, ਆਦਤ ਜੋ ਬਹੁਤਾ ਬੋਲਣੇ ਦੀ, ਆਦਤ ਜੋ ਬਹੁਤਾ ਬੋਲਣੇ ਦੀ, ਬਿਨ ਮੰਗੇ ਸਲਾਹਾਂ ਦੇਣੇ ਦੀ, ਹੁਣ ਕਿਸੇ ਹੱਦ ਤੱਕ ਰੱਖਣੀ ਏ। ਸੁਣਨਾ ਵੀ ਅਪਣਾਉਣਾ ਏ, ਸੋਚੀ ਵੀ ਜਾਗਦੀ ਰੱਖਣੀ ਏ। ਕਿਆ ਬਾਤ ਹੈ, ਦੇਈ ਤਬਹੋ ਭਰੋਸੇ ਨੂੰ, ਦੇਈ ਤਵੱਜੋ ਭਰੋਸੇ ਨੂੰ। ਹੋ ਸਕਦਾ ਮੈਨੂੰ ਲੱਗਦਾ ਕਿ ਜਾਂ ਤਾਂ ਸ਼ਬਦ ਇਧਰ ਉਧਰ ਹੋਇਆ। ਸੋ ਗਰੇ ਵਾਲਾ ਇਹ ਸਦਾ ਧਿਆਨ ਕਰੀ, ਐਵੇਂ ਉਂਗ ਦੀਆਂ ਪਤਾਲਾਂ ਨਾ ਛੱਡ ਜਾਵੀ। ਜੋ ਜੇ ਕਰ ਸਕੇ ਉਹ ਬਿਆਨ ਕਰੀ, ਜੋ ਕਰ ਸਕੇ ਉਹ ਬਿਆਨ ਕਰੀ। ਇੱਕ ਵਾਰ ਦੁਬਾਰਾ ਮੈਂ ਤੁਹਾਡੀ ਇਹ ਕਵਿਤਾ ਜ਼ਰੂਰ ਸਾਂਝੀ ਕਰਾਂਗੀ। ਕੁਝ ਵੱਡੇ ਸ਼ੌਕ ਮੈਂ ਤੈਅ ਕੀਤੇ ਬਸ ਸੁਪਨਿਆਂ ਦੇ ਵਿੱਚ ਦੇਖਣ ਨੂੰ। ਕੁਝ ਛੋਟੇ ਸੁਪਨੇ ਸਿਰਜ ਲਏ ਹਕੀਕਤਾਂ ਦੇ ਵਿੱਚ ਸੇਕਣ ਨੂੰ। ਜ਼ਿੰਦਗੀ ਨੂੰ ਮੈਂ ਕੱਟਣਾ ਨਹੀਂ, ਜ਼ਿੰਦਾ ਦਿਲੀ ਨਾਲ ਜਿਉਣਾ ਏ। ਸਹਿਦਾ ਸਹਿਦਾ ਕਹੀ ਜਾਣਾ ਬਸ ਔਕਾਤ ਮੁਤਾਬਕ ਪਾਉਣਾ ਏ। ਮੈਂ ਵਰਤਾਰਾ ਹੋਰਾਂ ਨਾਲ ਰੱਖਣਾ ਏ, ਜੇ ਖੁਦ ਨਾਲ ਮੈਂ ਪਸੰਦ ਕਰਾਂ। ਮੈਂ ਵਰਤਾਰਾ ਹੋਰਾਂ ਨਾਲ ਰੱਖਣਾ ਏ, ਜੋ ਖੁਦ ਨਾਲ ਮੈਂ ਪਸੰਦ ਕਰਾਂ। ਮੈਂ ਆਪਣੇ ਆਪ ਜਿਹਾ ਬਣਨਾ ਏ, ਰੀਸਾਂ ਕਰਨੀਆਂ ਬੰਦ ਕਰਾਂ। ਆਦਤ ਜੋ ਬਹੁਤਾ ਬੋਲਣੇ ਦੀ, ਬਿਨ ਮੰਗੇ ਸਲਾਹਾਂ ਦੇਣੇ ਦੀ, ਹੁਣ ਮੈਂ ਕਿਸੇ ਹੱਦ ਤੱਕ ਰੱਖਣੀ ਏ। ਸੁਣਨਾ ਵੀ ਅਪਣਾਉਣਾ ਏ, ਸੋਚੀ ਵੀ ਜਾਗਦੀ ਰੱਖਣੀ ਏ। ਦੇਈ ਤਬਹੋ ਭਰੋਸੇ ਨੂੰ, ਗਰੇਵਾਲਾ ਏ ਸਦਾ ਧਿਆਨ ਕਰੀ, ਐਵੇਂ ਉਂਗ ਦੀਆਂ ਪਤਾਲਾਂ ਨਾ ਛੱਡ ਜਾਵੀ। ਜੇ ਕਰ ਸਕੇ ਉਹੀ ਬਿਆਨ ਕਰੀ, ਜੋ ਕਰ ਸਕੇ ਉਹੀ ਬਿਆਨ ਕਰੀ। ਬਹੁਤ ਹੀ ਪਿਆਰੀ। ਸੋ ਆਪਣਾ ਇੱਕ ਸੈਲਫ ਐਨਾਲਿਸਿਸ ਜਿਹੜਾ ਆ ਤੁਸੀਂ ਉਹ ਕੀਤਾ ਆ। ਸੋ ਅੱਜ ਦੇ ਇਸ ਜਨਮ ਦਿਨ ਦੇ ਮੌਕੇ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਸੋਚੀ ਆਪਣੇ ਆਪ ਦੇ ਵਿੱਚ ਅਪਣਾਉਣੀ, ਸੋ ਆਪਣਾ ਹੀ ਅਧਿਐਨ ਜਿਹੜਾ ਆ ਉਹ ਆਪਣੇ ਅੰਦਰ ਝਾਤੀ ਮਾਰ ਕੇ ਕਰਨਾ, ਜਿਹੜਾ ਇਹ ਆਪਣੇ ਆਪ ਲਈ ਬਹੁਤ ਵੱਡੀ ਗੱਲ ਹੈ। ਸੋ ਇੱਕ ਵਾਰ ਮੁਬਾਰਕਾਂ ਦੇ ਨਾਲ ਨਾਲ ਇਸ ਗੱਲ ਦੀ ਵੀ ਵਧਾਈ ਦਿੰਨੇ ਆ ਕਿ ਤੁਸੀਂ ਆਪਣੀ ਜਿਹੜੀ ਸਵੈ ਪਛਾਣ ਜਿਹੜੀ ਹੈ ਉਹ ਵੀ ਅੱਜ ਕਰਨੀ ਸ਼ੁਰੂ ਕੀਤੀ ਹੈ, ਔਰ ਇਸ ਲਿਖਤ ਦੇ ਵਿੱਚ ਉਹ ਸਭ ਕੁਝ ਬਹੁਤ ਸੋਹਣੇ ਤਰੀਕੇ ਦੇ ਨਾਲ ਝਲਕ ਰਿਹਾ। ਸੋ ਬਹੁਤ ਬਹੁਤ ਵਧਾਈ ਜੈਸੀ ਜੀ ਤੁਹਾਨੂੰ। ਤੇ ਇਸੇ ਤਰ੍ਹਾਂ ਸਾਡੇ ਨਾਲ ਲਖਵੀਰ ਬਰਾੜ ਹੋਰੀ ਜੁੜੇ ਹੋਏ ਨੇ। ਲਖਵੀਰ ਜੀ ਕਹਿੰਦੇ, ਅਮਰਦੀਪ ਭੈਣ ਜੀ ਸਾਰੇ ਸੁਣ ਵਾਲਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਲਖਵੀਰ ਜੀ। ਔਰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ, ਮੈਨੂੰ ਲੱਗਦਾ ਮੰਗਲਵਾਰ ਵਾਲੇ ਪ੍ਰੋਗਰਾਮ ਚ ਤੁਸੀਂ ਪਹਿਲੀ ਵਾਰ ਆਏ ਹੋ, ਤੇ ਤਹਿ ਦਿਲ ਤੋਂ ਸਵਾਗਤ ਵੀ ਕਰਦੇ ਆ। ਇਸੇ ਤਰ੍ਹਾਂ ਸਾਡੇ ਨਾਲ ਦੋਸਤੋ ਬਣੇ ਰਹੋ, ਜੁੜੇ ਰਹੋ, ਔਰ ਪ੍ਰੋਗਰਾਮ ਦੇ ਵਿੱਚ ਅਸੀਂ ਉਡੀਕ ਕਰ ਰਹੇ ਹਾਂ ਕਿ ਵਧਾਈਆਂ ਦੇ ਸਿਲਸਿਲੇ ਲਈ ਜੇਕਰ ਤੁਸੀਂ ਕਿਸੇ ਨੂੰ ਵੀ ਆਪਣੀ ਮੁਬਾਰਕ ਭੇਜਣੀ ਹੈ ਤੇ ਅਸੀਂ ਫਿਰ ਉਹ ਨੰਬਰ ਜਿਹੜਾ ਤੁਹਾਡੇ ਤੋਂ ਲੈ ਲਈਏ, ਨਹੀਂ ਤਾਂ ਫਿਰ ਸਾਡੇ ਕੋਲ ਸਾਡੇ ਦੋ ਖਾਸ ਜਿਹੜੇ ਸੁਣਨ ਵਾਲੇ ਨੇ ਉਹਨਾਂ ਦਾ ਵੀ ਜਨਮ ਦਿਨ ਹੈ, ਉਹਨਾਂ ਦੇ ਵਿੱਚੋਂ ਇੱਕ ਨੂੰ ਤਾਂ ਫਿਰ ਕਾਲ ਜਿਹੜੀ ਹੈ ਉਹ ਲਾਜ਼ਮੀ ਬਣਦੀ ਹੈ ਨਾ। ਸਰਪ੍ਰਾਈਜ਼ ਕਾਲ ਜ਼ਰੂਰ ਕਰਾਂਗੇ, ਪਰ ਫਿਲਹਾਲ ਆਪਾਂ ਵੱਧਦੇ ਹਾਂ ਅਗਲੇ ਗੀਤ ਵੱਲ। ਔਰ ਗੀਤ ਤੋਂ ਪਹਿਲਾਂ ਇੱਕ ਬ੍ਰੇਕ ਦਾ ਜਿਹੜਾ ਸਮਾਂ ਉਹ ਵੀ ਹੋ ਚੁੱਕਿਆ। ਲਓ ਫਿਰ ਇੱਕ ਬ੍ਰੇਕ ਪਹਿਲਾਂ ਲੈ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਗੀਤ ਤੁਹਾਡੀ ਨਜ਼ਰ ਕਰਾਂਗੇ ਬਹੁਤ ਜਲਦੀ। ਤੇ ਆਉਂਦੇ ਹਾਂ ਬਹੁਤ ਜਲਦੀ ਵਾਪਸ, ਬਣੇ ਰਹੋ, ਜੁੜੇ ਰਹੋ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਅਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @punjabifurniture।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਂਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ।
ਮੈਂ ਕਿੰਨਾ ਕਰਦੀਆਂ ਕਦੇ ਵੇਖਦੇ ਅੱਖਾਂ ਚੋਂ, ਬਸ ਤੈਨੂੰ ਚੁਣਿਆ ਏ ਮੈਂ ਚਿਹਰੇ ਲੱਖਾਂ ਚੋਂ,
ਚਿਹਰੇ ਲੱਖਾਂ ਚੋਂ
ਤੇਰੀ ਪੱਗ ਨਾ ਮੈਚਿੰਗ ਕਿਉਂ, ਖਰੇ ਮੇਰੀ ਆਪੇ ਹੋ ਜਾਂਦੀ ਤੇਰੇ ਕੋਲੋਂ ਲੰਘਦੀ ਦੀ, ਤੇਰੇ ਨਾਲ ਚੁੰਨੀ ਛੋ ਜਾਂਦੀ ਤੇਰੇ ਕੋਲੋਂ ਲੰਘਦੀ ਦੀ, ਤੇਰੇ ਨਾਲ ਚੁੰਨੀ ਛੋ ਜਾਂਦੀ ਮੈਨੂੰ ਹਾਂ ਜੀ ਲੱਗਦੀ ਐ ਉਹਦਿਆਂ ਪੱਖਾਂ ਤੋਂ। ਮੈਂ ਕਿੰਨਾ ਕਰਦੀ ਆ ਕਦੇ ਵੇਖਦੇ ਅੱਖਾਂ ਚੋਂ, ਬਸ ਤੈਨੂੰ ਸੁਣਿਆ ਏ ਮੈਂ ਚਿਹਰੇ ਲੱਖਾਂ ਚੋਂ। ਮੈਂ ਕਿੰਨਾ ਕਰਦੀ ਆ ਕਦੇ ਵੇਖਦੇ ਅੱਖਾਂ ਚੋਂ, ਪਿੱਛੇ ਤੇਰੇ ਆਉਂਦੀਆਂ ਨੇ ਹੋਰ ਹੋਣੀਆਂ, ਹੋਣਗੀਆਂ ਮੇਰੇ ਨਾਲੋਂ ਜ਼ਿਆਦਾ ਸੋਹਣੀਆਂ।
ਕਰਦੀਆਂ ਜਿੱਦਾਂ ਤੂੰ ਚਾਹੁੰਦਾ ਏ ਮੈਂ ਸਾਰੇ ਮੰਨਦੀਆਂ ਤੂੰ ਬੈਨ ਜੋ ਲਾਉਣਾ ਏ ਮੈਂ ਸਾਰੇ ਮੰਨਦੀਆਂ ਤੂੰ ਬੈਨ ਜੋ ਲਾਉਣਾ ਏ ਤੂੰ ਇੱਜ਼ਤਾਂ ਵਾਲਾ ਏ ਮੈਂ ਤੇਰੀ ਇੱਜ਼ਤ ਰੱਖੂਗੀ ਕਿਤੇ ਬਾਹਰ ਨਹੀਂ ਜਾਂਦੀ ਵੇ ਮੈਂ ਤੇਰਿਆਂ ਹੱਥਾਂ ਚੋਂ ਮੈਂ ਕਿੰਨਾ ਕਰਦੀ ਕਦੇ ਵੇਖਦੇ ਅੱਖਾਂ ਚੋਂ ਬਸ ਤੈਨੂੰ ਚੁਣਿਆ ਮੈਂ ਤੇਰੇ ਲੱਖਾਂ ਚੋਂ ਮੈਂ ਕਿੰਨਾ ਕਰਦੀ ਕਦੇ ਵੇਖਦੇ ਅੱਖਾਂ ਚੋਂ ਸੁਪਨੇ ਆਉਂਦੇ ਨੇ ਤੇਰੇ ਨਾਲ ਲਾਵਾਂ ਦੇ ਫੁੱਲ ਅਰਸ਼ੋਂ ਡਿੱਗਦੇ ਨੇ ਸਾਡੇ ਤੇ ਚਾਵਾਂ ਦੇ ਫੁੱਲ ਅਰਸ਼ੋਂ ਡਿੱਗਦੇ ਨੇ ਸਾਡੇ ਤੇ ਚਾਵਾਂ ਦੇ ਤੂੰ ਜੱਟ ਸੰਘਾਊ ਵੇਖ ਮੈਨੂੰ ਹੱਸਦਾ ਏ ਮੈਂ ਵਾਰੇ ਜਾਨੀਆਂ ਵੇ ਤੇਰਿਆਂ ਹੱਕਾਂ ਤੋਂ ਮੈਂ ਕਿੰਨਾ ਕਰਦੀ ਕਦੇ ਵੇਖਦੇ ਅੱਖਾਂ ਚੋਂ ਬਸ ਤੈਨੂੰ ਚੁਣਿਆ ਮੈਂ ਤੇਰੇ ਲੱਖਾਂ ਚੋਂ ਮੈਂ ਕਿੰਨਾ ਕਰਦੀ ਕਦੇ ਵੇਖਦੇ ਅੱਖਾਂ ਚੋਂ
ਮਨ ਜਾਣਾ ਕਰ ਲਾ ਕਰੇ ਗੱਲ
ਮੈਂ ਬੰਦਾ ਮਾਰ ਕੇ ਤਾਂ ਘਰੇ ਗੱਲ ਕਰ ਸਕਦਾ ਪਰ ਇਹ ਗੱਲ ਮੈਥੋਂ ਨਹੀਂ ਹੋਣੀ ਤੂੰ ਕਰ ਸਕਦੀ ਹੈ ਕਰ ਲਾ
ਲੋ ਜੀ ਜਸਕਰਨ ਬਰਾੜ ਹੋਰਾਂ ਦੀ ਆਵਾਜ਼ ਦੇ ਵਿਚ ਗੀਤ ਤੁਹਾਡੀ ਨਜ਼ਰ ਕੀਤਾ ਔਰ ਗੀਤ ਤੋਂ ਬਾਅਦ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਹਰਮ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਦੇ ਵਿਚ ਤੇ ਗੱਲਬਾਤ ਜਿਵੇਂ ਅਸੀਂ ਕਰ ਰਹੇ ਸੀ ਬੜੀਆਂ ਗੱਲਾਂ ਜਿਹੜੀਆਂ ਉਹ ਆਮ ਜ਼ਿੰਦਗੀ ਦੀਆਂ ਹੁੰਦੀਆਂ ਹਲਕੀਆਂ ਫੁਲਕੀਆਂ ਹੁੰਦੀਆਂ ਪਰ ਕਈ ਵਾਰ ਉਹਨਾਂ ਦੇ ਅਰਥ ਜਿਹੜੇ ਆ ਉਹ ਬੜੇ ਵੱਡੇ ਹੁੰਦੇ ਆ ਹਨਾ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਔਰ ਉਸੇ ਵਿਸ਼ੇ ਦੇ ਉੱਤੇ ਵੀ ਜੇ ਅਸੀਂ ਬਣੇ ਰਹੀਏ ਤਾਂ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਵੀ ਆਪਣੇ ਵੱਲੋਂ ਸਾਡੇ ਨਾਲ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਬਣਾ ਰਹੇ ਨੇ ਇਸ ਵੇਲੇ ਸਾਡੇ ਨਾਲ ਲਖਵੀਰ ਬਰਾੜ ਹੁਰੀ ਜੁੜੇ ਨੇ ਔਰ ਉਹਨਾਂ ਨੇ ਕਿਹਾ ਕਹਿੰਦੇ ਮਤਲਬ ਭੈਣ ਜੀ ਕਹਿੰਦੇ ਦੂਜੀ ਵਾਰ ਇਸ ਪ੍ਰੋਗਰਾਮ ਦੇ ਵਿਚ ਮੈਂ ਪਹੁੰਚਿਆ ਬਹੁਤ ਬਹੁਤ ਸਵਾਗਤ ਕਰਦੇ ਆ ਕਹਿੰਦੇ ਕੰਮ ਕਰਕੇ ਟਾਈਮ ਨਹੀਂ ਲੱਗਦਾ ਬਿਲਕੁਲ ਜੀ ਮਜਬੂਰੀਆਂ ਨੇ ਔਰ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਅੱਜ ਸਾਡੇ ਨਾਲ ਬਣੇ ਹੋਏ ਹੋ ਔਰ ਇਹ ਛੋਟਾ ਜਿਹਾ ਜਦੋਂ ਮੈਸੇਜ ਵੀ ਕਰ ਦਿੰਦੇ ਹੋ ਤਾਂ ਸਾਡੇ ਲਈ ਬੜੀ ਤਸੱਲੀ ਹੁੰਦੀ ਹੈ ਹਨਾ ਔਰ ਤੁਸੀਂ ਸੁਣਦੇ ਹੋਵੋਗੇ ਔਰ ਮੈਸੇਜ ਟਾਈਪ ਕਰਨ ਦਾ ਟਾਈਮ ਨਹੀਂ ਵੀ ਲੱਗਦਾ ਹੋਏਗਾ ਔਰ ਅਸੀਂ ਆਪ ਵੀ ਬਹੁਤ ਵਾਰ ਇਹ ਗੁਜ਼ਾਰਿਸ਼ ਕਰਦੇ ਹੁੰਦੇ ਆ ਕਿ ਜਿਹੜੇ ਵੀ ਸਾਡੇ ਵੀਰ ਜਿਹੜੇ ਅਸਲ ਦੇ ਵਿਚ ਡਰਾਈਵਿੰਗ ਕਰਦੇ ਆ ਖਾਸ ਤੌਰ ਦੇ ਉੱਤੇ ਟਰੱਕਿੰਗ ਦੇ ਬਿਜ਼ਨਸ ਦੇ ਵਿਚ ਨੇ ਟੈਕਸੀ ਦੇ ਵਿਚ ਨੇ ਹਨਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੁੰਦਾ ਕਿ ਉਹ ਜੇਕਰ ਰੇਡੀਓ ਸੁਣ ਵੀ ਰਹੇ ਹੋਣ ਤਾਂ ਉਹ ਸੁਣਦਿਆਂ ਸਾਡੇ ਨਾਲ ਜਿਹੜਾ ਆਪਣਾ ਰਾਬਤਾ ਬਣਾਈ ਰੱਖਣ ਪਰ ਮੈਸੇਜ ਜਿਹੜਾ ਉਹ ਟਾਈਪ ਕਰਨ ਤੋਂ ਹਮੇਸ਼ਾ ਗੁਰੇਜ਼ ਕਰਨ ਜਦੋਂ ਕਿਤੇ ਉਹਨਾਂ ਨੂੰ ਰੁਕਣ ਦਾ ਟਾਈਮ ਮਿਲੇ ਸਮਾਂ ਮਿਲੇ ਤਾਂ ਉਹ ਸਾਨੂੰ ਮੈਸੇਜ ਕਰ ਸਕਦੇ ਆ ਪਰ ਅਸੀਂ ਵੀ ਉਹਨਾਂ ਨੂੰ ਇਹੀ ਗੁਜ਼ਾਰਿਸ਼ ਕਰਦੇ ਹੁੰਦੇ ਆ ਕਿ ਤੁਸੀਂ ਫਿਰ ਮੈਸੇਜ ਟਾਈਪ ਨਾ ਕਰੋ ਕਿਉਂਕਿ ਅਸੀਂ ਇਹ ਸਮਝ ਸਕਦੇ ਆ ਕਿ ਡਰਾਈਵਿੰਗ ਵੇਲੇ ਤੁਸੀਂ ਆਪਣੇ ਆਪ ਨੂੰ ਖਤਰੇ ਦੇ ਵਿਚ ਨਹੀਂ ਪਾਉਣਾ ਹੁੰਦਾ ਔਰ ਅਸੀਂ ਜੋ ਚੀਜ਼ਾਂ ਇੱਥੇ ਵੀ ਆਪਣੇ ਵੱਲੋਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਉਹ ਅਸਲ ਦੇ ਵਿਚ ਇੱਕ ਤੁਹਾਡੇ ਸਾਥ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੇ ਵਿਚ ਜ਼ਰੂਰ ਸਹਾਈ ਹੁੰਦੇ ਆ ਹਨਾ ਸੋ ਇਸ ਕਰਕੇ ਸਾਨੂੰ ਇਹ ਤਾਂ ਪਤਾ ਹੀ ਹੁੰਦਾ ਕਿ ਤੁਹਾਡਾ ਜਿਹੜਾ ਸਾਥ ਹੈ ਉਹ ਸਾਡੇ ਨਾਲ ਬਣਿਆ ਹੋਇਆ ਪਰ ਕਿਸੇ ਸਮੇਂ ਜਦੋਂ ਤੁਹਾਡਾ ਮੈਸੇਜ ਪਹੁੰਚਦਾ ਤਾਂ ਸਾਨੂੰ ਖੁਸ਼ੀ ਵੀ ਬੜੀ ਹੁੰਦੀ ਹੈ ਜਿਵੇਂ ਅੱਜ ਹੋਈ ਹੈ ਸੋ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਪ੍ਰੋਗਰਾਮ ਦੇ ਵਿਚ ਅੱਜ ਵੀ ਜੁੜਨ ਦੇ ਲਈ ਤੇ ਰਠੌਰ ਸਾਹਿਬ ਕਹਿੰਦੇ ਵੀ ਕਹਿੰਦੇ ਅੱਜ ਦਾ ਵਿਚਾਰ ਤੇ ਕਵਿਤਾ ਕਹਿੰਦੇ ਅਜੋਕੇ ਸਮੇਂ ਤੇ ਬਹੁਤ ਢੁਕਦੇ ਨੇ ਕਹਿੰਦੇ ਅਸੀਂ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਭਾਰਤ ਵਾਲੀਆਂ ਸਾਰੀਆਂ ਆਦਤਾਂ ਨਾਲ ਇਹਨਾਂ ਮੁਲਕਾਂ ਦੇ ਵਿੱਚ ਵੀ ਪੰਜਾਬ ਤਾਂ ਬਣਾ ਦਿੱਤਾ, ਪਰ ਜੋ ਅਸੀਂ ਆਪਣੀ ਮਾਂ ਬੋਲੀ ਨੂੰ ਵਿਸਾਰ ਦਿੱਤਾ ਤਾਂ ਫਿਰ ਇਹ ਸਭ ਵਿਅਰਥ ਹੈ। ਬਹੁਤ ਸੋਹਣੀ ਕਵਿਤਾ ਕਹਿੰਦੇ, ਬਹੁਤ ਬਹੁਤ ਧੰਨਵਾਦ ਰਾਠੌਰ ਸਾਹਿਬ। ਤੇ ਬਾਕੀ ਕਹਿੰਦੇ ਸਾਡੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਬਹੁਤ ਬਹੁਤ ਅਸੀਂ ਵਧਾਈਆਂ ਦਿੰਦੇ ਹਾਂ, ਬਹੁਤ ਹੀ ਵਧੀਆ ਲਿਖਿਆ ਜੀ। ਔਰ ਕਹਿੰਦੇ ਮੈਨੂੰ ਦੋਵੇਂ ਕਵਿਤਾਵਾਂ ਵੀ ਭੇਜ ਦਿਓ ਜ਼ਰੂਰ, ਤੁਹਾਨੂੰ ਜਿਹੜੀਆਂ ਕਵਿਤਾਵਾਂ ਮੈਂ ਬਹੁਤ ਜਲਦ ਭੇਜ ਦਿਆਂਗੀ। ਤੇ ਇਹਦੇ ਨਾਲ ਹੀ ਜਿਹੜੇ ਵਿਸ਼ੇ ਦੇ ਉੱਤੇ ਅਸੀਂ ਗੱਲ ਕਰ ਰਹੇ ਸੀ ਉਸ ਵਿਸ਼ੇ ਤੋਂ ਥੋੜਾ ਜਿਹਾ ਪਰੇ ਵੀ ਜਾਵਾਂਗੇ, ਪਰ ਇੱਕ ਤਾਰਿਕ ਅਜ਼ੀਜ਼ ਹੋਰਾਂ ਦਾ ਸ਼ੇਅਰ ਹੈ, ਕਹਿੰਦੇ ਹੌਲੀ ਹੌਲੀ ਭੁੱਲ ਜਾਵਾਂਗੇ ਇੱਕ ਦੂਜੇ ਦੀਆਂ ਸ਼ਕਲਾਂ ਵੀ, ਹੌਲੀ ਹੌਲੀ ਸਿੱਖ ਜਾਵਾਂਗੇ ਜ਼ਿੰਦਾ ਰਹਿਣ ਦੀਆਂ ਅਕਲਾਂ ਵੀ। ਸੋ ਅੱਜ ਨਾ ਜੈਸੀ ਗਰੇਵਾਲ ਹੋਰਾਂ ਨੇ ਜਿਵੇਂ ਆਪਣੀ ਉਹ ਲਿਖਤ ਭੇਜੀ, ਆਪਣੀ ਉਹ ਕਵਿਤਾ ਜਿਹੜੀ ਭੇਜੀ ਆਪਣੇ ਜਨਮ ਦਿਨ ਦੇ ਉੱਤੇ ਖਾਸ ਤੌਰ ਦੇ ਉੱਤੇ ਲਿਖ ਕੇ, ਔਰ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਅਸੀਂ ਹੌਲੀ ਹੌਲੀ ਸਿੱਖਦੇ ਜਾਂਦੇ ਹਾਂ ਹਨਾ। ਜਿਵੇਂ ਉਹਨਾਂ ਨੇ ਵਿੱਚ ਨਾ ਇੱਕ ਦੋ ਜਗ੍ਹਾ ਜ਼ਿਕਰ ਕੀਤਾ ਕਿ ਪਹਿਲਾਂ ਆਪ ਮੈਂ ਬਹੁਤਾ ਬੋਲਦਾ ਸੀ ਹਨਾ, ਕਹਿੰਦੇ ਸੀ ਆਦਤ ਜੋ ਬਹੁਤਾ ਬੋਲਣੇ ਦੀ ਬਿਨ ਮੰਗੇ ਸਲਾਹਾਂ ਦੇਣੇ ਦੀ ਹਨਾ, ਇਹ ਆਦਤ ਕਹਿੰਦੇ ਆ ਕਿ ਮੈਂ ਹੁਣ ਕਾਬੂ ਦੇ ਵਿੱਚ ਕਰਨੀ ਆ ਹਨਾ, ਇਹਨੂੰ ਕਿਸੇ ਹੱਦ ਤੱਕ ਰੱਖਣਾ ਹਨਾ। ਤੇ ਇਸੇ ਤਰ੍ਹਾਂ ਹੋਰ ਵੀ ਕੁਛ ਆਦਤਾਂ ਜਿਹੜੀਆਂ ਆਪ ਮੁਹਾਰੇ ਸਾਡੇ ਸੁਭਾਅ ਦੇ ਵਿੱਚ ਸਾਡੇ ਜੀਵਨ ਦੇ ਵਿੱਚ ਦਾਖਲ ਹੁੰਦੀਆਂ, ਉਹ ਹੌਲੀ ਹੌਲੀ ਸਾਨੂੰ ਜਦੋਂ ਉਹਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ, ਜਦੋਂ ਅਸੀਂ ਹੌਲੀ ਹੌਲੀ ਜ਼ਿੰਦਗੀ ਦੇ ਹੁਨਰ ਸਿੱਖ ਜਾਂਦੇ ਹਾਂ, ਜ਼ਿੰਦਗੀ ਦੀ ਜਿਹੜੀ ਅਕਲ ਹੈ, ਜ਼ਿੰਦਾ ਰਹਿਣ ਦੀ ਜਿਹੜੀ ਅਕਲ ਹੈ ਉਹ ਸਾਨੂੰ ਆਉਂਦੀ ਜਾਂਦੀ ਹੈ, ਤਾਂ ਫਿਰ ਆਪਣਾ ਜਦੋਂ ਅਸੀਂ ਅੰਦਰ ਝਾਤ ਮਾਰ ਕੇ ਦੇਖਦੇ ਹਾਂ, ਯਾਨੀ ਕਿ ਆਪਣਾ ਸਵੈ ਅਧਿਐਨ ਕਰਦੇ ਹਾਂ, ਆਪਣੀ ਪਛਾਣ ਕਰਦੇ ਹਾਂ, ਆਪਣੇ ਅੰਦਰ ਦੀ ਪਛਾਣ ਕਰਦੇ ਹਾਂ, ਜਦੋਂ ਅਸੀਂ ਦੂਜਿਆਂ ਨੂੰ ਜੱਜ ਕਰਨ ਦੀ ਬਜਾਏ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕਰ ਦਿੰਦੇ ਹਾਂ ਨਾ, ਤਾਂ ਫਿਰ ਵਾਕਈ ਜ਼ਿੰਦਗੀ ਦੇ ਵਿੱਚ ਸਾਨੂੰ ਹੌਲੀ ਹੌਲੀ ਜ਼ਿੰਦਾ ਰਹਿਣ ਦੀ ਜਿਹੜੀ ਅਕਲ ਵੀ ਆ ਜਾਂਦੀ ਹੈ ਹਨਾ। ਤੇ ਇਸ ਕਰਕੇ ਫਿਰ ਸਾਨੂੰ ਇਹ ਗੱਲ ਕੋਈ ਜ਼ਿਆਦਾ ਤੰਗ ਨਹੀਂ ਕਰਦੀ ਹਨਾ ਕਿ ਕਿਹਨੇ ਮੇਰੇ ਬਾਰੇ ਕੀ ਕਹਿ ਦਿੱਤਾ, ਕਿਹਨੇ ਮੇਰੇ ਬਾਰੇ ਕੀ ਬੋਲਿਆ, ਜਾਂ ਕਿਹਨੇ ਗੁੱਸੇ ਦੇ ਵਿੱਚ ਮੈਨੂੰ ਕੀ ਕਿਹਾ। ਅਸੀਂ ਹਰ ਚੀਜ਼ ਤੋਂ ਉੱਪਰ ਉੱਠ ਜਾਂਦੇ ਹਾਂ, ਸੋ ਉਹ ਉੱਪਰ ਉੱਠ ਕੇ ਫਿਰ ਜਿਹੜੀ ਜ਼ਿੰਦਗੀ ਦੇ ਫੇਸ ਦੇ ਵਿੱਚ, ਜ਼ਿੰਦਗੀ ਦੇ ਜਿਹੜੇ ਪੜਾਅ ਦੇ ਵਿੱਚ ਦਾਖਲ ਹੁੰਦੇ ਹਾਂ, ਤਾਂ ਉਹ ਪੜਾਅ ਦੇ ਵਿੱਚ ਇੱਕ ਸਹਿਣਸ਼ੀਲਤਾ, ਇੱਕ ਸਬਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਸਾਡੀ ਜ਼ਿੰਦਗੀ ਦੇ ਵਿੱਚ ਦਾਖਲ ਹੋ ਜਾਂਦਾ, ਤੇ ਜ਼ਿੰਦਗੀ ਨੂੰ ਸਮਝਣਾ ਜਿਹੜਾ ਆ ਉਹ ਫਿਰ ਕਿਸੇ ਨਾ ਕਿਤੇ ਉਸ ਪੜਾਅ ਤੇ ਜਾ ਕੇ ਸੌਖਾ ਵੀ ਹੋ ਜਾਂਦਾ। ਖੈਰ ਹੁਣ ਇਸ ਗੱਲਬਾਤ ਤੋਂ ਥੋੜੀ ਜਿਹੀ ਹਟਵੀਂ ਗੱਲਬਾਤ ਇਸ ਤਰ੍ਹਾਂ ਕਿ ਮਿਲਖਾ ਸਿੰਘ ਹੁਰੀ ਪਿਛਲੇ ਦਿਨੀ ਇਸ ਜਹਾਨ ਤੋਂ ਕੂਚ ਕਰ ਗਏ ਹਨਾ। ਉਮਰ ਦਾ ਜਿਹੜਾ ਚਲੋ ਇੱਕ ਲੰਮਾ ਜਿਹੜਾ ਪੜਾਅ ਆ ਉਹਨਾਂ ਨੇ ਜੀਵਿਆ, ਪਰ ਉਸ ਤੋਂ ਵੀ ਵੱਡੀ ਗੱਲ ਸੀ ਕਿ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਸੀਗੀਆਂ ਉਹ ਬਹੁਤ ਵੱਡੀਆਂ ਸੀ। ਇੱਕ ਬਹੁਤ ਗਰੀਬੀ ਦੇ ਉਸ ਹਾਲਾਤ ਦੇ ਵਿੱਚੋਂ ਉੱਪਰ ਉੱਠ ਕੇ ਉਹਨਾਂ ਨੇ ਜਿਸ ਸ਼ਿੱਦਤ ਦੇ ਨਾਲ, ਜਿਸ ਮਿਹਨਤ ਦੇ ਨਾਲ, ਜਿਸ ਮੁਸ਼ਕਤ ਦੇ ਨਾਲ ਉਹ ਪ੍ਰਾਪਤੀਆਂ ਜਿਹੜੀਆਂ ਉਹ ਦਰਜ ਕਰਵਾਈਆਂ, ਉਹਨਾਂ ਪ੍ਰਾਪਤੀਆਂ ਤੋਂ ਬਾਅਦ ਨਾ ਸਿਰਫ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ, ਸਗੋਂ ਉਹਨਾਂ ਨੇ ਦੇਸ਼ ਦੀ ਜਿਹੜੀ ਇੱਕ ਦੇਸ਼ ਦੇ ਲਈ ਇੱਕ ਜਿਹੜਾ ਰੋਸ਼ਨਮਈ ਇੱਕ ਮਾਣ ਮੱਤਾ ਜਿਹੜਾ ਇਤਿਹਾਸ ਆ ਉਹ ਵੀ ਰਚ ਦਿੱਤਾ ਹਨਾ। ਸੋ ਪਿਛਲੇ ਦਿਨੀ ਜਦੋਂ ਉਹਨਾਂ ਦਾ ਇਸ ਜਹਾਨ ਤੋਂ ਜਾਣਾ ਹੋਇਆ, ਜਦੋਂ ਰੁਖਸਤ ਹੋਈ ਇਸ ਜਹਾਨ ਤੋਂ, ਤਾਂ ਦੁਨੀਆਂ ਭਰ ਦੇ ਵਿੱਚ ਉਹਨਾਂ ਦੇ ਚਾਹਣ ਵਾਲੇ ਜਿਹੜੇ ਜਿਨ੍ਹਾਂ ਲਈ ਉਹ ਪ੍ਰੇਰਣਾ ਸਰੋਤ ਬਣੇ ਰਹੇ, ਉਹਨਾਂ ਨੇ ਆਪਣੇ ਦਿਲ ਦੀਆਂ ਜਿਹੜੀਆਂ ਗੱਲਾਂ ਉਹ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸਾਂਝੀਆਂ ਕੀਤੀਆਂ, ਬਹੁਤ ਸਾਰੇ ਹੋਰ ਮੀਡੀਆ ਪਲੇਟਫਾਰਮ ਜਿਹੜੇ ਆ ਉਹਨਾਂ ਦੇ ਉੱਤੇ ਵੀ ਉਹਨਾਂ ਲੋਕਾਂ ਨੇ ਆਪਣੇ ਜਿਹੜੇ ਜਜ਼ਬਾਤ ਹੈ ਉਹ ਸਾਂਝੇ ਕੀਤੇ, ਔਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਜਿਹੜੀ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਣ ਵਾਲੀ ਸੀ ਉਹ ਇਹੀ ਸੀ ਕਿ ਇੱਕ ਨੰਗੇ ਪੈਰਾਂ ਦੇ ਨਾਲ ਦੌੜਨ ਵਾਲਾ ਇੱਕ ਇਨਸਾਨ ਜਿਹੜਾ ਕਿਸੇ ਵੇਲੇ ਕੰਡਿਆਂ ਦੀਆਂ ਚੋਭਾਂ ਜਿਹੜੀਆਂ ਸੀਗੀਆਂ ਉਹ ਸਹਿੰਦਾ ਸੀ ਹਨਾ, ਔਰ ਉਹਨਾਂ ਚੋਭਾਂ ਨੂੰ ਸਹਿ ਕੇ ਵੀ ਉਹਨੇ ਕਿਤੇ ਹਾਰ ਨਹੀਂ ਮੰਨੀ, ਉਹਨੇ ਦੌੜਨਾ ਜਾਰੀ ਰੱਖਿਆ। ਸੋ ਉਹ ਦੌੜਾਕ ਜਿਹਨੂੰ ਦ ਫਲਾਇੰਗ ਸਿੱਖ ਦਾ ਨਾਮ ਦਿੱਤਾ ਗਿਆ, ਜਿਹਨੂੰ ਇੰਨੇ ਸਾਰੇ ਦੁਨੀਆਂ ਭਰ ਦੇ ਜਿਹੜੇ ਮੁਕਾਬਲੇ ਆ ਉਹਨਾਂ ਦੇ ਵਿੱਚੋਂ ਗੋਲਡ ਮੈਡਲ ਜਿਹੜੇ ਆ ਉਹ ਮਿਲੇ, ਸਿਲਵਰ ਮੈਡਲ ਜਿਹੜੇ ਆ ਉਹ ਮਿਲੇ, ਚਾਹੇ ਕਾਮਨਵੈਲਥ ਗੇਮਸ ਸੀ, ਚਾਹੇ ਏਸ਼ੀਅਨ ਗੇਮਸ ਸੀ, ਚਾਹੇ ਰਾਸ਼ਟਰੀ ਪੱਧਰ ਦੇ ਜਿਹੜੇ ਮੁਕਾਬਲੇ ਸੀ ਉਹਨਾਂ ਦੇ ਵਿੱਚ ਉਸ ਨੇ ਇੱਕ ਦੌੜਾਕ ਵਜੋਂ ਜ਼ਿੰਦਗੀ ਦੇ ਵਿੱਚ ਇੱਕ ਵੱਖਰੀ ਜਿਹੜੀ ਪਛਾਣ ਆ, ਇੱਕ ਵਿਲੱਖਣ ਜਿਹੜੀ ਪਛਾਣ ਆ ਉਹ ਆਪਣੀ ਬਣਾਈ। ਤੇ ਜਦੋਂ ਉਹ ਗਏ ਤਾਂ ਉਹਨਾਂ ਦੀਆਂ ਕੁਛ ਲਿਖੀਆਂ ਹੋਈਆਂ ਗੱਲਾਂ, ਕੁਛ ਕਹੀਆਂ ਹੋਈਆਂ ਗੱਲਾਂ ਜਿਹੜੀਆਂ ਆ ਉਹ ਵੀ ਬਹੁਤ ਤਰ੍ਹਾਂ ਦੀਆਂ ਵੱਖ ਵੱਖ ਪਲੇਟਫਾਰਮ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਤੇ ਆਪਣੇ ਜਾਨ ਨੂੰ ਲੈ ਕੇ ਜਾਂ ਆਪਣੀ ਉਸ ਜ਼ਿੰਦਗੀ ਨੂੰ ਲੈ ਕੇ ਉਹਨਾਂ ਦਾ ਕੀ ਰੁਖ ਸੀ ਉਹਦੇ ਬਾਰੇ ਚ ਵੀ ਉਹਨਾਂ ਨੇ ਆਪਣੇ ਵੱਲੋਂ ਬਹੁਤ ਸੋਹਣਾ ਲਿਖਿਆ। ਕਹਿੰਦੇ ਜ਼ਿੰਦਗੀ ਸ਼ਾਇਦ ਧਰਤੀ ਉੱਪਰ ਵਾਪਰਨ ਵਾਲੀ ਸਭ ਤੋਂ ਵੱਡੀ ਕਰਾਮਾਤ ਹੈ। ਅਸੰਖ ਤਾਰਿਆਂ, ਧਰਤੀਆਂ ਤੇ ਸੂਰਜਾਂ ਦੀ ਅਨੰਤ ਕਾਲ ਤੋਂ ਖੇਡੀ ਜਾ ਰਹੀ ਇਸ ਖੇਡ ਵਿਚ ਮਨੁੱਖ ਬਸ ਇਕ ਛੋਟਾ ਜਿਹਾ ਖਿਡਾਰੀ ਹੈ। ਮਨੁੱਖੀ ਦਿਲ ਦੀ ਇਕ ਇਕ ਧੜਕਣ ਵਿਚ ਔੜਕਾਂ ਦੀ ਤਾਕਤ, ਫੁਰਤੀ ਤੇ ਸੰਭਾਵਨਾਵਾਂ ਹਨ। ਕੁਦਰਤ ਦੇ ਇਸ ਭੇਦ ਨੂੰ ਸਮਝ ਕੇ ਮਨ ਚ ਵਸਾਉਣ ਵਾਲਾ ਵਿਅਕਤੀ ਜ਼ਰੂਰੀ ਨਹੀਂ ਕਿ ਮਿਲਖਾ ਸਿੰਘ ਹੀ ਹੋਵੇ, ਕੋਈ ਹੋਰ ਵੀ ਹੋ ਸਕਦਾ। ਦੇਖੋ ਕਿੰਨੀ ਡੂੰਘੀ ਗੱਲ ਹੈ ਕਿ ਕੁਦਰਤ ਦੇ ਇਸ ਭੇਦ ਨੂੰ ਸਮਝ ਕੇ ਮਨ ਚ ਵਸਾਉਣ ਵਾਲਾ ਵਿਅਕਤੀ, ਉਹ ਕਹਿੰਦੇ ਕਿ ਜ਼ਰੂਰੀ ਨਹੀਂ ਕਿ ਮਿਲਖਾ ਸਿੰਘ ਹੀ ਹੋਵੇ, ਕੋਈ ਵੀ ਹੋਰ ਹੋ ਸਕਦਾ। ਪਰ ਹਰ ਇਨਸਾਨ ਨੂੰ ਪਰਮਾਤਮਾ ਨੇ, ਕੁਦਰਤ ਨੇ ਔੜਕਾਂ ਦੀ ਤਾਕਤ ਦਿੱਤੀ ਹੋਈ ਹੈ, ਉਹਦੇ ਅੰਦਰ ਫੁਰਤੀ ਵੀ ਹੈ, ਉਹਦੇ ਅੰਦਰ ਸੰਭਾਵਨਾਵਾਂ ਵੀ ਹੈ। ਸੋ ਮਨੁੱਖੀ ਦਿਲ ਦੀ ਇੱਕ ਇੱਕ ਧੜਕਣ ਦੇ ਵਿੱਚ ਸਾਰਾ ਕੁਛ ਹੈ, ਹਰ ਮਨੁੱਖ ਦੇ ਅੰਦਰ ਹੈ। ਤੇ ਇਸੇ ਕਰਕੇ ਉਹ ਇਸ ਗੱਲ ਦਾ ਦਾਅਵਾ ਕਰਦੇ ਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਉਹ ਮਿਲਖਾ ਸਿੰਘ ਹੀ ਹੋਵੇ। ਜਿਹੜੇ ਮਨੁੱਖ ਨੇ ਉਸ ਤਾਕਤ ਨੂੰ ਸਮਝ ਲਿਆ, ਜਿਹੜੇ ਮਨੁੱਖ ਨੇ ਉਸ ਫੁਰਤੀ ਨੂੰ ਆਪਣੇ ਅੰਦਰੋਂ ਪਛਾਣ ਲਿਆ, ਜਿਹੜੇ ਮਨੁੱਖ ਨੇ ਆਪਣੀਆਂ ਅੰਦਰਲੀਆਂ ਸੰਭਾਵਨਾਵਾਂ ਨੂੰ ਪਛਾਣ ਲਿਆ, ਉਹ ਕੋਈ ਵੀ ਵਿਅਕਤੀ ਹੋ ਸਕਦਾ। ਸੋ ਇਹ ਬਹੁਤ ਵੱਡੀ ਨਿਮਰਤਾ ਹੁੰਦੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਹਾਸਲ ਕਰਨ ਤੋਂ ਬਾਅਦ, ਇਸ ਤਰ੍ਹਾਂ ਦੀ ਪਛਾਣ ਬਣਾਉਣ ਤੋਂ ਬਾਅਦ ਇਹ ਦਾਅਵਾ ਕਰੋ ਕਿ ਮਿਲਖਾ ਸਿੰਘ ਤਾਂ ਕੁਛ ਵੀ ਨਹੀਂ ਹੈ। ਕਿਸੇ ਵੀ ਇਨਸਾਨ ਦੇ ਅੰਦਰ ਇਹ ਪ੍ਰਾਪਤੀਆਂ, ਇਹ ਸੰਭਾਵਨਾਵਾਂ, ਇਹ ਤਾਕਤ ਤੇ ਫੁਰਤੀ ਜਿਹੜੀ ਉਹ ਮੌਜੂਦ ਹੈ ਤੇ ਉਹ ਮਿਲਖਾ ਸਿੰਘ ਹੋ ਸਕਦਾ। ਜ਼ਿੰਦਗੀ ਦੀ ਇਹ ਖੇਡ ਨਾ ਹੀ ਮੈਂ ਸ਼ੁਰੂ ਕੀਤੀ ਹੈ। ਸੋ ਮਿਲਖਾ ਸਿੰਘ ਲਿਖਦੇ ਨੇ ਕਿ ਜ਼ਿੰਦਗੀ ਦੀ ਇਹ ਖੇਡ ਨਾ ਹੀ ਮੈਂ ਸ਼ੁਰੂ ਕੀਤੀ ਹੈ ਤੇ ਨਾ ਹੀ ਇਹ ਮੇਰੇ ਨਾਲ ਖਤਮ ਹੋਣੀ ਹੈ। ਮੈਂ ਤਾਂ ਸਿਰਫ ਇੱਕ ਸਦੀ ਦਾ ਕੁਝ ਹਿੱਸਾ ਇਸ ਦੇ ਵਿਸ਼ਾਲ ਸਟੇਡੀਅਮ ਵਿੱਚ ਆਪਣੇ ਜਿਸਮ ਨੂੰ ਲੈ ਕੇ ਧੜਕਿਆ ਹਾਂ ਤੇ ਕਿਸੇ ਦਿਨ ਹੋਰਨਾਂ ਖਿਡਾਰੀਆਂ ਨੂੰ ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਛੱਡ ਕੇ ਮਲਕੜੇ ਜਿਹੇ ਇਸ ਸਟੇਡੀਅਮ ਵਿੱਚੋਂ ਨਿਕਲ ਜਾਵਾਂਗਾ। ਕਿਆ ਬਾਤ ਹੈ। ਸੋ ਇਹਨਾਂ ਨੇ ਪਹਿਲਾਂ ਹੀ ਦੇਖੋ ਆਪਣੇ ਬਾਰੇ ਲਿਖਿਆ ਕਿ ਮੈਂ ਤਾਂ ਸਿਰਫ ਇੱਕ ਸਦੀ ਦਾ ਕੁਝ ਹਿੱਸਾ ਆ ਔਰ ਇਸ ਦੇ ਵਿਸ਼ਾਲ ਸਟੇਡੀਅਮ ਵਿੱਚ ਆਪਣੇ ਜਿਸਮ ਨੂੰ ਲੈ ਕੇ ਧੜਕਿਆ। ਸੋ ਉਸ ਜਿਸਮ ਦੇ ਨਾਲ ਉਹਨਾਂ ਨੇ ਪਸੀਨਾ ਵਹਾਇਆ, ਖੂਨ ਵਹਾਇਆ। ਸੋ ਉਸ ਸਟੇਡੀਅਮ ਦੇ ਵਿੱਚ, ਉਸ ਮੈਦਾਨ ਦੇ ਵਿੱਚ, ਉਸ ਟਰੈਕ ਦੇ ਉੱਤੇ ਉਸ ਤਾਕਤ ਦੇ ਨਾਲ, ਉਸ ਫੁਰਤੀ ਦੇ ਨਾਲ ਆਪਣੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਦਿਆਂ ਹੋਇਆਂ ਉਹ ਮਿਲਖਾ ਸਿੰਘ ਬਣੇ, ਉਹ ਫਲਾਇੰਗ ਸਿੱਖ ਬਣੇ। ਉਹ ਮਿਲਖਾ ਤਾਂ ਸ਼ਾਇਦ ਸੀ ਪਰ ਫਲਾਇੰਗ ਸਿੱਖ ਕਹਾਉਣ ਦਾ ਜਿਹੜਾ ਮਾਣ ਹੈ ਉਹ ਉਹਨਾਂ ਨੇ ਆਪਣੇ ਨਾਮ ਕੀਤਾ। ਸੋ ਉਸ ਸਟੇਡੀਅਮ ਨੂੰ ਛੱਡ ਕੇ ਵਾਕਈ ਉਹ ਸਾਨੂੰ ਸਭ ਨੂੰ, ਉਹ ਹੋਰਨਾਂ ਖਿਡਾਰੀਆਂ ਨੂੰ ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਛੱਡ ਕੇ ਮਲਕੜੇ ਜਿਹੇ ਇਸ ਸਟੇਡੀਅਮ ਦੇ ਵਿੱਚੋਂ ਉਹ ਅਸਲ ਦੇ ਵਿੱਚ ਨਿਕਲ ਗਏ। ਸੋ ਇਹ ਆਪਣੇ ਆਪ ਦੇ ਵਿੱਚ ਉਹਨਾਂ ਦਾ ਬੜਾ ਨਿਮਰ, ਉਹਨਾਂ ਦਾ ਬੜਾ ਸਾਊ ਸੁਭਾਅ ਜਿਹੜਾ ਆ ਉਹ ਇਹਨਾਂ ਲਾਈਨਾਂ ਦੇ ਵਿੱਚ, ਉਹਨਾਂ ਦੀ ਇਸ ਲਿਖਤ ਦੇ ਵਿੱਚ ਪ੍ਰਗਟ ਹੁੰਦਾ ਆ। ਸੋ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ ਮਿਹਨਤ ਮੁਸ਼ਕਤ ਦੇ ਨਾਲ ਉਹ ਮੁਕਾਮ ਤਾਂ ਹਾਸਲ ਕਰ ਲੈਂਦੇ ਹੋ ਪਰ ਉਸ ਮੁਕਾਮ ਨੂੰ ਹਾਸਲ ਕਰਨ ਤੋਂ ਬਾਅਦ ਆਪਣੇ ਦਿਮਾਗ ਦੇ ਉੱਤੇ ਹਉਮੈ ਜਿਹੜੀ ਹੈ ਉਹ ਭਾਰੂ ਨਹੀਂ ਹੋਣ ਦਿੰਦੇ। ਸੋ ਇਸ ਲਿਖਤ ਤੋਂ ਇਹੀ ਸਾਹਮਣੇ ਆਉਂਦਾ ਹੈ ਕਿ ਉਹਨਾਂ ਨੇ ਇਹੀ ਕਿਹਾ ਕਿ ਹਰ ਇਨਸਾਨ ਦੇ ਅੰਦਰ ਉਹਨਾਂ ਵਰਗੀ ਤਾਕਤ ਵੀ ਹੈਗੀ ਹੈ, ਫੁਰਤੀ ਵੀ ਹੈਗੀ ਹੈ, ਸੰਭਾਵਨਾਵਾਂ ਵੀ ਹੈਗੀਆਂ, ਪਰ ਜ਼ਰੂਰਤ ਹੈ ਕਿ ਅਸੀਂ ਆਪਣੀ ਉਹ ਤਾਕਤ, ਉਹ ਫੁਰਤੀ, ਉਹ ਸੰਭਾਵਨਾਵਾਂ ਜਿਹੜੀਆਂ ਉਹਨਾਂ ਦੀ ਪਛਾਣ ਕਰੀਏ। ਤਾਂ ਜ਼ਰੂਰੀ ਨਹੀਂ ਹੈ ਕਿ ਉਹ ਮਿਲਖਾ ਸਿੰਘ ਹੋਵੇ, ਮਿਲਖਾ ਸਿੰਘ ਤੋਂ ਵੀ ਅੱਗੇ ਕੋਈ ਹੋਰ ਜਾ ਸਕਦਾ। ਸੋ ਲਓ ਅੱਜ ਮਿਲਖਾ ਸਿੰਘ ਹੋਰਾਂ ਨੂੰ ਇੱਕ ਵਾਰ ਫਿਰ ਅਸੀਂ ਜਿਹੜੀ ਸ਼ਰਧਾਂਜਲੀ ਹੈ ਉਹ ਭੇਂਟ ਕਰਦੇ ਹਾਂ ਹਰਮਨ ਰੇਡੀਓ ਪਰਿਵਾਰ ਵੱਲੋਂ ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਨਾਲ ਹੀ ਨਾਲ ਉਹਨਾਂ ਦੀ ਜੀਵਨ ਸਾਥਣ ਨਿਰਮਲ ਕੌਰ ਹੋਈ ਵੀ ਉਹਨਾਂ ਤੋਂ ਪਹਿਲਾਂ ਹੀ ਉਹਨਾਂ ਨੂੰ ਸਦੀਵੀ ਵਿਛੋੜਾ ਜਿਹੜਾ ਸੀ ਉਹ ਦੇ ਗਏ ਸੀ। ਸੋ ਇਹ ਦੋਵੇਂ ਹੀ ਖੇਡ ਦੇ ਮੈਦਾਨ ਦੇ ਸਿਤਾਰੇ ਸਾਡੇ ਤੋਂ ਰੁਖਸਤ ਹੋ ਗਏ ਆ ਪਰ ਉਹਨਾਂ ਦੀ ਉਹ ਪ੍ਰਾਪਤੀ, ਉਹਨਾਂ ਦੀ ਉਹ ਜੀਵਨ ਸੇਧ ਜਿਹੜੀ ਹੈ ਉਹ ਦੂਜਿਆਂ ਦੇ ਲਈ ਜ਼ਰੂਰ ਪ੍ਰੇਰਨਾ ਸਰੋਤ ਬਣੀ ਰਹੇਗੀ। ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਜੀ ਆਇਆਂ ਤਾਂ ਕਹਿੰਦੇ ਕਹਿੰਦੇ ਆ ਨਾਲ ਹੀ ਨਾਲ ਜਿਹੜੇ ਦੋਸਤ ਇਸ ਵੇਲੇ ਬਣ ਰਹੇ ਨੇ ਪ੍ਰੋਗਰਾਮ ਦੇ ਸਾਡੇ ਨਾਲ, ਉਹਨਾਂ ਦੀ ਵੀ ਅਸੀਂ ਗੱਲ ਕਰਦੇ ਜਾਂਦੇ ਹਾਂ। ਲਖਵੀਰ ਬਰਾੜ ਹੋਰੀ ਦੁਬਾਰਾ ਜੁੜੇ ਨੇ ਤੇ ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ। ਲਖਵੀਰ ਜੀ ਜ਼ਰੂਰ ਪ੍ਰੋਗਰਾਮ ਦੌਰਾਨ ਕੋਸ਼ਿਸ਼ ਕਰਦੇ ਹਾਂ ਕਿ ਉਹ ਗੀਤ ਵੀ ਆਪਾਂ ਜ਼ਰੂਰ ਸੁਣਾਈਏ ਤੇ ਆਪਾਂ ਅਗਲੇ ਸਿਲਸਿਲੇ ਵੱਲ ਵੀ ਵਧਣਾ। ਸੋ ਅਗਲਾ ਸਿਲਸਿਲਾ ਜੀ ਵਧਾਈਆਂ ਦਾ, ਤੇ ਲੋ ਫਿਰ ਵਧਦੇ ਹਾਂ ਅਗਲੇ ਸਿਲਸਿਲੇ ਵੱਲ। ਲੋ ਜੀ ਵਧਾਈਆਂ ਸਿਲਸਿਲੇ ਦੇ ਵਿੱਚ ਜਿਹੜੀ ਅਗਲੀ ਕਾਲ ਅਸੀਂ ਲਗਾਈ ਹੈ ਨਾ, ਉਹ ਖਾਸ ਤੌਰ ਦੇ ਉੱਤੇ ਸਾਡੇ ਹਰਮਨ ਰੇਡੀਓ ਦੇ ਬਹੁਤ ਹੀ ਕਰੀਬੀ ਔਰ ਸਾਡੇ ਆਪਣੇ ਸਹਿਯੋਗੀ ਕਰਨ ਸੰਧੂ ਹੋਰਾਂ ਨੂੰ ਲਗਾਈ ਹੈ। ਸੋ ਬਿਲਕੁਲ ਤੁਸੀਂ ਸਾਰੇ ਪਛਾਣ ਹੀ ਗਏ ਹੋਵੋਗੇ ਕਰਨ ਸੰਧੂ ਹੋਰੀ ਜਿਹੜੇ ਆ ਉਹ ਹਰਮਨ ਰੇਡੀਓ ਦੇ ਨਾਲ ਬਹੁਤ ਨੇੜਿਓਂ ਜੁੜੇ ਹੋਏ ਨੇ ਤੇ ਅੱਜ ਉਹਨਾਂ ਦਾ ਜਨਮ ਦਿਨ ਹੈ। ਸੋ ਕਰਨ ਸੰਧੂ ਹੋਰਾਂ ਨੇ ਮੈਨੂੰ ਲੱਗਦਾ ਕਿ ਕਾਲ ਚੁੱਕ ਲਈ ਹੈ। ਸਵਾਗਤ ਕਰਦੇ ਹਾਂ ਕਰਨ ਜੀ, ਤੁਸੀਂ ਜੇਕਰ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਹੋ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਸੋ ਕਰਨ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਔਰ ਬਹੁਤ ਬਹੁਤ ਮੁਬਾਰਕਾਂ ਹਰਮਨ ਰੇਡੀਓ ਪਰਿਵਾਰ ਵੱਲੋਂ ਅੱਜ ਤੁਹਾਡੇ ਖਾਸ ਤੌਰ ਦੇ ਉੱਤੇ ਜਨਮ ਦਿਨ ਤੇ। ਜੀ ਸੋ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਰਨ ਜੀ, ਲੱਗਿਆ ਕਿੱਦਾਂ ਦਾ, ਕਿਉਂਕਿ ਇਸ ਸਿਲਸਿਲੇ ਦੇ ਬਾਰੇ ਪਤਾ ਨਹੀਂ ਤੁਹਾਨੂੰ ਪਤਾ ਸੀ ਜਾਂ ਨਹੀਂ ਪਤਾ ਸੀ, ਪਰ ਅਸੀਂ ਅਸਲ ਦੇ ਵਿੱਚ ਇੱਕ ਸਰਪ੍ਰਾਈਜ਼ ਕਾਲ ਹੀ ਕੀਤੀ ਆ ਜੀ। ਜੀ ਲਓ ਜੀ, ਫਿਰ ਸਾਡੇ ਵੱਲੋਂ ਇੱਕ ਹੋਰ ਸਰਪ੍ਰਾਈਜ਼ ਇਹ ਹੈ ਕਿ ਸਾਡੇ ਵੱਲੋਂ ਇੱਕ ਸੁਨੇਹਾ ਤੁਹਾਡੇ ਲਈ ਜ਼ਰੂਰ ਸੁਣਿਓ। ਹੈਪੀ ਬਰਥਡੇ ਟੂ ਯੂ ਕਰਨ ਜੀ। ਸੋ ਅਸੀਂ ਇਹੀ ਦੁਆ ਕਰਦੇ ਹਾਂ ਕਿ ਤੁਹਾਡੇ ਲਈ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਹੋਵੇ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਹੋਰ ਬੁਲੰਦੀਆਂ ਜਿਹੜੀਆਂ ਉਹ ਹਾਸਲ ਕਰੋ, ਸੰਧੂ ਟਰਾਂਸਪੋਰਟ ਜਿਹੜੀ ਹੈ ਉਹ ਹੋਰ ਬੁਲੰਦੀਆਂ ਨੂੰ ਛੂਵੇ। ਸੋ ਬਹੁਤ ਬਹੁਤ ਮੁਬਾਰਕਾਂ। ਜੀ ਸ਼ੁਕਰੀਆ ਜੀ। ਚਲੋ ਜੀ, ਅੱਜ ਦੇ ਵਧਾਈਆਂ ਸਿਲਸਿਲੇ ਵਿੱਚ ਸਾਡੇ ਨਾਲ ਜੁੜੇ ਹੋਏ ਸਨ ਕਰਨ ਸੰਧੂ ਹੋਰੀ। ਸੋ ਕਰਨ ਸੰਧੂ ਹੋਰਾਂ ਨੂੰ ਆਪਾਂ ਉਹ ਸਰਪ੍ਰਾਈਜ਼ ਕਾਲ ਕੀਤੀ ਤੇ ਵਾਕਈ ਕਹਿੰਦੇ ਜੀ ਸਰਪ੍ਰਾਈਜ਼ ਕਾਲ ਹੀ ਸੀ। ਸੋ ਉਹਨਾਂ ਨੇ ਚੁੱਕ ਲਈ, ਸਾਡੇ ਲਈ ਇਹ ਬਹੁਤ ਵੱਡੀ ਗੱਲ ਸੀ। ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ। ਸਾਨੂੰ ਇੱਕ ਹੋਰ ਜਿਹੜੇ ਵਿੱਚ ਮੁਸ਼ਕਲ ਆਈ ਹੈ ਜੀ, ਦਿੱਕਤ ਆਈ ਹੈ, ਉਹਦੇ ਵੱਲ ਤੁਸੀਂ ਧਿਆਨ ਦਵਾਇਆ। ਸੋ ਕਰਨ ਸੰਧੂ ਹੋਰਾਂ ਦੀ ਸ਼ਾਇਦ ਆਵਾਜ਼ ਜਿਹੜੀ ਉਹ ਪਹਿਲਾਂ ਨਹੀਂ ਪਹੁੰਚ ਸਕੀ, ਸੋ ਉਹਦੇ ਲਈ ਮਾਫੀ ਚਾਹੁੰਦੇ ਹਾਂ। ਵੈਸੇ ਕਰਨ ਸੰਧੂ ਹੋਰਾਂ ਤੱਕ ਸਾਡੀ ਆਵਾਜ਼ ਪਹੁੰਚ ਗਈ ਸੀ ਜੀ, ਔਰ ਉਹਨਾਂ ਨੂੰ ਜਦੋਂ ਇਹ ਕਾਲ ਆਪਾਂ ਕੀਤੀ ਹੈ ਤੇ ਉਹ ਕਹਿੰਦੇ ਵੀ ਮੈਨੂੰ ਬੜਾ ਚੰਗਾ ਲੱਗਿਆ ਕਿ ਮੈਨੂੰ ਉਮੀਦ ਨਹੀਂ ਸੀ ਕੋਈ ਇੱਦਾਂ ਦੀ ਕੋਈ ਸਰਪ੍ਰਾਈਜ਼ ਕਾਲ ਆਉਣੀ ਹੈ। ਕਹਿੰਦੇ ਮੈਂ ਇਹ ਸਮਝਦਾ ਸੀਗਾ ਕਿ ਸ਼ਾਇਦ ਮੈਨੂੰ ਕੋਈ ਕੰਮ ਵਾਲੀ ਕਾਲ ਆਈ ਹੈ, ਸਿਡਨੀ ਦਾ ਨੰਬਰ ਹੈ, ਸੋ ਇਸ ਕਰਕੇ ਕਹਿੰਦੇ ਮੈਂ ਚੁੱਕ ਲਿਆ ਔਰ ਕਹਿੰਦੇ ਵੀ ਮੈਨੂੰ ਬਹੁਤ ਚੰਗਾ ਲੱਗਿਆ। ਸੋ ਸੰਧੂ ਟਰਾਂਸਪੋਰਟ ਵੱਲੋਂ ਉਹ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਦਿੰਦੇ ਨੇ ਔਰ ਅੱਜ ਦੇ ਵਧਾਈਆਂ ਸਿਲਸਿਲੇ ਦੇ ਵਿੱਚ ਅਸੀਂ ਉਹਨਾਂ ਨੂੰ ਜਨਮ ਦਿਨ ਦੀਆਂ ਜਿਹੜੀਆਂ ਮੁਬਾਰਕਾਂ ਉਹ ਭੇਜੀਆਂ। ਇਸੇ ਤਰ੍ਹਾਂ ਨਪਿੰਦਰ ਸਿੰਘ ਰੇਹਲ ਜਿਹੜੇ ਕਿ ਸਾਡੇ ਨਾਲ ਹਰਮਨ ਰੇਡੀਓ ਦੇ ਨਾਲ ਕਾਫੀ ਦੇਰ ਤੋਂ ਜੁੜਦੇ ਆ ਰਹੇ ਆ, ਇਹਨਾਂ ਦਿਨਾਂ ਦੇ ਵਿੱਚ ਉਹ ਸਾਡੇ ਨਾਲ ਜਿਹੜੀ ਮੈਸੇਜ ਦੀ ਸਾਂਝ ਜਾਂ ਸੁਨੇਹੇ ਦੀ ਸਾਂਝ ਆ ਉਹ ਤਾਂ ਨਹੀਂ ਪਾਉਂਦੇ, ਪਰ ਫਿਰ ਵੀ ਜਿਹੜੇ ਸਾਡੇ ਹਰਮਨ ਰੇਡੀਓ ਦੇ ਨਾਲ ਜੁੜਨ ਵਾਲੇ ਜਿਹੜੇ ਪੁਰਾਣੇ ਲਿਸਨਰਸ ਨੇ ਜਾਂ ਜਿਹੜੇ ਨਵੇਂ ਲਿਸਨਰਸ ਨੇ, ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਆ ਕਿ ਅਸੀਂ ਜ਼ਰੂਰ ਉਹਨਾਂ ਦੇ ਨਾਲ ਆਪਣੀ ਸਾਂਝ ਜਿਹੜੀ ਆ ਬਰਕਰਾਰ ਰੱਖੀਏ। ਸੋ ਨਪਿੰਦਰ ਸਿੰਘ ਰੇਹਲ ਹੋਰਾਂ ਦਾ ਵੀ ਅੱਜ ਜਨਮ ਦਿਨ ਹੈ, ਉਹਨਾਂ ਨੂੰ ਵੀ ਉਹਨਾਂ ਦੇ ਜਨਮ ਦਿਨ ਮੌਕੇ ਆਪਾਂ ਵਧਾਈਆਂ ਪੇਸ਼ ਕਰਦੇ ਆ। ਸੋ ਨਪਿੰਦਰ ਤੁਹਾਨੂੰ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਤੁਹਾਡਾ ਨੰਬਰ ਜਿਹੜਾ ਸੀ ਉਹ ਮੈਨੂੰ ਮਿਲਿਆ ਨਹੀਂ, ਸੋ ਨਹੀਂ ਤਾਂ ਅਸੀਂ ਤੁਹਾਨੂੰ ਵੀ ਸਰਪ੍ਰਾਈਜ਼ ਕਾਲ ਜਿਹੜੀ ਆ ਉਹ ਜ਼ਰੂਰ ਕਰਦੇ ਤੇ, ਪਰ ਅਸੀਂ ਇਹੀ ਪਰਮਾਤਮਾ ਦੇ ਅੱਗੇ ਦੁਆ ਕਰਦੇ ਆ, ਅਰਦਾਸ ਕਰਦੇ ਆ ਕਿ ਜ਼ਿੰਦਗੀ ਦੇ ਵਿੱਚ ਅਗਲਾ ਆਉਣ ਵਾਲਾ ਜਿਹੜਾ ਸਮਾਂ ਉਹ ਤੁਹਾਡੇ ਲਈ ਸੁੱਖਾਂ ਲੱਦਾ ਹੋਵੇ, ਤੁਸੀਂ ਖੁਸ਼ੀਆਂ ਖੇੜੇ ਮਾਣੋ ਔਰ ਜ਼ਿੰਦਗੀ ਦੇ ਜਿਹੜੇ ਆਪਣੇ ਗੋਲ ਨੇ, ਜਿਹੜੇ ਟੀਚੇ ਨੇ, ਉਹਨਾਂ ਨੂੰ ਜ਼ਰੂਰ ਪੂਰੇ ਕਰੋ, ਪ੍ਰਾਪਤ ਕਰੋ। ਤੇ ਲਓ ਫਿਰ ਤੁਹਾਡੇ ਲਈ ਵੀ ਇੱਕ ਪਿਆਰਾ ਜਿਹਾ ਜਿਹੜਾ ਸੁਨੇਹਾ ਉਹ ਆਪਾਂ ਜ਼ਰੂਰ ਬ੍ਰੌਡਕਾਸਟ ਕਰਦੇ ਹਾਂ ਫਿਰ। ਹੈਪੀ ਬਰਥਡੇ ਨਪਿੰਦਰ ਜੀ। ਚਲੋ ਜੀ, ਇਸ ਵਧਾਈਆਂ ਦੇ ਸਿਲਸਿਲੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਬਹੁਤ ਸਾਰੇ ਦੋਸਤ ਇਸ ਵੇਲੇ ਜੁੜ ਰਹੇ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਜਾਵਾਂ। ਸਾਡੇ ਨਾਲ ਨਰਿੰਦਰ ਠੌਰ ਹੋਰੀ ਜੁੜੇ ਸੀ, ਉਹਨਾਂ ਨੇ ਆਵਾਜ਼ ਦੇ ਬਾਰੇ ਚ ਸਾਨੂੰ ਸੁਚੇਤ ਕੀਤਾ ਸੀਗਾ, ਬਹੁਤ ਬਹੁਤ ਧੰਨਵਾਦ। ਜਸਵਿੰਦਰ ਪਾਲ ਕੌਰ ਢਿੱਲੋਂ ਮੈਲਬਨ ਵਾਲੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਵਿੰਦਰ ਜੀ ਔਰ ਜੀ ਆਇਆਂ ਨੂੰ। ਤੇ ਆਵਾਜ਼ ਨਹੀਂ ਆ ਰਹੀ, ਸੋ ਕਰਨ ਹੋਰਾਂ ਦੀ ਆਵਾਜ਼ ਜਿਹੜੀ ਸ਼ੁਰੂਆਤ ਦੇ ਵਿੱਚ ਮੈਨੂੰ ਲੱਗਦਾ ਔਨ ਏਅਰ ਨਹੀਂ ਜਾ ਸਕੀ, ਉਹਦੇ ਲਈ ਮਾਫ਼ੀ ਚਾਹੁੰਦੀ ਹਾਂ। ਪਰ ਬਾਅਦ ਵਿੱਚ ਉਹਨਾਂ ਦੀ ਜਿਹੜੀ ਆਵਾਜ਼ ਸੀ ਉਹ ਠੀਕ ਹੋ ਗਈ ਸੀ, ਫਿਕਸ ਹੋ ਗਈ ਸੀਗੀ। ਬਹੁਤ ਬਹੁਤ ਧੰਨਵਾਦ ਹੈ ਸਾਡਾ ਧਿਆਨ ਜਿਹੜਾ ਇੱਧਰ ਦਬਾਉਣ ਦੇ ਲਈ। ਤੇ ਇੱਧਰ ਅਰਸ਼ ਮੱਲੀ ਹੁਰੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਕਿਆ ਬਾਤ ਹੈ, ਤੇਲ ਚੋਣਾ ਚਾਹੀਦਾ। ਅਰਸ਼ ਮੱਲੀ ਹੁਰੀ ਬੜੇ ਦਿਨਾਂ ਬਾਅਦ ਅੱਜ ਪ੍ਰੋਗਰਾਮ ਦੇ ਵਿੱਚ ਆਏ ਨੇ, ਸੋ ਮੱਲੀ ਸਾਹਿਬ ਬਹੁਤ ਬਹੁਤ ਸਵਾਗਤ ਕਰਦੇ ਆ। ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਮੇਰਾ ਦੋਸਤ ਦਵਿੰਦਰ ਬੁੱਟਰ ਤੇ ਭਾਬੀ ਹਰਮਨ ਬੁੱਟਰ ਨੂੰ ਕਹਿੰਦੇ ਵਾਹਿਗੁਰੂ ਜੀ ਨੇ ਪੁੱਤਰ ਹਜ਼ੂਰ ਸਿੰਘ ਦੀ ਦਾਤ ਬਖਸ਼ੀ ਹੈ, ਪਲੀਜ਼ ਕਹਿੰਦੇ ਉਹਨਾਂ ਨੂੰ ਵੀ ਮੇਰੇ ਵੱਲੋਂ ਵਿਸ਼ ਕਰ ਦਿਓ। ਉਹਨਾਂ ਦਾ ਨੰਬਰ ਵੀ ਉਹਨਾਂ ਨੇ ਭੇਜਿਆ। ਤੁਸੀਂ ਨੰਬਰ ਭੇਜਣ ਤੋਂ ਥੋੜਾ ਜਿਹਾ ਲੇਟ ਹੋ ਗਏ, ਪਰ ਕੋਈ ਗੱਲ ਨਹੀਂ, ਸਮਾਂ ਆਪਣੇ ਕੋਲ ਹੈਗਾ ਅੱਜ, ਔਰ ਅੱਜ ਅਸੀਂ ਬਹੁਤ ਸਾਰੇ ਸਿਲਸਿਲੇ ਜਿਹੜੇ ਉਹ ਪ੍ਰਸਾਰਿਤ ਵੀ ਨਹੀਂ ਕਰ ਰਹੇ। ਲਓ ਫਿਰ ਤੁਹਾਡੇ ਵੱਲੋਂ ਫਿਰ ਇਹ ਤਾਂ ਵਧਾਈ ਜਿਹੜੀ ਹੈ, ਵਧਾਈ ਦਾ ਸੁਨੇਹਾ ਜਿਹੜਾ ਹੈ ਉਹ ਉਹਨਾਂ ਤੱਕ ਇੱਕ ਮੁਹੱਬਤੀ ਪੈਗਾਮ ਦੇ ਰੂਪ ਦੇ ਵਿੱਚ ਭੇਜਣਾ ਬਣਦਾ। ਜ਼ਰੂਰ ਭੇਜਦੇ ਹਾਂ ਬਹੁਤ ਜਲਦੀ। ਅਰਸ਼ ਮੱਲੀ ਸਾਹਿਬ ਸਾਡੇ ਨਾਲ ਬਣੇ ਰਹੋ ਤੇ ਬਸ ਉਡੀਕੋ, ਫਿਰ ਤੁਹਾਡਾ ਇਹ ਸਰਪ੍ਰਾਈਜ਼ ਜਿਹੜਾ ਉਹਨਾਂ ਨੂੰ ਅਸੀਂ ਜ਼ਰੂਰ ਭੇਜਾਂਗੇ। ਤੇ ਸਾਡੇ ਨਾਲ ਅੱਗੇ ਜੁੜੇ ਨੇ ਜਗਜੀਵਨ ਕੌਰ ਮਠਾਰੂ ਹੁਰੀ, ਤੇ ਉਹਨਾਂ ਨੇ ਨਾ ਤੀਆਂ ਦਾ ਚਾਅ ਸਾਡੇ ਨਾਲ ਸਾਂਝਾ ਕੀਤਾ। ਤੀਆਂ ਅਸਲ ਦੇ ਵਿੱਚ ਆਲੇ ਦੁਆਲੇ ਲੱਗਣੀਆਂ ਸ਼ੁਰੂ ਹੋ ਗਈਆਂ ਆਸਟ੍ਰੇਲੀਆ ਦੇ ਵਿੱਚ, ਤਾਂ ਕਹਿੰਦੇ ਵੀ ਹੁਣ ਤੀਆਂ ਦਾ ਜਿਹੜਾ ਮੇਲਾ ਨਾ ਉਹ ਇੱਕ ਪਿੰਡ ਦੇ ਵਿੱਚ, ਇੱਕ ਸਬਰਬ ਦੇ ਵਿੱਚ ਇੱਕ ਨਹੀਂ ਹੁੰਦਾ, ਚਾਰ ਚਾਰ ਪੰਜ ਪੰਜ ਮੇਲੇ ਲੱਗਦੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਚਾਅ ਆ ਉਹ ਗੁੜੀਆਂ ਨੂੰ ਸਾਡੀਆਂ ਨੂੰ ਹੁੰਦਾ। ਤੇ ਤੀਆਂ ਦੇ ਵੇਲੇ ਨਵੇਂ ਨਵੇਂ ਸੂਟ ਵੀ ਸਵਾਉਣੇ ਹੁੰਦੇ ਆ, ਪਰਾਂਦੇ ਵੀ ਲੈਣੇ ਹੁੰਦੇ ਆ, ਹਨਾ। ਫਿਰ ਨੱਚਣ ਟੱਪਣ ਦਾ ਵੀ ਜਿਹੜਾ ਚਾਅ ਆ, ਰੀਝਾਂ ਜਿਹੜੀਆਂ ਉਹ ਤਾਂ ਕਿਤੇ ਪੂਰੀਆਂ ਕਰਨੀਆਂ ਇਹਨਾਂ। ਸੋ ਕੋਰੋਨਾ ਦੇ ਸਮੇਂ ਦੇ ਵਿੱਚ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਵੀ ਬਹੁਤ ਸਾਰੇ ਇਹੋ ਜਿਹੇ ਚਾਅ ਜਿਹੜੇ ਆ ਉਹ ਅਧੂਰੇ ਰਹਿ ਗਏ, ਬੜੇ ਨਵੇਂ ਸੂਟ ਸਵਾਏ ਹੋਏ ਜਿਹੜੇ ਆ ਬੜੇ ਦੇਰ ਤੋਂ, ਕਹਿੰਦੇ ਵੀ ਟਰੰਕਾਂ ਚੋਂ ਹੀ ਨਹੀਂ ਕੱਢੇ, ਅਲਮਾਰੀਆਂ ਦੇ ਵਿੱਚ ਹੀ ਟੰਗੇ ਪਏ ਆ। ਤੇ ਹੁਣ ਹੌਲੀ ਹੌਲੀ ਜਦੋਂ ਸਾਰਾ ਕੁਛ ਬੈਕ ਟੂ ਨਾਰਮਲ ਆ ਰਿਹਾ, ਤੇ ਫਿਰ ਹੁਣ ਸੂਟ ਜਿਹੜੇ ਆ ਉਹਨਾਂ ਨੂੰ ਵੀ ਹਵਾ ਹੂਆ ਲੱਗ ਰਹੀ ਹੈ, ਹਨਾ। ਔਰ ਟਰੰਕਾਂ ਚੋਂ ਪੇਟੀਆਂ ਤਾਂ ਹੁਣ ਖੈਰ ਹੈ ਨੀ, ਟਰੰਕ ਵੀ ਖੈਰ ਇੱਥੇ ਹੈ ਨੀ, ਪਰ ਅਲਮਾਰੀਆਂ ਦੇ ਵਿੱਚ ਤਾਂ ਉਹ ਟੰਗੇ ਹੀ ਹੋਏ ਆ। ਤੇ ਉਹਨਾਂ ਨੂੰ ਹੁਣ ਟੰਗੇ ਨੀ ਰਹਿਣ ਦੇਣਾ, ਫਿਰ ਉਹਨਾਂ ਨੂੰ ਉਹਨਾਂ ਨੇ ਪਾਉਣਾ ਤੇ ਫਿਰ ਹੰਡਾਉਣਾ ਤੇ ਫਿਰ ਨਾਲ ਨੱਚ ਟੱਪ ਕੇ ਰੀਝਾਂ ਵੀ ਪੂਰੀਆਂ ਕਰਨੀਆਂ। ਤੇ ਉਹਨਾਂ ਨੇ ਇੱਕ ਬੋਲੀ ਭੇਜੀ ਆ, ਕਹਿੰਦੇ ਆਉਂਦੀ ਕੁੜੀਏ ਜਾਂਦੀ ਕੁੜੀਏ ਤੁਰਦੀ ਪਿੱਛੇ ਨੂੰ ਜਾਵੇ ਨੀ ਕਾਲੀ ਕਾਲੀ ਪੈਰ ਪੱਟ ਲੈ, ਤੀਆਂ ਲੱਗੀਆਂ ਪਿੱਪਲੇ ਦੀ ਛਾਵੇ ਨੀ ਕਾਲੀ ਕਾਲੀ ਪੈਰ ਪੱਟ ਲੈ। ਚਲੋ ਜੀ, ਕਾਲੀ ਕਾਲੀ ਤਾਂ ਹੁਣ ਪੈਰ ਤੁਸੀਂ ਪੱਟਣੇ ਹੀ ਆ, ਕਿਉਂਕਿ ਸਾਰਾ ਕੁਛ ਹੁਣ ਜਦੋਂ ਬੈਕ ਟੂ ਨਾਰਮਲ ਹੋਣਾ ਅਸੀਂ ਉਮੀਦ ਕਰਦੇ ਹਾਂ। ਵੈਸੇ ਮੈਲਬਨ ਦੇ ਵਿੱਚ ਬਹੁਤ ਵਾਰ ਇੱਦਾਂ ਦੀ ਉਮੀਦ ਅਸੀਂ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਕੁਛ ਹੋਰ ਹੋ ਜਾਂਦਾ। ਸੋ ਹੁਣ ਇਹੋ ਜਿਹਾ ਨਾ ਕੁਛ ਵਾਪਰੇ, ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀਆਂ ਤੀਆਂ ਉਲੀਕੀਆਂ ਗਈਆਂ ਆ, ਜਿਹੜੇ ਜਿਹੜੇ ਵੀ ਪ੍ਰਬੰਧਕ ਜਿਨ੍ਹਾਂ ਨੇ ਵੀ ਤੀਆਂ ਜਿਹੜੀਆਂ ਉਹ ਉਲੀਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਉਹਨਾਂ ਤੀਆਂ ਦਾ ਜਿਹੜਾ ਚਾਅ ਆ ਉਹ ਜ਼ਰੂਰ ਸਾਡੀਆਂ ਭੈਣਾਂ ਜਿਹੜੀਆਂ ਉਹ ਪੂਰਾ ਕਰਨ ਤੇ ਨਵੇਂ ਨਵੇਂ ਸੂਟ ਫਿਰ ਤੁਸੀਂ ਦੇਖ ਲੋ ਜੀ, ਕੱਢ ਲੋ, ਇੱਕ ਨੀ ਦੋ ਨੀ, ਅੱਜ ਕੱਲ ਤਾਂ ਕੀ ਹੁੰਦਾ ਜੀ, ਤਿੰਨ ਤਿੰਨ ਸੂਟ ਉਹਨਾਂ ਤੀਆਂ ਦੇ ਉੱਤੇ, ਕਿਉਂਕਿ ਕਿਸੇ ਨੇ ਗਿੱਧਾ ਪਾਉਣਾ ਹੁੰਦਾ ਤੇ ਕਿਸੇ ਨੇ ਕੋਈ ਹੋਰ ਬੋਲੀ ਪਾਉਣੀ ਹੁੰਦੀ ਹੈ, ਕਿਸੇ ਨੇ ਕੋਈ ਭੰਗੜਾ ਪਾਉਣਾ ਹੁੰਦਾ ਹੈ, ਹਨਾ। ਤੇ ਇਸ ਤਰ੍ਹਾਂ ਦੀ ਜਿਹੜੀ ਮੌਜ ਮਸਤੀ ਆ ਉਹ ਵੀ ਸਾਡੀਆਂ ਨਾ ਭੈਣਾਂ ਨੇ ਇਸੇ ਮੌਕੇ ਕਰਨੀ ਹੁੰਦੀ ਹੈ। ਤੇ ਸਾਡੇ ਵੱਲੋਂ ਵੀ ਇਹੀ ਦੁਆਵਾਂ ਜੀ ਕਿ ਸਾਰਾ ਕੁਛ ਠੀਕ ਠਾਕ ਹੋਵੇ ਤੇ ਤੁਸੀਂ ਉਹਨਾਂ ਤੀਆਂ ਦਾ ਜਿਹੜਾ ਰੰਗ ਹੈ ਉਹ ਜ਼ਰੂਰ ਮਾਣੋ। ਸੋ ਬਹੁਤ ਬਹੁਤ ਧੰਨਵਾਦ ਜਗਜੀਵਨ ਮਠਾਰੂ ਜੀ ਤੀਆਂ ਦਾ ਇਹ ਚਾਅ ਸਾਡੇ ਨਾਲ ਸਾਂਝਾ ਕਰਨ ਦੇ ਲਈ। ਤੇ ਲਓ ਦੋਸਤੋ, ਅੱਗੇ ਵਧਦੇ ਹਾਂ ਫਿਰ। ਤੇ ਅੱਗੇ ਨਾ ਇੱਕ ਗੀਤ ਦੀ ਫਰਮਾਇਸ਼ ਵੀ ਸਾਨੂੰ ਕੀਤੀ ਹੋਈ ਹੈ ਲਖਵੀਰ ਬਰਾੜ ਹੋਰਾਂ ਨੇ, ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿੱਚ ਉਹਨਾਂ ਨੇ ਗੀਤ ਸੁਣਨਾ ਚਾਹਿਆ। ਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿੱਚ ਜਿਹੜਾ ਗੀਤ ਉਹਨਾਂ ਨੇ ਸੁਣਨਾ ਚਾਹਿਆ ਉਹ ਮੈਂ ਡਾਟਾਬੇਸ ਚੋਂ ਤੁਹਾਡੇ ਨਾਲ ਬਿਲਕੁਲ ਸਾਂਝਾ ਕਰ ਦਵਾਂ। ਜਿੱਤ ਦੇ ਨਿਸ਼ਾਨ ਗੀਤ ਜਿਹੜਾ ਆ ਉਹ ਉਹਨਾਂ ਨੇ ਸੁਣਨਾ ਚਾਹਿਆ। ਤੇ ਲਓ ਫਿਰ ਉਹਨਾਂ ਦੀ ਫਰਮਾਇਸ਼ ਤੇ, ਯਾਨੀ ਲਖਵੀਰ ਬਰਾੜ ਹੋਰਾਂ ਦੀ ਫਰਮਾਇਸ਼ ਤੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਜਿੱਤ ਦੇ ਨਿਸ਼ਾਨ।
जित दे निशान सदा लाए जांदे झंडे नाल पहला वार कलमा दा पिछों वार खंडे नाल
कोई मार लो
ओ चार ही तरीके आना बंदा करे कम सदा शौक नाल प्यार नाल लालच जा डंडे नाल जित दे निशान सदा लाए जांदे झंडे नाल पहला वार कलमा दा पिछों वार खंडे नाल चार ही तरीके आना बंदा करे कम सदा शौक नाल प्यार नाल लालच जा डंडे नाल जित दे निशान सदा लाए जांदे झंडे नाल पहला वार शौक नाल प्यार नाल लालच जा डंडे नाल जित दे निशान सदा लाए जांदे झंडे नाल पहला वार कलमा दा पिछों वार खंडे नाल रजा विच रह के मन हुंदा पाना सिख दादे दियां दित्तियां दा शुक्र मनाना सिख रजा विच रह के किता मन हुंदा पाना सिख दादे दियां दित्तियां दा शुक्र मनाना सिख ओ भी तां गुजारा देख कर दे बदेशां विच सब जी भी कट दे जो कौलियां दे कंडे नाल चार ही तरीके आना बंदा करे कम सदा शौक नाल प्यार नाल लालच जा डंडे नाल जित दे निशान सदा लाए जांदे झंडे नाल पहला वार कलमा दा पिछों वार खंडे नाल छलियां खरीद की खबर हो मेरे आ किसाना जिन्ना की देखो खबर हो हड़का तो छलियां खरीद की खबर हो मेरे आ किसाना जिन्ना की देखो खबर हो रत्ती रत्ती मक्की नू जवान हुंदी वेखदा ए जदों कामा धुप्पे गुड्डे खेत रंबे चंडे नाल चार ही तरीके आना बंदा करे कम सदा शौक नाल प्यार नाल लालच जा डंडे नाल जित दे निशान सदा लाए जांदे झंडे नाल पहला वार कलमा दा पिछों वार खंडे नाल सारिया नू करी दा मजाक नहीं ओ कोलियां विचारिया नू एक अद्धा गुण दिता रब जी ने सारिया नू करी दा मजाक नहीं ओ कोलियां विचारिया नू घोड़ा ए ता तेज रफ्तार ते ही मान करी भार खिचने च ता मुकाबला नी संडे नाल चार ही तरीके आना बंदा करे कम सदा शौक नाल प्यार नाल लालच जा डंडे नाल जित दे निशान सदा लाए जांदे झंडे नाल पहला वार कलमा दा पिछों वार खंडे नाल शामी घुट लाई लेंदे नशा जे नी हुंदा चलो सिर तां कुमाई लेंदे ओ तुसी जो भी आखो एहो शामी घुट लाई लेंदे नशा जे नी हुंदा चलो सिर तां कुमाई लेंदे पीण वाले पीण दा जुगाड़ तां बढ़ाई लेंदे अंडे नाल गंडे नाल खारे नाल ठंडे नाल चार ही तरीके आना बंदा करे कम सदा शौक नाल प्यार
ਪਿਆਰ ਨਾਲ ਲਾਲ ਚੂਚਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ ਪੱਥਰਾਂ ਦੇ ਵਰਗਾ ਫੇ ਜਿਗਰਾ ਬਣਾਉਣਾ ਪੈਂਦਾ ਸੁਣ ਸਰਤਾਜ ਲਹੂ ਵੇਖ ਕੇ ਵੀ ਗਾਉਣਾ ਪੈਂਦਾ ਹੱਡ ਬਹਿ ਗਏ ਪੈਰੀ ਚੁੱਪੇ ਕੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲ ਚੂਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ
ਲਓ ਜੀ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਅਸੀਂ ਸੁਣਿਆ ਔਰ ਗੀਤ ਦੀ ਫਰਮਾਇਸ਼ ਕੀਤੀ ਸੀ ਲਖਵੀਰ ਬਰਾੜ ਹੋਰਾਂ ਨੇ ਤੇ ਉਮੀਦ ਕਰਦੇ ਹਾਂ ਲਖਵੀਰ ਬਰਾੜ ਜੀ ਤੁਸੀਂ ਗੀਤ ਸੁਣ ਲਿਆ ਹੋਣਾ ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਦੇ ਵਿਚ ਹੁਣ ਜਿੰਨਾ ਕੁ ਵੀ ਵਕਤ ਬਚਿਆ ਜਿੰਨਾ ਵੀ ਸਮਾਂ ਬਚਿਆ ਕੋਸ਼ਿਸ਼ ਕਰਾਂਗੇ ਕਿ ਕੁਝ ਅਹਿਮ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰੀਏ ਪਰ ਉਸ ਤੋਂ ਵੀ ਪਹਿਲਾਂ ਅਰਸ਼ ਮੱਲੀ ਹੋਰਾਂ ਨੇ ਸਾਨੂੰ ਆਪਣੇ ਕੁਝ ਖਾਸ ਕਰੀਬੀ ਜਿਹੜੇ ਪਿਆਰੇ ਦੋਸਤ ਨੇ ਉਨ੍ਹਾਂ ਤੱਕ ਇੱਕ ਮੁਹੱਬਤੀ ਪੈਗਾਮ ਜਿਹੜਾ ਆ ਉਹ ਪਹੁੰਚਾਉਣ ਦੀ ਗੁਜ਼ਾਰਿਸ਼ ਕੀਤੀ ਆ ਤੇ ਲੋ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਉਨ੍ਹਾਂ ਦੇ ਘਰ ਦੇ ਵਿਚ ਜਿਹੜੀ ਇੱਕ ਨਵੀਂ ਖੁਸ਼ੀ ਆਈ ਹੈ ਔਰ ਉਸ ਖੁਸ਼ੀ ਨੂੰ ਸਾਰਿਆਂ ਦੇ ਨਾਲ ਸਾਂਝਿਆਂ ਕਰਦਿਆਂ ਹੋਇਆਂ ਉਨ੍ਹਾਂ ਨੂੰ ਇਸ ਖੁਸ਼ੀ ਦੇ ਉੱਤੇ ਮੁਬਾਰਕਬਾਦ ਜਿਹੜੀ ਆ ਉਹ ਜ਼ਰੂਰ ਭੇਜੀਏ ਤੇ ਕਾਲ ਜਿਹੜੀ ਆ ਉਹ ਆਪਾਂ ਲਗਾ ਦਿੱਤੀ ਆ ਹੁਣ ਇਹ ਦੇਖਦੇ ਆ ਕਿ ਕਾਲ ਉਹ ਚੁੱਕ ਲੈਂਦੇ ਆ ਕਿ ਨਹੀਂ ਚੁੱਕਦੇ ਜੇ ਉਹ ਚੁੱਕ ਲੈਂਦੇ ਆ ਤੇ ਫਿਰ ਆਪਾਂ ਅਰਸ਼ ਮੱਲੀ ਹੋਰਾਂ ਵੱਲੋਂ ਇਹ ਵਧਾਈਆਂ ਹਰਮਨ ਪ੍ਰਭਾ ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦਵਿੰਦਰ ਬੁੱਟਰ ਜੀ ਬੋਲ ਰਹੇ ਹੋ
ਹਾਂਜੀ
ਹਾਂਜੀ ਦਵਿੰਦਰ ਬੁੱਟਰ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਦੇ ਹਾਂ ਕਿ ਅਸੀਂ ਹਰਮਨ ਰੇਡੀਓ ਤੋਂ ਬੋਲ ਰਹੇ ਹਾਂ ਔਰ ਹਰਮਨ ਰੇਡੀਓ ਤੇ ਇੱਕ ਵਧਾਈਆਂ ਦਾ ਸਿਲਸਿਲਾ ਚੱਲਦਾ ਹੁੰਦਾ ਸੋ ਉਸ ਸਿਲਸਿਲੇ ਰਾਹੀਂ ਅਸੀਂ ਆਪਣੇ ਜਿਹੜੇ ਸੁਣਨ ਵਾਲੇ ਨੇ ਆਪਣੇ ਜਿਹੜੇ ਹਰਮਨ ਰੇਡੀਓ ਪਰਿਵਾਰ ਦੇ ਮੈਂਬਰ ਨੇ ਉਨ੍ਹਾਂ ਦੇ ਕਰੀਬੀਆਂ ਦੇ ਘਰ ਦੇ ਵਿਚ ਜਦੋਂ ਕੋਈ ਨਵੀਂ ਖੁਸ਼ੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਇੱਕ ਸਰਪ੍ਰਾਈਜ਼ ਕਾਲ ਕਰਕੇ ਉਨ੍ਹਾਂ ਦਾ ਉਹ ਮੁਹੱਬਤੀ ਪੈਗਾਮ ਜਿਹੜਾ ਆ ਉਹ ਪਹੁੰਚਾਉਂਦੇ ਆ ਉਨ੍ਹਾਂ ਤੱਕ ਸੋ ਸਾਨੂੰ ਪਤਾ ਲੱਗਿਆ ਕਿ ਦਵਿੰਦਰ ਬੁੱਟਰ ਤੇ ਹਰਮਨ ਬੁੱਟਰ ਹੋਰਾਂ ਦੇ ਘਰ ਇੱਕ ਨਵੀਂ ਖੁਸ਼ੀ ਵਾਹਿਗੁਰੂ ਜੀ ਨੇ ਭੇਜੀ ਹੈ ਸੋ ਪੁੱਤਰ ਹਜ਼ੂਰ ਸਿੰਘ ਦੇ ਰੂਪ ਦੇ ਵਿਚ ਤੇ ਉਨ੍ਹਾਂ ਦੇ ਆਗਮਨ ਤੇ ਤੁਹਾਡੇ ਪਰਿਵਾਰ ਨੂੰ ਹਰਮਨ ਰੇਡੀਓ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਭੇਟ ਕਰਦੇ ਹਾਂ ਔਰ ਤੁਹਾਨੂੰ ਦੱਸਦੇ ਜਾਂਦੇ ਹਾਂ ਕਿ ਇਸ ਖੁਸ਼ੀ ਦੀ ਸਾਂਝ ਜਿਹੜੀ ਆ ਉਹ ਅਰਸ਼ ਮੱਲੀ ਹੋਰਾਂ ਨੇ ਸਾਡੇ ਨਾਲ ਪਾਈ ਹੈ ਔਰ ਅਸੀਂ ਤੁਹਾਡੇ ਨਾਲ ਪਾ ਰਹੇ ਹਾਂ
ਥੈਂਕ ਯੂ ਜੀ ਧੰਨਵਾਦ ਬਹੁਤ ਬਹੁਤ ਹਰਮਨ ਰੇਡੀਓ ਦਾ ਨਾਲੇ ਅਰਸ਼ ਮੱਲੀ ਭਾਜੀ ਦਾ
ਜੀ ਸੋ ਦਵਿੰਦਰ ਜੀ ਕਿਵੇਂ ਲੱਗ ਰਿਹਾ ਕੀ ਲੱਗਦਾ ਸੀ ਏਦਾਂ ਦਾ ਕੁਝ ਹੋਊਗਾ
ਹਾਂਜੀ ਬਟ ਇੱਕ ਜਿਵੇਂ ਸਾਡਾ ਪਹਿਲਾ ਰੇਡੀਓ ਇੱਕ ਡਿਫਰੈਂਟ ਐਕਸਪੀਰੀਅੰਸ ਆ ਮਤਲਬ ਅਲੱਗ ਖੁਸ਼ੀ ਆ ਬਿਆਨ ਨਹੀਂ ਕੀਤੀ ਜਾ ਸਕਦੀ ਜਿਹੜੀ
ਜੀ ਵਾਕਈ ਸੋ ਕਹਿੰਦੇ ਹੁੰਦੇ ਆ ਨਾ ਕਿ ਜਿਹੜੀ ਜ਼ਿੰਦਗੀ ਹੈ ਜ਼ਿੰਦਗੀ ਦੇ ਵਿਚ ਧੀ ਤੇ ਪੁੱਤਰ ਜਿਹੜੇ ਆ ਉਹੀ ਅਸਲ ਦੇ ਵਿਚ ਪਰਿਵਾਰ ਨੂੰ ਪਰਿਵਾਰ ਬਣਾਉਂਦੇ ਆ ਹਨਾ ਔਲਾਦ ਜਿਹੜੀ ਹੈ ਉਹ ਮਾਪਿਆਂ ਦੇ ਲਈ ਬਹੁਤ ਵੱਡਾ ਇੱਕ ਅਨਮੋਲ ਵੱਡੀ ਅਨਮੋਲ ਦਾਤ ਹੁੰਦੀ ਹੈ ਸੋ ਅਨਮੋਲ ਦਾਤ ਜਿਹੜੀ ਹੈ ਉਹ ਪਰਮਾਤਮਾ ਨੇ ਤੁਹਾਨੂੰ ਬਖਸ਼ੀ ਹੈ ਸੋ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਵੀ ਇਹੀ ਕਰਦੇ ਹਾਂ ਕਿ ਪੁੱਤਰ ਨੂੰ ਨਰੋਈ ਸਿਹਤ ਬਖਸ਼ਣ ਔਰ ਨਾਲੋ ਨਾਲ ਚੰਗੇ ਜਿਹੜੇ ਸੰਸਕਾਰ ਆ ਉਹ ਵੀ ਜ਼ਰੂਰ ਬਖਸ਼ਣ ਸੋ ਮੈਂ ਤੁਹਾਡੇ ਤੋਂ ਇਹ ਵੀ ਪੁੱਛਣਾ ਚਾਹੁੰਦੀ ਸੀ ਵੀ ਤੁਹਾਨੂੰ ਅੱਜ ਇਹ ਕਾਲ ਆਉਣ ਦੀ ਕੋਈ ਉਮੀਦ ਸੀ ਕਿ ਲੱਗਦਾ ਸੀ ਵੀ ਏਦਾਂ ਕੋਈ ਸਰਪ੍ਰਾਈਜ਼ ਕਾਲ ਆਊਗੀ ਹਜ਼ੂਰ ਸਿੰਘ ਦੇ ਬਰਥਡੇ ਤੇ
ਨਹੀਂ ਜੀ ਬਿਲਕੁਲ ਸਰਪ੍ਰਾਈਜ਼ ਸੀਗਾ ਮੈਨੂੰ ਬਿਲਕੁਲ ਵੀ ਨਹੀਂ ਸੀ ਪਤਾ ਈਵਨ ਕਿ ਥੋੜੀ ਦੇਰ ਪਹਿਲਾਂ ਮੇਰੀ ਗੱਲ ਹੋਈ ਸੀ ਐਸੇ ਭਾਜੀ ਨੇ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਗਾ
ਅੱਛਾ
ਸਰਪ੍ਰਾਈਜ਼ ਸੀਗਾ ਜਿਹੜਾ ਮੈਨੂੰ ਬਹੁਤ ਵਧੀਆ ਲੱਗਿਆ ਮੇਰੇ ਬੀਬੀ ਜੀ ਨਾਲ ਮੇਰੇ ਸੁਣਦੇ ਨੇ ਬਹੁਤ ਖੁਸ਼ੀ ਹੋਈ ਸਾਨੂੰ
ਜੀ ਦਵਿੰਦਰ ਜੀ ਕਿੱਥੇ ਰਹਿੰਦੇ ਹੋ ਤੁਸੀਂ
ਅਸੀਂ ਤਸਮਾਨੀਆ ਹੋਬਾਰਟ
ਠੀਕ ਹੈ ਜੀ, ਸੋ ਲਓ ਫਿਰ ਸਾਡਾ ਇਹ ਜਿਹੜਾ ਮੁਹੱਬਤੀ ਪੈਗਾਮ ਹੈ ਤਸਮਾਨੀਆ ਚ ਤੁਹਾਡੇ ਤੱਕ ਪਹੁੰਚ ਗਿਆ ਰੇਡੀਓ ਦੇ ਜ਼ਰੀਏ। ਖੈਰ ਉਦਾਂ ਦਾ ਬਹੁਤ ਤਰ੍ਹਾਂ ਦੇ ਹੁਣ ਤਰੀਕੇ ਹੈਗੇ ਆ, ਪਰ ਕਹਿੰਦੇ ਹੁੰਦੇ ਆ ਵੀ ਜਿਹੜੀ ਆਵਾਜ਼ ਦੀ ਸਾਂਝ ਹੈ ਹਨਾ, ਉਹ ਸਾਨੂੰ ਬਹੁਤ ਛੇਤੀ ਇੱਕ ਦੂਜੇ ਦੇ ਨੇੜੇ ਲੈ ਕੇ ਆਉਂਦੀ ਹੈ। ਸੋ ਇਸੇ ਆਵਾਜ਼ ਦੀ ਸਾਂਝ ਦੇ ਜ਼ਰੀਏ ਜਿਹੜਾ ਪਿਆਰ ਹੈ ਮੁਹੱਬਤ ਹੈ ਹਜ਼ੂਰ ਸਿੰਘ ਲਈ ਸਾਡੇ ਪਰਿਵਾਰ ਵੱਲੋਂ ਅਸੀਂ ਤੁਹਾਨੂੰ ਭੇਜਿਆ। ਸੋ ਉਮੀਦ ਕਰਦੀ ਹਾਂ ਕਿ ਜ਼ਰੂਰ ਪਸੰਦ ਵੀ ਤੁਹਾਨੂੰ ਆਇਆ ਹੋਏਗਾ ਸਾਡਾ ਇਹ ਅੰਦਾਜ਼, ਤੇ ਇੱਕ ਵਾਰ ਫੇਰ ਤੁਹਾਨੂੰ ਸਾਡੀ ਇਹ ਮੁਬਾਰਕਬਾਦ ਜਿਹੜੀ ਹੈ ਉਹ ਪਹੁੰਚਦੀ ਕਰਦੇ ਹਾਂ, ਤੇ ਅਰਸ਼ ਮੱਲੀ ਹੋਰਾਂ ਵੱਲੋਂ ਖਾਸ ਤੌਰ ਦੇ ਉੱਤੇ ਇਹ ਮੁਬਾਰਕਬਾਦ ਤੁਹਾਨੂੰ ਅਸੀਂ ਭੇਜਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ।
ਥੈਂਕ ਯੂ ਜੀ।
ਸੋ ਲਓ ਜੀ, ਇਹ ਪੈਗਾਮ, ਇਹ ਮੁਬਾਰਕਬਾਦ, ਇਹ ਵਧਾਈਆਂ ਜਿਹੜੀਆਂ ਉਹ ਆਪਾਂ ਭੇਜ ਦਿੱਤੀਆਂ ਅਰਸ਼ ਮੱਲੀ ਹੋਰਾਂ ਨੇ ਖਾਸ ਤੌਰ ਦੇ ਉੱਤੇ ਆਪਣੇ ਦੋਸਤ ਪਰਿਵਾਰ ਦੇ ਘਰ ਦੇ ਵਿੱਚ ਇੱਕ ਪੁੱਤਰ ਦੇ ਰੂਪ ਦੇ ਵਿੱਚ ਆਈ ਖੁਸ਼ੀ ਨੂੰ ਸਾਡੇ ਨਾਲ ਸਾਂਝਾ ਕੀਤਾ, ਇਹਦੇ ਲਈ ਅਸੀਂ ਅਰਸ਼ ਮੱਲੀ ਹੋਰਾਂ ਦੇ ਵੀ ਧੰਨਵਾਦੀ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੇ ਲਓ ਫਿਰ ਹੁਣ ਆਪਾਂ ਕੁਝ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਂਦੇ ਆ। ਇੱਕ ਤਾਂ ਜਿਹੜੀ ਜਾਣਕਾਰੀ ਹੈ ਸ਼ਾਇਦ ਬਹੁਤ ਪਹਿਲਾਂ ਤੋਂ ਪਿਛਲੇ ਦਿਨਾਂ ਤੋਂ ਤੁਹਾਡੇ ਨਾਲ ਸਾਂਝੀ ਕੀਤੀ ਵੀ ਜਾ ਰਹੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਪਿਛਲੇ ਦਿਨ ਜਿਹੜਾ ਕਿਰਪਾਨ ਦਾ ਜਿਹੜਾ ਮੁੱਦਾ ਸੀ ਉਹ ਗਰਮਾਇਆ ਸੀਗਾ। ਕਾਰਨ ਕੀ ਸੀ ਕਿ ਇੱਕ ਸਕੂਲ ਦੇ ਵਿੱਚ ਇੱਕ ਅੰਮ੍ਰਿਤਧਾਰੀ ਬੱਚੇ ਨੇ ਜਿਹੜੀ ਕਿਰਪਾਨ ਪਾਈ ਹੋਈ ਸੀ ਉਸ ਨੂੰ ਲੈ ਕੇ ਸਕੂਲ ਦੇ ਜਿਹੜੇ ਪ੍ਰਬੰਧਕ ਜਾਂ ਫਿਰ ਵਿਦਿਆਰਥੀਆਂ ਦੇ ਵੱਲੋਂ ਸ਼ਿਕਾਇਤ ਜਿਹੜੀ ਸੀ ਉਹ ਦਰਜ ਕੀਤੀ ਗਈ ਸੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਕਿਰਪਾਨ ਦੇ ਉੱਤੇ ਜਿਹੜੀ ਪਾਬੰਦੀ ਲਾਉਣ ਦਾ ਜਿਹੜਾ ਫੈਸਲਾ ਸੀਗਾ ਉਹ ਆਰਜ਼ੀ ਤੌਰ ਦੇ ਉੱਤੇ ਲਿਆ ਗਿਆ ਸੀ। ਪਰ ਉਸ ਤੋਂ ਬਾਅਦ ਇੱਕ ਵੱਡੀ ਚਰਚਾ ਜਿਹੜੀ ਸੀ ਉਹ ਸਿੱਖ ਭਾਈਚਾਰੇ ਦੇ ਨਾਲ ਸਰਕਾਰ ਵੱਲੋਂ ਜਾਰੀ ਰਹੀ। ਉਸ ਤੋਂ ਬਾਅਦ ਜਿਹੜਾ ਇੱਕ ਨਵਾਂ ਫੈਸਲਾ ਜਿਹੜਾ ਆ ਉਹ ਆਉਣ ਤੋਂ ਵੀ ਪਹਿਲਾਂ ਦੀ ਜਿਹੜੀ ਇੱਕ ਕਾਰਵਾਈ ਹੈ ਉਹ ਇਸ ਵੇਲੇ ਚੱਲ ਰਹੀ ਹੈ। ਸੋ ਉਸ ਸੰਬੰਧ ਦੇ ਵਿੱਚ ਕਿਰਪਾਨ ਦੀ ਜਿਹੜੀ ਕਿਰਪਾਨ ਦਾ ਜਿਹੜਾ ਆਕਾਰ ਹੈ ਜਾਂ ਉਹਦੀ ਲੰਬਾਈ ਜਾਂ ਚੌੜਾਈ ਜਿਹੜੀ ਆ ਉਹ ਤੈਅ ਕੀਤੀ ਗਈ ਹੈ, ਤੇ ਨਾਲ ਹੀ ਨਾਲ ਕੁਝ ਹੋਰ ਜਿਹੜੀਆਂ ਚੀਜ਼ਾਂ ਆ ਜਿਹੜੀਆਂ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਲੱਗਦਾ ਹੈ ਕਿ ਸਕੂਲ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਤੈਅ ਕੀਤੀਆਂ ਗਈਆਂ ਆ, ਉਹਨਾਂ ਦੇ ਬਾਬਤ ਜਾਣਕਾਰੀ ਜਿਹੜੀ ਹੈ ਉਹ ਮੁਹੱਈਆ ਕਰਵਾਈ ਗਈ ਹੈ। ਸੋ ਜਿਹੜੀ ਕਮੇਟੀ ਖਾਸ ਤੌਰ ਦੇ ਉੱਤੇ ਇਹਦੇ ਉੱਤੇ ਕੰਮ ਕਰ ਰਹੀ ਸੀਗੀ ਉਸ ਕਮੇਟੀ ਵੱਲੋਂ, ਸੋ ਨਿਊ ਸਾਊਥ ਵੇਲਸ ਗੁਰਦੁਆਰਾ ਗਰੁੱਪ ਜਿਹੜਾ ਆ ਉਹ ਇਸ ਮੁੱਦੇ ਦੇ ਉੱਤੇ ਕੰਮ ਕਰ ਰਿਹਾ ਸੀਗਾ, ਲਗਾਤਾਰ ਸਰਕਾਰ ਦੇ ਨਾਲ ਸੰਪਰਕ ਦੇ ਵਿੱਚ ਸੀ। ਸੋ ਇਸ ਸੰਬੰਧ ਦੇ ਵਿੱਚ ਅਜੇ ਕਾਨੂੰਨ ਨਹੀਂ ਬਣਿਆ, ਪਰ ਉਸ ਤੋਂ ਪਹਿਲਾਂ ਜੋ ਤੈਅ ਹੋਇਆ ਜੋ ਸਰਕਾਰ ਜਿਹੜੀ ਆ ਜਿਸ ਚੀਜ਼ ਦੇ ਲਈ ਮੰਨੀ ਆ ਉਹ ਸਾਰਾ ਕੁਝ ਉਸ ਕਮੇਟੀ ਨੇ ਆਮ ਜਨਤਾ ਦੇ ਸਾਹਮਣੇ ਰੱਖਿਆ ਆ, ਔਰ ਇਹਦੇ ਬਾਰੇ ਚ ਇੱਕ ਮੀਡੀਆ ਰਿਲੀਜ਼ ਜਿਹੜਾ ਆ ਉਹ ਵੀ ਹੋ ਚੁੱਕਿਆ। ਯਾਨੀ ਕਿ ਸਿਰਫ ਤੇ ਸਿਰਫ ਪਹਿਲੀ ਗੱਲ ਇਹ ਆ ਕਿ ਇਹ ਜਿਹੜਾ ਮੀਡੀਆ ਰਿਲੀਜ਼ ਹੈ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਜਿਹੜੀ ਸਰਕਾਰ ਵੱਲੋਂ ਜਿਹੜੀ ਸ਼ਰਤ ਆ ਉਹ ਮੰਨੀ ਗਈ ਆ ਕਿ ਜਿਹੜੀ ਕਿਰਪਾਨ ਹੈ ਉਹ ਪਹਿਨਣ ਦੀ ਇਜਾਜ਼ਤ ਦਿੱਤੀ ਜਾਊਗੀ, ਪਰ ਜਿਹੜੀ ਕਿਰਪਾਨ ਹੈ ਖਾਸ ਤੌਰ ਦੇ ਉੱਤੇ ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚ ਜਦੋਂ ਉਹਨਾਂ ਨੇ ਪਾਉਣੀਆਂ ਤਾਂ ਕੱਪੜਿਆਂ ਦੇ ਹੇਠਾਂ ਹੀ ਪਹਿਨਣ ਦੀ ਇਜਾਜ਼ਤ ਹੋਊਗੀ। ਔਰ ਨਾਲੋ ਨਾਲ ਇਹਦੇ ਲਈ ਇਹ ਵੀ ਜ਼ਰੂਰੀ ਰਹੇਗਾ ਕਿ ਜਿਹੜੀ ਉਹ ਕਿਰਪਾਨ ਹੈ ਉਸ ਨੂੰ ਰਿੰਗ ਦੇ ਨਾਲ ਜਾਂ ਉਹਨੂੰ ਰਿੰਗ ਨੂੰ ਜਿਹੜਾ ਉਹਦੇ ਨਾਲ ਲਗਾ ਕੇ ਰੱਖਿਆ ਜਾਊਗਾ ਤਾਂ ਕਿ ਉਹ ਇਕਦਮ ਬਾਹਰ ਨਾ ਕੱਢੀ ਜਾ ਸਕੇ, ਜਾਂ ਫਿਰ ਉਹਨੂੰ ਮੋਟੇ ਕੱਪੜੇ ਦੇ ਨਾਲ ਜਿਹੜਾ ਉਹਦਾ ਹੱਥ ਆਇਆ ਤੇ ਉਹ ਮਿਆਨ ਜਿਹੜੀ ਆ ਉਹ ਸੀਨ ਦਿੱਤੀ ਜਾਊਗੀ। ਸੋ ਇਹਦੇ ਉੱਤੇ ਥੋੜੇ ਜਿਹੇ ਸ਼ੰਕੇ ਜਿਹੜੇ ਉਹ ਉਤਪੰਨ ਕੀਤੇ ਜਾ ਰਹੇ ਸਿੱਖ ਭਾਈਚਾਰੇ ਵੱਲੋਂ। ਇੱਕ ਵੀਡੀਓ ਜਿਹੜੀ ਹੈ ਉਹ ਪਿਛਲੇ ਕੱਲ ਅਮਨਦੀਪ ਸਿੰਘ ਸਿੱਧੂ ਜਿਹੜੇ ਕਿ ਹਰਮਨ ਰੇਡੀਓ ਦੇ ਡਾਇਰੈਕਟਰ ਵੀ ਨੇ ਉਹਨਾਂ ਨੇ ਵੀ ਜਾਰੀ ਕੀਤੀ ਹੈ, ਜਿਹਦੇ ਰਾਹੀਂ ਉਹਨਾਂ ਨੇ ਉਹਨਾਂ ਸ਼ੰਕਿਆਂ ਦੇ ਬਾਰੇ ਚ ਗੱਲ ਕੀਤੀ ਆ, ਔਰ ਜਿਹੜੇ ਵੀ ਸ਼ੰਕੇ ਜਿਹੜੇ ਇਸ ਵੇਲੇ ਪੈਦਾ ਹੋ ਰਹੇ ਆ ਉਹਨਾਂ ਦੇ ਪਿੱਛੇ ਕੀ ਅਸਲ ਦੇ ਵਿੱਚ ਅਸਲੀਅਤ ਆ, ਅਸਲ ਦੇ ਵਿੱਚ ਜਿਹੜੀਆਂ ਬਦਲਾਵ ਜਾਂ ਜਿਹੜੀਆਂ ਤਬਦੀਲੀਆਂ ਲੋਕਾਂ ਨੂੰ ਲੱਗ ਰਹੀਆਂ ਆ ਉਹ ਉਸ ਰੂਪ ਦੇ ਵਿੱਚ ਨਹੀਂ ਆ ਜਿਸ ਰੂਪ ਦੇ ਵਿੱਚ ਉਹ ਸੋਚ ਰਹੇ ਆ। ਸੋ ਇਸ ਬਾਬਤ ਅਮਨਦੀਪ ਸਿੰਘ ਸਿੱਧੂ ਹੋਰਾਂ ਦੇ ਫੇਸਬੁੱਕ ਪੇਜ ਦੇ ਉੱਤੇ ਵੀ ਉਹਨਾਂ ਨੇ ਇੱਕ ਵੀਡੀਓ ਦੇ ਰਾਹੀਂ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਹੈ। ਸੋ ਤੁਸੀਂ ਉਸ ਪੇਜ ਦੇ ਉੱਤੇ ਉਹਨਾਂ ਦੇ ਪ੍ਰੋਫਾਈਲ ਦੇ ਵਿੱਚ ਜਾ ਕੇ ਤੁਸੀਂ ਉਸ ਵੀਡੀਓ ਦੇ ਰਾਹੀਂ ਵੀ ਜਾਣਕਾਰੀ ਜਿਹੜੀ ਲੈ ਸਕਦੇ ਹੋ। ਪਰ ਇਸ ਤੋਂ ਪਹਿਲਾਂ ਇਹ ਵੀ ਦੱਸਦੇ ਜਾਈਏ ਕਿ ਜੇਕਰ ਤੁਸੀਂ ਇਸ ਸੰਬੰਧ ਦੇ ਵਿੱਚ ਕੋਈ ਵੀ ਰਾਏ ਜਿਹੜੀ ਹੈ ਉਹ ਸਰਕਾਰ ਨੂੰ ਭੇਜਣੀ ਚਾਹੁੰਦੇ ਹੋ, ਕਿਉਂਕਿ 25 ਤਰੀਕ ਤੱਕ ਤੁਸੀਂ ਆਪਣੀ ਜਿਹੜੀ ਰਾਏ ਆ 25 ਜੂਨ ਤੱਕ ਉਹਨਾਂ ਤੱਕ ਭੇਜ ਸਕਦੇ ਆ, ਅੱਜ 22 ਤਰੀਕ ਹੈ ਤੁਹਾਡੇ ਕੋਲ ਅਜੇ ਵੀ 3 ਦਿਨ ਹੈਗੇ ਆ। ਸੋ ਉਹਨਾਂ 3 ਦਿਨਾਂ ਦੇ ਵਿੱਚ ਤੁਸੀਂ ਆਪਣੀ ਜਿਹੜੀ ਰਾਏ ਆ ਉਹ ਜ਼ਰੂਰ ਸਰਕਾਰ ਨੂੰ ਭੇਜ ਸਕਦੇ ਆ। ਸੋ ਉਹਨਾਂ ਦੀ ਵੈਬਸਾਈਟ ਤੇ ਤੁਸੀਂ ਜਾ ਸਕਦੇ ਹੋ www.nsw.gov.au/ have your say slash changes to knives schools policy. So is website te jaake tusi have your say slash changes to knives schools policy de utte apna jehda vi tusi pakh rakhna chahunde ho tusi rakh sakde ho. So eh ek ahem jankari jehdi main tode naal saanji karna chahundi si te naal hi naal ek hor jehdi jankari hai oh main tode naal saanji karna chahuni hai itthe oh jankari hai dosto vi aam taur de utte ek ਧਾਰਨਾ ਜਿਹੜੀ ਉਹ ਬਣੀ ਹੋਈ ਸੀ ਮੈਡੀਕਲ ਦੇ ਖੇਤਰ ਦੇ ਵਿੱਚ ਕਿ ਜਿਹੜੇ ਲੋਕ ਜ਼ਿਆਦਾਤਰ ਸਿਗਰਟ ਨੋਸ਼ੀ ਕਰਦੇ ਆ ਹਨਾ ਉਹਨਾਂ ਨੂੰ ਲੰਗ ਕੈਂਸਰ ਜਿਹੜਾ ਆ ਉਹ ਬਹੁਤ ਜ਼ਿਆਦਾ ਹੁੰਦਾ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਉਹੀ ਲੋਕ ਲੰਗ ਕੈਂਸਰ ਤੋਂ ਪ੍ਰਭਾਵਿਤ ਹੁੰਦੇ ਆ ਜਿਹੜੇ ਜ਼ਿਆਦਾ ਸਿਗਰਟ ਪੀਂਦੇ ਆ ਪਰ ਪਿਛਲੇ ਸਮੇਂ ਦੇ ਵਿੱਚ ਇੱਕ ਖੋਜ ਜਿਹੜੀ ਆ ਉਹ ਸਾਹਮਣੇ ਆਈ ਆ ਜਿਹਦੇ ਵਿੱਚ ਇਹ ਪਤਾ ਲੱਗਿਆ ਆ ਕਿ ਲੰਗ ਕੈਂਸਰ ਜਿਹੜਾ ਆ ਉਹ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਆ ਇਹ ਧਾਰਨਾ ਜਿਹੜੀ ਉਹ ਗਲਤ ਸਾਬਤ ਹੋ ਰਹੀ ਆ ਕਿ ਸਿਰਫ ਸਿਗਰਟ ਨੋਸ਼ੀ ਕਰਨ ਵਾਲੇ ਜਿਹੜੇ ਆ ਉਹਨਾਂ ਨੂੰ ਹੀ ਲੰਗ ਕੈਂਸਰ ਹੁੰਦਾ ਆ ਸੋ ਇਸ ਦੇ ਬਾਰੇ ਚ ਕਹਿੰਦੇ ਇੱਕ ਜਿਹੜੀ ਖੋਜ ਆ ਉਹ ਕੀਤੀ ਗਈ ਆ ਔਰ ਇਹ ਖੋਜ ਜਿਹੜੀ ਆ ਇਹ ਆਸਟ੍ਰੇਲੀਆ ਤੇ ਚੀਨ ਦੇ ਇੱਕ ਵੱਡੀ ਜਨਸੰਖਿਆ ਨੂੰ ਲੈ ਕੇ ਜਿਹੜੇ ਕਿ ਲੰਗ ਕੈਂਸਰ ਤੋਂ ਪ੍ਰਭਾਵਿਤ ਲੋਕ ਸੀਗੇ ਉਹਨਾਂ ਦੇ ਉੱਤੇ ਕੀਤੀ ਗਈ ਆ ਜਿਸ ਤੋਂ ਇਹ ਪਤਾ ਲੱਗਿਆ ਕਿ ਲੰਗ ਕੈਂਸਰ ਜਿਹੜਾ ਆ ਉਹ ਅਸਲ ਦੇ ਵਿੱਚ 35% ਔਰਤਾਂ ਦੇ ਵਿੱਚ ਵੀ ਪਾਇਆ ਗਿਆ ਆ ਔਰ ਇਹਦੇ ਨਾਲ 15% ਜਿਹੜੇ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਕਦੇ ਵੀ ਸਿਗਰਟ ਨੋਸ਼ੀ ਨਹੀਂ ਕੀਤੀ ਸੀ ਸੋ ਬਹੁਤ ਵੱਡਾ ਜਿਹੜਾ ਹਿੱਸਾ ਆ ਉਹ ਨਾਨ ਸਮੋਕਰਸ ਦਾ ਜਿਨ੍ਹਾਂ ਨੇ ਸਿਗਰਟ ਜਿਹੜੇ ਨਹੀਂ ਪੀਂਦੇ ਹਨਾ ਉਹ ਵੀ ਸਾਹਮਣੇ ਆ ਰਿਹਾ ਆ ਜਿਨ੍ਹਾਂ ਨੂੰ ਲੰਗ ਕੈਂਸਰ ਜਿਹੜਾ ਆ ਉਹ ਹੋ ਰਿਹਾ ਯਾਨੀ ਫੇਫੜਿਆਂ ਦਾ ਜਿਹੜਾ ਕੈਂਸਰ ਆ ਉਹ ਹੋ ਰਿਹਾ ਆ ਤੇ ਇਹਦੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਖੋਜਾਂ ਆ ਉਹ ਚੱਲ ਰਹੀਆਂ ਆ ਤੇ ਬਹੁਤ ਸਾਰੇ ਜਿਹੜੇ ਵੱਖ ਵੱਖ ਮੈਡੀਕਲ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਦਾਅਵਾ ਵੀ ਕੀਤਾ ਆ ਕਿ ਇਹ ਸਾਹਮਣੇ ਆ ਰਿਹਾ ਆ ਇਹਨਾਂ ਖੋਜਾਂ ਤੋਂ ਕਿ ਜਿਹੜੇ ਨਾਨ ਸਮੋਕਰਸ ਆ ਉਹ ਲੋਕ ਵੀ ਬਹੁਤ ਜ਼ਿਆਦਾ ਇਸ ਵੇਲੇ ਫੇਫੜਿਆਂ ਦੇ ਕੈਂਸਰ ਦੀ ਪਕੜ ਦੇ ਵਿੱਚ ਆ ਰਹੇ ਆ ਕਾਰਨ ਕੀ ਆ ਕਿ ਕਾਰਨ ਇਹ ਹੈ ਕਿ ਕਈ ਵਾਰ ਜਿਹੜੀ ਸਾਡੀ ਡਾਇਟ ਆ ਉਹਦੇ ਵਿੱਚ ਜਾਂ ਜਿਹੜਾ ਸਾਡਾ ਖਾਣ ਪੀਣ ਦਾ ਤਰੀਕਾ ਆ ਜਾਂ ਜਿਹੜਾ ਸਾਡਾ ਜੀਣ ਦਾ ਤਰੀਕਾ ਆ ਉਹਦੇ ਵਿੱਚ ਕੁਛ ਕਮੀਆਂ ਰਹਿਣ ਦੇ ਕਾਰਨ ਜਾਂ ਫਿਰ ਗਲਤ ਤਰ੍ਹਾਂ ਦੀ ਡਾਇਟ ਲੈਣ ਦੇ ਕਾਰਨ ਵੀ ਕਈ ਵਾਰ ਜਿਹੜਾ ਫੇਫੜਿਆਂ ਦਾ ਜਿਹੜਾ ਕੈਂਸਰ ਆ ਉਹ ਹੁੰਦਾ ਆ ਪਰ ਉਸ ਤੋਂ ਵੀ ਜ਼ਿਆਦਾ ਏਅਰ ਪੋਲਿਊਸ਼ਨ ਜਿਹੜਾ ਆ ਉਹ ਹੋਣਾ ਉਹ ਵੀ ਲੰਗ ਕੈਂਸਰ ਨੂੰ ਸੱਦਾ ਦਿੰਦਾ ਆ ਫੇਫੜਿਆਂ ਦੇ ਕੈਂਸਰ ਨੂੰ ਸੱਦਾ ਦਿੰਦਾ ਆ ਤੇ ਕਈ ਵਾਰ ਅਸੀਂ ਇਹੋ ਜਿਹੇ ਜਿਹੜੇ ਵਾਤਾਵਰਣ ਦੇ ਵਿੱਚ ਕੰਮ ਕਰਦੇ ਆ ਜਿੱਥੇ ਜਿਹੜੀ ਸਾਫ਼ ਸੁਥਰੀ ਹਵਾ ਨਹੀਂ ਹੁੰਦੀ ਪਰ ਕਿਤੇ ਨਾ ਕਿਤੇ ਅੰਦਰੋਂ ਅੰਦਰ ਸਾਡੇ ਜਿਹੜੇ ਫੇਫੜੇ ਆ ਉਹ ਪ੍ਰਭਾਵਿਤ ਹੁੰਦੇ ਰਹਿੰਦੇ ਆ ਲਗਾਤਾਰ ਔਰ ਕਈ ਵਾਰ ਅਸੀਂ ਇਸ ਕੈਂਸਰ ਦੀ ਗ੍ਰਿਫਤ ਦੇ ਵਿੱਚ ਆ ਜਾਂਦੇ ਆ ਸੋ ਇੱਕ ਮਨਮੋਹਨ ਬੇਦੀ ਹੁਰੀ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਆ ਕਿ ਜਿਹੜੇ ਲੋਕ ਇਹ ਕਹਿੰਦੇ ਆ ਵੀ ਜਿਹੜੇ ਸਿਰਫ ਸਿਗਰਟ ਨੋਸ਼ੀ ਕਰਨ ਵਾਲਿਆਂ ਨੂੰ ਕੈਂਸਰ ਹੁੰਦਾ ਆ ਕਹਿੰਦੇ ਵੀ ਮੈਂ ਨਹੀਂ ਮੰਨਦਾ ਕਿਉਂਕਿ ਕਹਿੰਦੇ ਮੈਂ ਤਾਂ ਕਦੀ ਆਪਣੀ ਜ਼ਿੰਦਗੀ ਦੇ ਵਿੱਚ ਸਿਗਰਟ ਨੋਸ਼ੀ ਨਹੀਂ ਕੀਤੀ ਪਰ ਉਹਨਾਂ ਨੂੰ ਉਹ ਲੰਗ ਕੈਂਸਰ ਜਿਹੜਾ ਫੇਫੜਿਆਂ ਦਾ ਜਿਹੜਾ ਕੈਂਸਰ ਆ ਉਹ ਝੱਲਣਾ ਪਿਆ ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਇਸ ਦੇ ਜਿਹੜੇ ਕਾਰਨ ਆ ਇਹਨਾਂ ਤੋਂ ਜ਼ਰੂਰ ਸਾਨੂੰ ਸੁਚੇਤ ਹੋਈਏ ਅਸੀਂ ਆਪਣੇ ਆਪ ਨੂੰ ਸੁਚੇਤ ਕਰੀਏ ਕਿ ਜਿਹੜਾ ਪੋਲਿਊਟਡ ਜਿਹੜਾ ਇਨਵਾਇਰਮੈਂਟ ਆ ਜਾਂ ਜਿਹੜੀ ਪੋਲਿਊਟਡ ਏਅਰ ਆ ਹਨਾ ਉਹਦੇ ਵਿੱਚ ਅਸੀਂ ਕੰਮ ਨਾ ਕਰੀਏ ਜੇਕਰ ਅਸੀਂ ਇਹੋ ਜਿਹੇ ਕਿਸੇ ਵੀ ਥਾਂ ਦੇ ਉੱਤੇ ਕੰਮ ਕਰਦੇ ਹਾਂ ਤਾਂ ਸਾਨੂੰ ਜਿਹੜਾ ਮਾਸਕ ਆ ਉਹ ਪਾ ਕੇ ਰੱਖਣਾ ਚਾਹੀਦਾ ਤਾਂ ਕਿ ਉਹ ਜਿਹੜਾ ਜ਼ਹਿਰੀਲਾ ਪਾਣੀ ਆ ਉਹ ਸਾਡੇ ਅੰਦਰ ਨਾ ਜਾ ਸਕੇ ਔਰ ਸਾਡੇ ਜਿਹੜੇ ਫੇਫੜੇ ਆ ਉਹ ਸੁਰੱਖਿਅਤ ਰਹਿ ਸਕਣ ਸੋ ਇਹ ਇੱਕ ਰਿਸਰਚ ਜਿਹੜੀ ਆਸਟ੍ਰੇਲੀਆ ਦੇ ਵਿੱਚ ਸਾਹਮਣੇ ਆਈ ਆ ਇਹ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ ਤੇ ਅੱਜ ਦੀ ਜ਼ਰੂਰ ਦੱਸਦੀ ਜਾਵਾਂ ਕਿ ਵਿਕਟੋਰੀਆ ਦੇ ਵਿੱਚ ਕੋਵਿਡ ਦੀ ਜਿਹੜੀ ਰਿਪੋਰਟ ਉਹ ਇਹ ਆਈ ਆ ਕਿ ਅੱਜ ਵਿਕਟੋਰੀਆ ਦੇ ਵਿੱਚ ਕੋਵਿਡ ਦਾ ਕੋਈ ਵੀ ਪੋਜ਼ਿਟਿਵ ਕੇਸ ਜਿਹੜਾ ਆ ਉਹ ਨਹੀਂ ਆਇਆ ਤੇ ਜਿਹੜੀ ਕਿ ਆਸਟ੍ਰੇਲੀਆ ਦੇ ਲਈ ਸਪੈਸ਼ਲੀ ਵਿਕਟੋਰੀਆ ਵਾਸੀਆਂ ਦੇ ਲਈ ਇੱਕ ਖੁਸ਼ੀ ਦੀ ਗੱਲ ਆ ਕਿ ਵਿਕਟੋਰੀਆ ਦੇ ਵਿੱਚ ਕਿਉਂਕਿ ਰੈਸਟ੍ਰਿਕਸ਼ਨਸ ਜਿਹੜੀਆਂ ਆ ਉਹ ਭਾਵੇਂ ਹਟਾਈਆਂ ਗਈਆਂ ਕਾਫੀ ਹੱਦ ਤੱਕ ਪਰ ਅਜੇ ਵੀ ਅਸੀਂ ਬਹੁਤ ਗਿਣਤੀ ਦੇ ਵਿੱਚ ਇਕੱਠੇ ਨਹੀਂ ਹੋ ਪਾ ਰਹੇ, ਅਸੀਂ ਇੱਕ ਦੂਜੇ ਦੇ ਘਰ ਦੋ ਤੋਂ ਵੱਧ ਲੋਕ ਜਿਹੜੇ ਆ ਉਹ ਜਾਣ ਯੋਗ ਨਹੀਂ ਆ, ਔਰ ਅਜੇ ਵੀ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਆ ਉਹ ਅਜੇ ਜਾਰੀ ਨੇ। ਸੋ ਲੋਕਡਾਊਨ ਨਾ ਹੋਣਾ ਵੱਡੀ ਗੱਲ ਨਹੀਂ ਆ, ਪਰ ਵਿਕਟੋਰੀਆ ਦੇ ਵਿੱਚ ਲੋਕਡਾਊਨ ਨਾ ਹੋਣ ਦੇ ਬਾਵਜੂਦ ਵੀ ਜਿਹੜੀਆਂ ਪਾਬੰਦੀਆਂ ਆ ਉਹ ਕਾਫੀ ਸਖ਼ਤ ਆ। ਤੇ ਜਿਵੇਂ ਅੱਜ ਜਗਜੀਵਨ ਹੋਰਾਂ ਨੇ ਵੀ ਗੱਲ ਕੀਤੀ ਸੀ ਵੀ ਤੀਆਂ ਦਾ ਚਾਅ ਜਿਹੜਾ ਆ ਉਹ ਵੀ ਉਮੜ ਉਮੜ ਪੈ ਰਿਹਾ, ਸੋ ਤੀਆਂ ਦਾ ਜਿਹੜਾ ਚਾਅ ਆ ਉਹ ਵੀ ਹੁਣ ਆਪਣੀਆਂ ਭੈਣਾਂ ਨੇ, ਕੁੜੀਆਂ ਨੇ, ਚਿੜੀਆਂ ਨੇ, ਇਹਨਾਂ ਨੇ ਪੂਰਾ ਕਰਨਾ। ਸੋ ਇਸ ਕਰਕੇ ਹੁਣ ਉਹ ਚਾਅ ਜਿਹੜੇ ਆ ਪੂਰੇ ਹੋਣ ਤੇ ਅਸੀਂ ਉਮੀਦ ਕਰਦੇ ਆ ਵੀ ਆਉਣ ਵਾਲਾ ਜਿਹੜਾ ਸਮਾਂ ਆ ਉਹ ਥੋੜਾ ਜਿਹਾ ਸੌਖਾ ਆਵੇ ਹਰ ਇੱਕ ਦੇ ਲਈ, ਹਨਾ, ਕਿਉਂਕਿ ਬੜਾ ਔਖਾ ਸਮਾਂ ਸਾਰਿਆਂ ਨੇ ਕੱਢਿਆ, ਸਾਰਿਆਂ ਨੇ ਦੇਖਿਆ, ਔਰ ਕੁਛ ਖਬਰਾਂ ਜਿਹੜੀਆਂ ਆ ਉਹ ਵੀ ਕੋਈ ਬਹੁਤੀਆਂ ਵਧੀਆ ਨਹੀਂ ਰਹੀਆਂ, ਇੱਥੇ ਵੀ ਉੱਥੇ ਵੀ ਬਹੁਤ ਕੁਛ ਇਹੋ ਜਿਹਾ ਚੱਲ ਰਿਹਾ ਸਾਡੇ ਆਪਣੇ ਪਿਛੋਕੜ ਦੇ ਵਿੱਚ, ਸਾਡੇ ਆਪਣੇ ਪਰਿਵਾਰਾਂ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਚੱਲ ਰਿਹਾ ਜਿਹੜਾ ਮੈਂ ਇਸ ਵੇਲੇ ਪਲੇਟਫਾਰਮ ਦੇ ਉੱਤੇ ਭਾਵੇਂ ਗੱਲ ਨਾ ਕਰ ਸਕਾਂ, ਪਰ ਅਸੀਂ ਉਹ ਸਾਰਾ ਕੁਛ ਜਿਹੜਾ ਆ ਉਹ ਵੇਖ ਰਹੇ ਆ, ਸਹਿ ਰਹੇ ਆ, ਔਰ ਉਹਦੇ ਵਿੱਚੋਂ ਸਾਰੇ ਨਿਕਲ ਰਹੇ ਆ ਸਾਂਝੇ ਰੂਪ ਦੇ ਵਿੱਚ। ਸੋ ਅਸੀਂ ਉਮੀਦ ਕਰਦੇ ਆ ਕਿ ਆਉਣ ਵਾਲਾ ਜਿਹੜਾ ਸਮਾਂ ਆ ਉਹ ਸਾਰਿਆਂ ਦੇ ਲਈ ਸੁੱਖਾਂ ਲੱਦਾ ਹੋਵੇ, ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪਹਿਲਾਂ ਵਰਗੀਆਂ ਜਿਹੜੀਆਂ ਖੁਸ਼ੀਆਂ ਆ ਉਹ ਮਾਣੀਏ, ਪਹਿਲਾਂ ਵਰਗਾ ਜ਼ਿੰਦਗੀ ਦਾ ਜਿਹੜਾ ਰੰਗ ਆ ਉਹ ਮਾਣੀਏ, ਪਰ ਉਸ ਰੰਗ ਨੂੰ ਮਾਣਦਿਆਂ ਇਹ ਜ਼ਰੂਰ ਧਿਆਨ ਦੇ ਵਿੱਚ ਰੱਖੀਏ ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਜੇਕਰ ਅਸੀਂ ਗਿਆਨ ਦੇ ਨਾਲ ਜੁੜੇ ਆ, ਜੇ ਗਿਆਨ ਜਾਂ ਫਿਰ ਸਿਰਫ ਪੈਸਾ ਕਮਾਉਣ ਦੀ ਹੋੜ ਦੇ ਵਿੱਚ ਲੱਗੇ ਹੋਏ ਆ ਤਾਂ ਆਪਣੇ ਆਲੇ ਦੁਆਲੇ ਦੇ ਵਿੱਚ ਥੋੜਾ ਜਿਹਾ ਉੱਪਰ ਉੱਠ ਕੇ ਜ਼ਰੂਰ ਝਾਤ ਮਾਰਦੇ ਰਹੀਏ, ਕਿਸੇ ਨੂੰ ਕਿਸੇ ਦੀ ਤਕਲੀਫ ਦਾ ਜਿਹੜਾ ਅਹਿਸਾਸ ਆ ਉਹ ਆਪ ਕਰਦੇ ਰਹੀਏ, ਔਰ ਜੇਕਰ ਉਸ ਤਕਲੀਫ ਨੂੰ ਘਟਾਉਣ ਦੇ ਵਿੱਚ ਮਦਦਗਾਰ ਹੋ ਸਕਦੇ ਆ ਤਾਂ ਜ਼ਰੂਰ ਹੁੰਦੇ ਰਹੀਏ। ਤੇ ਲਓ ਜੀ ਫਿਰ ਅੱਜ ਇਹ ਸਿਲਸਿਲਾ ਜਿਹੜਾ ਮੈਨੂੰ ਲੱਗਦਾ ਵੀ ਹੁਣ ਆਪਾਂ ਇੱਥੇ ਰੋਕਦੇ ਆ, ਪਰ ਮੈਨੂੰ ਨਾ ਨਪਿੰਦਰ ਰੀਹਲ ਹੋਰਾਂ ਦਾ ਇਸ ਵੇਲੇ ਨੰਬਰ ਮਿਲ ਗਿਆ ਤੇ ਉਹਨਾਂ ਨੂੰ ਨਹੀਂ ਪਤਾ ਹੋਣਾ ਵੀ ਮੈਂ ਕਿਉਂ ਮੰਗਿਆ ਉਹਨਾਂ ਤੋਂ, ਤੇ ਕਹਿੰਦੇ ਜੀ ਆਹ ਆ ਮੇਰਾ ਨੰਬਰ ਤੇ ਲਓ ਫਿਰ ਆਪਾਂ ਦੇਖਦੇ ਆ ਫਿਰ ਜੇਕਰ ਉਹਨਾਂ ਨੂੰ ਵੀ ਅੱਜ ਕਾਲ ਲੱਗਦੀ ਆ ਤੇ ਆਪਾਂ ਲਾ ਹੀ ਲੈਣੇ ਆ, ਹਨਾ। ਨਪਿੰਦਰ ਰੀਹਲ ਜਿਹੜੇ ਆ ਉਹ ਹਰਮਨ ਰੇਡੀਓ ਦੇ ਬੜੇ ਪੁਰਾਣੇ ਲਿਸਨਰ ਰਹੇ ਆ ਔਰ ਸਾਡੇ ਨਾਲ ਬੜੀ ਲੰਬੀ ਸਾਂਝ ਜਿਹੜੀ ਆ ਇਹਨਾਂ ਦੀ ਬਣਦੀ ਰਹੀ ਹੈ। ਅੱਜ ਕੱਲ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚ ਇਹ ਵੀ ਰੁੱਝੇ ਰਹਿੰਦੇ ਆ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜਿਹੜੀ ਈਮੇਲ ਆ ਉਹ ਨਹੀਂ ਕਰ ਪਾਉਂਦੇ ਜਾਂ ਫਿਰ ਮੈਸੇਜ ਜਿਹੜਾ ਉਹ ਆਪਣਾ ਨਹੀਂ ਪਹੁੰਚਾ ਸਕਦੇ, ਪਰ ਲਓ ਫਿਰ ਸਾਡਾ ਤਾਂ ਫਰਜ਼ ਹੈ ਨਾ ਕੁਛ। ਲਓ ਨਪਿੰਦਰ ਰੀਹਲ ਹੋਰਾਂ ਨੂੰ ਜਿਹੜੀ ਕਾਲ ਹੈ ਉਹ ਜਾ ਚੁੱਕੀ ਹੈ, ਹੁਣ ਇਹ ਦੇਖ ਲੈਂਦੇ ਆ ਕੋਈ ਕਾਲ ਚੁੱਕਦੇ ਆ ਕਿ ਨਹੀਂ ਚੁੱਕਦੇ। ਤੇ ਜੀ ਨਪਿੰਦਰ ਬੋਲ ਰਹੇ ਜੀ? ਹਾਂਜੀ ਨਪਿੰਦਰ ਜੀ ਸਵਾਗਤ ਕਰਦੇ ਆ ਹਰਮਨ ਰੇਡੀਓ ਤੇ, ਇਸ ਵੇਲੇ ਤੁਸੀਂ ਸਾਡੇ ਨਾਲ ਬਣੇ ਹੋਏ ਹੋ। ਮੈਂ ਅਮਰਦੀਪ ਅੱਜ ਦਾ ਲਹਿਰਾਂ ਪ੍ਰੋਗਰਾਮ ਜਿਹੜਾ ਪੇਸ਼ ਕਰ ਰਹੀ ਹਾਂ, ਔਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਕਾਲ ਕੀਤੀ ਹੈ। ਹਾਂਜੀ ਹਾਂਜੀ ਬਿਲਕੁਲ ਠੀਕ ਠਾਕ ਹੈ ਨਪਿੰਦਰ, ਅੱਜ ਤੁਹਾਡਾ ਜਨਮ ਦਿਨ ਹੈ, ਸੋ ਇਸ ਜਨਮ ਦਿਨ ਮੁਬਾਰਕ ਮੌਕੇ ਤੇ ਅਸੀਂ ਤੁਹਾਨੂੰ ਮੁਬਾਰਕਾਂ ਦੇਣੀਆਂ ਜਿਹੜੀਆਂ ਉਹ ਆਪਣਾ ਫਰਜ਼ ਸਮਝਿਆ। ਅਸੀਂ ਕਿਹਾ ਵੀ ਅੱਜ ਨਪਿੰਦਰ ਰੀਹਲ ਹੋਰਾਂ ਦੇ ਜਨਮ ਦਿਨ ਨੂੰ ਅਸੀਂ ਸਪੈਸ਼ਲ ਬਣਾਈਏ, ਵਿਸ਼ੇਸ਼ ਬਣਾਈਏ, ਤੇ ਇਸੇ ਲਈ ਇਹ ਸਰਪ੍ਰਾਈਜ਼ ਕਾਲ ਤੁਹਾਨੂੰ ਕੀਤੀ ਹੈ। ਤੁਹਾਡੇ ਜਨਮ ਦਿਨ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ।
ਥੈਂਕ ਯੂ ਸੋ ਮਚ ਭੈਣ ਜੀ, ਮੈਨੂੰ ਮੇਰੇ ਲਈ ਬਹੁਤ ਵੱਡਾ ਸਰਪ੍ਰਾਈਜ਼ ਆ ਤੁਸੀਂ ਕਾਲ ਕੀਤੀ
ਜੀ,
ਤੇ ਸੱਚੀ ਸਪੈਸ਼ਲ ਬਣਾਇਆ, ਥੈਂਕ ਯੂ ਸੋ ਮਚ।
ਬਿਲਕੁਲ, ਸੋ ਅਸੀਂ ਨਾ ਅਸਲ ਵਿੱਚ ਇੱਕ ਵਧਾਈਆਂ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੋਇਆ ਲਹਿਰਾਂ ਪ੍ਰੋਗਰਾਮ ਦੇ ਵਿੱਚ, ਮੰਗਲਵਾਰ ਨੂੰ ਅਸੀਂ ਜ਼ਰੂਰ ਉਸ ਸਿਲਸਿਲੇ ਦੇ ਜ਼ਰੀਏ ਆਪਣੇ ਬਹੁਤ ਸਾਰੇ ਇਹੋ ਜਿਹੇ ਪਿਆਰਿਆਂ ਨੂੰ, ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਦੇ ਵੀ ਅਸੀਂ ਮੈਸੇਜ ਲੈਣੇ ਆ, ਉਹਨਾਂ ਨੇ ਜੇ ਕਿਸੇ ਨੂੰ ਵਧਾਈ ਜਾਂ ਇਹੋ ਜਿਹਾ ਮੁਹੱਬਤੀ ਪੈਗਾਮ ਭੇਜਣਾ ਹੁੰਦਾ, ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਸਾਡੇ ਜਿਹੜੇ ਆਪਣੇ ਜਿਹੜੇ ਹਰਮਨ ਪਰਿਵਾਰ ਦਾ ਹਿੱਸਾ ਰਹੇ ਆ, ਹਰਮਨ ਰੇਡੀਓ ਪਰਿਵਾਰ ਦਾ ਹਿੱਸਾ ਰਹੇ ਆ, ਅਸੀਂ ਉਹਨਾਂ ਨੂੰ ਵੀ ਕਦੇ ਕਦੇ ਇਹੋ ਜਿਹੀ ਕੋਈ ਸਰਪ੍ਰਾਈਜ਼ ਕਾਲ ਕਰਕੇ ਹੈਰਾਨ ਕਰਦੇ ਰਹੀਏ। ਤੇ ਲਓ ਜੀ ਅਸੀਂ ਪਰਮਾਤਮਾ ਦੇ ਅੱਗੇ
ਸੱਚੀ ਬਹੁਤ ਵੱਡਾ
ਜੀ ਜੀ
ਹਾਂਜੀ ਸੱਚੀ ਬਹੁਤ ਵੱਡਾ ਸਰਪ੍ਰਾਈਜ਼ ਆ, ਬਿਲਕੁਲ ਤੁਸੀਂ ਸਹੀ ਕਿਹਾ, ਤੇ ਮੈਂ ਐਕਸਪੈਕਟ ਨਹੀਂ ਕੀਤਾ ਸੀ, ਮੈਨੂੰ ਏਦਾਂ ਸੀ ਕਿ ਤੁਸੀਂ ਜਿੱਦਾਂ ਵੈਸੇ ਕੈਜੂਅਲੀ ਫੋਨ ਕਰ ਰਹੇ ਹੋਵੋਗੇ
ਜੀ,
ਤੇ ਅਗੇਨ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਮੈਨੂੰ ਤਾਂ ਪਤਾ ਹੀ ਨਹੀਂ ਸੀ।
ਠੀਕ ਹੈ, ਚਲੋ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਨਪਿੰਦਰ ਕਿ ਤੁਸੀਂ ਜ਼ਿੰਦਗੀ ਦੇ ਆਪਣੇ ਟੀਚੇ ਜਿਹੜੇ ਆ ਉਹਨਾਂ ਨੂੰ ਪੂਰਿਆਂ ਕਰੋ, ਜ਼ਿੰਦਗੀ ਦੇ ਵਿੱਚ ਬੁਲੰਦੀਆਂ ਹਾਸਲ ਕਰੋ, ਤੇ ਨਰੋਈ ਸਿਹਤ ਸੰਗ ਜ਼ਿੰਦਗੀ ਦੇ ਖੁਸ਼ੀਆਂ ਖੇੜੇ ਜਿਹੜੇ ਆ ਉਹ ਮਾਣੋ, ਜ਼ਿੰਦਗੀ ਦੀਆਂ ਬਰਕਤਾਂ ਨੂੰ ਮਾਣੋ।
ਥੈਂਕ ਯੂ ਸੋ ਮਚ ਭੈਣ ਜੀ, ਤੇ ਅਗੇਨ ਸਾਰੇ ਸਰੋਤਿਆਂ ਨੂੰ ਅਗੇਨ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਥੈਂਕ ਯੂ ਸੋ ਮਚ ਫੋਰ ਤੁਹਾਡੀ ਕਾਲ ਕਰਨ ਦੇ ਲਈ।
ਹਾਂਜੀ, ਸ਼ੁਕਰੀਆ। ਸੋ ਲਓ ਜੀ, ਇਹ ਸੀ ਨਪਿੰਦਰ ਸਿੰਘ ਰੀਹਲ ਹੁਰੀ ਸਾਡੇ ਨਾਲ ਬਣੇ ਸੀ। ਇਹਨਾਂ ਨੇ ਆਪਣਾ ਨੰਬਰ ਭੇਜਿਆ ਸੀਗਾ। ਅਸਲ ਦੇ ਵਿਚ ਮੈਂ ਸਿਰਫ ਇਹਨਾਂ ਨੂੰ ਮੈਸੇਜ ਕੀਤਾ ਸੀ ਕਿ ਤੁਸੀਂ ਆਪਣਾ ਨੰਬਰ ਭੇਜੋ। ਮੈਸੇਂਜਰ ਦੇ ਵਿਚ ਮੈਸੇਜ ਕੀਤਾ ਸੀ ਤੇ ਉਹਨਾਂ ਨੇ ਨੰਬਰ ਭੇਜਿਆ। ਉਹਨਾਂ ਨੂੰ ਨਹੀਂ ਸੀ ਪਤਾ ਕਿ ਨੰਬਰ ਕਿਉਂ ਮੰਗਿਆ ਗਿਆ। ਖੈਰ, ਉਹਨਾਂ ਨੂੰ ਚੰਗਾ ਲੱਗਿਆ। ਸੋ ਸਾਨੂੰ ਇਸ ਕਰਕੇ ਚੰਗਾ ਲੱਗਿਆ ਕਿ ਉਹਨਾਂ ਨੂੰ ਚੰਗਾ ਲੱਗਿਆ, ਹਨਾ। ਕਈ ਵਾਰ ਇਹ ਛੋਟੇ ਛੋਟੇ ਜਿਹੜੇ ਸਾਡੇ ਸੰਕੇਤ ਹੁੰਦੇ ਆ, ਇਹ ਕਈ ਵਾਰ ਬਹੁਤ ਵੱਡੀ ਖੁਸ਼ੀ ਦਾ ਵੀ ਕਾਰਨ ਬਣਦੇ ਆ। ਤੇ ਇਸ ਤਰ੍ਹਾਂ ਦੇ ਛੋਟੇ ਛੋਟੇ ਜਿਹੇ ਜ਼ਿੰਦਗੀ ਦੇ ਵਿਚ ਜਿਹੜੇ ਕੰਮ ਆ, ਉਹ ਕਰਦੇ ਰਹਿਣਾ ਚਾਹੀਦਾ, ਕਿਉਂਕਿ ਹਰ ਚੀਜ਼ ਜ਼ਰੂਰੀ ਨਹੀਂ ਹੁੰਦੀ ਅਸੀਂ ਵੱਡੀ ਹੀ ਕਰਨੀ ਆ। ਪਰ ਇਹ ਛੋਟੀਆਂ ਛੋਟੀਆਂ ਖੁਸ਼ੀਆਂ, ਇਹ ਛੋਟੇ ਛੋਟੇ ਜਿਹੇ ਜਿਹੜੇ ਮੁਹੱਬਤੀ ਪੈਗਾਮ ਜਿਹੜੇ ਆ, ਉਹ ਸਾਨੂੰ ਵੰਡਦੇ ਰਹਿਣਾ ਚਾਹੀਦਾ। ਤੇ ਨਰਿੰਦਰ ਰਠੌਰ ਹੁਰੀ ਕਹਿੰਦੇ ਜੀ, ਪ੍ਰੋਗਰਾਮ ਵਾਜ ਗੁੱਡ ਐਂਡ ਇਨਫੋਰਮੇਟਿਵ ਐਜ ਯੂਜੁਅਲ। ਬਹੁਤ ਬਹੁਤ ਧੰਨਵਾਦ ਵੀਰੇ। ਔਰ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਖ਼ਬਰਾਂ ਜਿਹੜੀਆਂ ਉਹ ਸਾਂਝੀਆਂ ਤਾਂ ਨਹੀਂ ਕੀਤੀਆਂ, ਪਰ ਜਾਂਦੀ ਜਾਂਦੀ ਮੈਂ ਜ਼ਰੂਰ ਥੋੜੀਆਂ ਜਿਹੀਆਂ ਦੱਸ ਜਾਂਦੀ ਹਾਂ ਕਿ ਕਾਂਗਰਸੀ ਵਿਵਾਦ ਜਿਹੜਾ ਇਸ ਵੇਲੇ ਪੂਰਾ ਭਖਿਆ ਹੋਇਆ ਤੇ ਫੈਸਲਾ ਕੁੰਨ ਦੌਰ ਦੇ ਵਿਚ ਹੁਣ ਗੱਲਬਾਤ ਜਿਹੜੀ ਹੈ ਉਹ ਪਹੁੰਚ ਗਈ ਹੈ। ਬਾਗੀ ਵਜ਼ੀਰਾਂ ਨੂੰ ਅੱਜ ਰਾਹੁਲ ਗਾਂਧੀ ਨੇ ਵੀ ਮਿਲਣਾ ਹੈ। ਤੇ ਉਧਰ ਮੁੱਖ ਮੰਤਰੀ ਜਿਹੜੇ ਆ ਉਹ ਵੀ ਖੜਗੇ ਕਮੇਟੀ ਦੇ ਕੋਲ ਕਹਿੰਦੇ ਪੇਸ਼ ਹੋਣਗੇ। ਤੇ ਕੈਪਟਨ ਸਿੱਧੂ ਦੀ ਲੜਾਈ ਜਿਹੜੀ ਆ ਉਹ ਇਸ ਵੇਲੇ ਕਹਿੰਦੇ ਸਿਖਰ ਤੇ ਪਹੁੰਚ ਚੁੱਕੀ ਆ। ਤੇ ਉਧਰ ਸੁਨੀਲ ਜਾਖੜ ਹੋਰਾਂ ਨੇ ਕਹਿ ਦਿੱਤਾ, ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਨ੍ਹਾਂ ਨੇ ਕਿਹਾ ਵੀ ਜਿਹੜਾ ਹਾਈਕਮਾਨ ਜਿਹੜੀ ਹੈ ਉਹ ਮਸਲਾ ਹੁਣ ਜਲਦੀ ਜਲਦੀ ਨਿਬੇੜੇ। ਤੇ ਉਧਰ ਜੀ, ਕੋਰੋਨਾ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਤੇ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਆ ਉਹ ਰਾਖਵਾਂ ਰੱਖਿਆ ਹੋਇਆ ਆ। ਕੇਂਦਰ ਨੂੰ ਇਕ ਸਾਰ ਮੁਆਵਜ਼ਾ ਯੋਜਨਾ ਤਿਆਰ ਕਰਨ ਤੇ ਵਿਚਾਰ ਲਈ ਕਿਹਾ ਆ। ਸਾਰੀਆਂ ਧਿਰਾਂ ਨੂੰ 3 ਦਿਨਾਂ ਦੇ ਅੰਦਰ ਲਿਖਤੀ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਗਏ ਆ। ਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਵੀ ਕਿਹਾ ਆ ਕਿ ਸੁਖਾਲੀ ਬਣਾਈ ਜਾਵੇ। ਬੀਤੇ ਕੱਲ ਜਿਹੜਾ ਅੰਤਰਰਾਸ਼ਟਰੀ ਯੋਗਾ ਡੇ ਸੀਗਾ ਜੀ, ਤੇ ਇਸ ਮੌਕੇ ਤੇ ਕਹਿੰਦੇ ਵੀ ਯੋਗਾ ਜਿਹੜਾ ਆ ਉਹ ਕਰਵਾਇਆ ਗਿਆ ਪੂਰੇ ਦੇਸ਼ ਦੇ ਵਿਚ। ਤੇ ਜਿਹੜੇ ਡਾਕਟਰ ਨੇ ਜਾਂ ਫਿਰ ਸਿਹਤ ਕਾਮੇ ਨੇ ਜਾਂ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਵੀ ਇਸ ਯੋਗਾ ਦਿਵਸ ਨੂੰ ਮਨਾਇਆ, ਇਹ ਯੋਗਾ ਕੀਤਾ ਵੀ ਆ ਹਨਾ। ਸੋ ਇੱਕ ਦਿਨ ਦਾ ਨੀ, ਵੈਸੇ ਤਾਂ ਯੋਗਾ ਤਾਂ ਹਰ ਰੋਜ਼ ਕਰ ਲੈਣਾ ਚਾਹੀਦਾ, ਕਸਰਤ ਤਾਂ ਹਰ ਰੋਜ਼ ਹੀ ਕਰ ਲੈਣੀ ਚਾਹੀਦੀ ਆ। ਖੈਰ, ਕਹਿੰਦੇ ਪੰਜਾਬ ਦੇ ਵਿਚ ਹੁਣ ਸਿੱਖ ਹਸਤੀ ਹੋਵੇਗੀ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ, ਇਹ ਕਹਿਣਾ ਜੀ ਕੇਜਰੀਵਾਲ ਦਾ। ਸੋ ਆਪ ਵੱਲੋਂ ਕੇਜਰੀਵਾਲ ਹੋਰਾਂ ਨੇ ਕੱਲ ਪੰਜਾਬ ਆਉਣਾ ਸੀ ਔਰ ਪੰਜਾਬ ਆ ਕੇ ਉਨ੍ਹਾਂ ਨੇ ਇਕ ਰੈਲੀ ਕੀਤੀ ਹੈ। ਤੇ ਨਾਲ ਹੀ ਨਾਲ ਉਨ੍ਹਾਂ ਨੇ ਕਿਹਾ ਵੀ ਪੰਜਾਬ ਦੇ ਵਿਚ ਆਪ ਦੀ ਸਰਕਾਰ ਬਣਨ ਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਵਾਅਦਾ। ਸੋ ਵਾਅਦੇ ਜਿਹੜੇ ਆ ਉਹ ਤਾਂ ਬਹੁਤ ਸਿਆਸਤਦਾਨ ਕਰਦੇ ਆ ਔਰ ਕਰਦੇ ਆਏ ਆ, ਤੇ ਹੁਣ ਤੱਕ ਕੀ ਹੋਇਆ ਉਹ ਆਮ ਲੋਕਾਂ ਦੇ ਸਾਹਮਣੇ ਆ। ਹੁਣ ਅਸਲ ਦੇ ਵਿਚ ਵਾਰੀ ਆਮ ਲੋਕਾਂ ਦੀ ਆ, ਆਮ ਲੋਕ ਜਿਹੜੇ ਆ ਉਹ ਕੀ ਫੈਸਲਾ ਲੈਣ ਯੋਗ ਬਣਦੇ ਆ, ਉਨ੍ਹਾਂ ਨੂੰ ਅਜੇ ਵੀ ਕੀ ਦੁਵਿਧਾਵਾਂ ਦੇ ਵਿਚ ਪਏ ਰਹਿਣਾ ਮਨਜ਼ੂਰ ਹੈ, ਜਾਂ ਫਿਰ ਉਹ ਕੀ ਅਸਲ ਦੇ ਵਿਚ ਆਉਣ ਵਾਲੇ ਸਮੇਂ ਨੂੰ ਕਿਸ ਤਰ੍ਹਾਂ ਦਾ ਸਿਰਜਣਗੇ, ਇਹ ਹੁਣ ਉਨ੍ਹਾਂ ਦੇ ਹੀ ਆਪਣੇ ਹੱਥ ਹੈ। ਤੇ ਲਓ ਇਹ ਕੁਛ ਕੁ ਜਿਹੜੀਆਂ ਮੈਂ ਖ਼ਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ, ਪਰ ਹੁਣ ਮੈਂ ਇਜਾਜ਼ਤ ਲੈਣੀ ਆ ਦੋਸਤੋ ਤੁਹਾਡੇ ਤੋਂ। ਤੇ ਪ੍ਰੋਗਰਾਮ ਦੇ ਵਿਚ ਬਹੁਤ ਸਾਰੀਆਂ ਅੱਜ ਕਮੀਆਂ ਵੀ ਰਹੀਆਂ ਹੋਣਗੀਆਂ, ਤੁਹਾਡੇ ਫੀਡਬੈਕ ਦੀ ਹਮੇਸ਼ਾ ਸਾਨੂੰ ਉਡੀਕ ਰਹਿੰਦੀ ਹੈ। ਤੇ ਜਾਂਦੀ ਜਾਂਦੀ ਨਾ ਇੱਕ ਬੜੀ ਹਾਸ ਰਸੀ ਕਵਿਤਾ ਉਹ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ। ਤੇ ਕਵਿਤਾ ਜਿਹੜੀ ਹੈ ਨਾ, ਜਿਵੇਂ ਅਸੀਂ ਕਹਿੰਦੇ ਹਾਂ ਵੀ ਅੱਜ ਕੱਲ ਜਿਸ ਤਰ੍ਹਾਂ ਦਾ ਹਾਲ ਹੈ ਕਿ ਜਿਹੜਾ ਆਮ ਬੰਦਾ ਹੈ, ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਹਨਾ, ਉਹਦੇ ਲਈ ਆਪਣਾ ਰੋਟੀ ਪਾਣੀ ਜੁਟਾਉਣਾ ਜਿਹੜਾ ਆ ਉਹ ਵੀ ਸੁਪਨਾ ਬਣ ਚੁੱਕਿਆ ਹਨਾ। ਪਰ ਉੱਥੇ ਇੱਕ ਹੋਰ ਜਿਹੜੀ ਇਹ ਵੀ ਪਤਾ ਨਹੀਂ ਹੁਣ ਉਹ ਜਿਹੜੀ ਖਬਰ ਹੈ ਉਹ ਸਾਹਮਣੇ ਕਿਸੇ ਦੇ ਆਈ ਹੈ ਕਿ ਨਹੀਂ ਆਈ, ਪਰ ਉੱਥੇ ਇੱਕ ਲਾਈਵਲੀ ਸਿਟੀ ਜਿਹੜੀ ਹੈ ਉਹ ਬਣਨ ਜਾ ਰਹੀ ਹੈ ਪੰਜਾਬ ਦੇ ਵਿੱਚ ਹਨਾ। ਇੱਕ ਆਮ ਜਿਹੜਾ ਬੰਦਾ ਉਹ ਇੱਕ ਸਮੇਂ ਦੀ ਰੋਟੀ ਤੋਂ ਵੀ ਆਵਾਜ਼ ਆ ਰਿਹਾ, ਪਰ ਦੂਜੇ ਪਾਸੇ ਲਗਜ਼ਰੀ ਸਿਟੀ ਜਿਹੜੀ ਵਸਾਉਣ ਦਾ ਇੱਕ ਪਲਾਨ ਜਿਹੜਾ ਆ ਉਹ ਪੰਜਾਬ ਦੇ ਵਿਚ ਹੋ ਰਿਹਾ ਹੈ। ਔਰ ਉਸ ਲਗਜ਼ਰੀ ਸਿਟੀ ਨੂੰ ਜਿਸ ਤਰੀਕੇ ਦੇ ਨਾਲ ਵਸਾਏ ਜਾਣ ਦਾ ਜਿਹੜਾ ਉਹ ਪਲਾਨ ਬਣਾਇਆ ਗਿਆ, ਉਸ ਨੂੰ ਵੇਖ ਕੇ ਲੱਗਦਾ ਕਿ ਸ਼ਾਇਦ ਪੰਜਾਬ ਦੇ ਵਿਚ ਕੋਈ ਵੀ ਬੰਦਾ ਜਿਹੜਾ ਆ ਉਹ ਰੋਟੀ ਪਾਣੀ ਤੋਂ ਆਵਾਜ਼ਾਰ ਤਾਂ ਕੀ ਹੈ, ਸਗੋਂ ਸਾਰੇ ਸਾਧਨਾ ਦੇ ਨਾਲ ਭਰਪੂਰ ਨੇ ਲੋਕ, ਔਰ ਉਹ ਸਾਧਨਾ ਦੇ ਨਾਲ ਭਰਪੂਰ ਹੋਣ ਦੇ ਨਾਲ ਹੁਣ ਉਹ ਲੋਕ ਅਸਲ ਦੇ ਵਿਚ ਸਿਰਫ ਹੁਣ ਲਗਜ਼ਰੀ ਲਾਈਫ ਜਿਹੜੀ ਆ ਉਹੀ ਜਿਉਣਗੇ। ਸੋ ਇਹ ਆਪਣੇ ਆਪ ਦੇ ਵਿਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਬੇਰੁਜ਼ਗਾਰੀ ਜਾਂ ਗਰੀਬੀ ਵਰਗੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਦੇ ਨਾਲ ਉੱਥੇ ਦੇ ਜਿਹੜੇ ਲੋਕ ਆ ਲਗਾਤਾਰ ਲੜ ਰਹੇ ਨੇ। ਪਰ ਦੂਜਾ ਸੱਚ ਇਹ ਵੀ ਹੈ ਕਿ ਉੱਥੋਂ ਦੇ ਜਿਹੜੇ ਨੌਜਵਾਨ ਹੈ, ਮੈਨੂੰ ਬਹੁਤ ਵਾਰ ਜਦੋਂ ਮੈਂ ਗੱਲ ਕਰਦੀ ਆਂ ਪਿੱਛੇ ਪੰਜਾਬ ਦੇ ਵਿਚ ਤਾਂ ਬਹੁਤ ਵਾਰ ਇਹ ਵੀ ਸੁਣਨ ਦੇ ਵਿਚ ਆਉਂਦਾ ਅਸਲ ਦੇ ਵਿਚ ਜਿਹੜੀ ਮੈਂ ਜ਼ਮੀਨੀ ਹਕੀਕਤ ਜਿਹੜੀ ਆ ਉਹ ਜੇ ਮੈਂ ਆਨਣਾ ਚਾਹਵਾਂ ਤਾਂ ਇਹ ਸੁਣਨ ਦੇ ਵਿਚ ਆਉਂਦਾ ਕਿ ਉਥੇ ਜਦੋਂ ਨੌਜਵਾਨਾਂ ਨੂੰ ਕੰਮ ਦੇ ਲਈ ਬੁਲਾਇਆ ਜਾਂਦਾ ਤੇ ਜਿਹੜੇ ਨੌਜਵਾਨ ਉਹ ਟਿਕ ਕੇ ਕੰਮ ਕਰਨਾ ਹੀ ਨਹੀਂ ਚਾਹੁੰਦੇ ਉਹਨਾਂ ਨੂੰ ਜੇਕਰ ਤੁਸੀਂ ਰੈਲੀਆਂ ਦੇ ਉੱਤੇ ਜਾਂ ਇਹੋ ਜਿਹੇ ਕਿਸੇ ਜਿਹੜੇ ਵੱਡੇ ਵੱਡੇ ਸਮਾਗਮ ਹੁੰਦੇ ਆ ਉਥੇ ਜੇਕਰ ਤੁਸੀਂ ਲਿਜਾਣਾ ਤਾਂ ਬਹੁਤ ਖੁਸ਼ੀ ਖੁਸ਼ੀ ਚਾਰ ਚਾਰ ਪੰਜ ਪੰਜ ਦਿਨ ਵੀ ਲਾ ਕੇ ਆਉਂਦੇ ਆ ਪਰ ਜੇਕਰ ਉਹਨਾਂ ਨੇ ਕਿਤੇ ਕੰਮ ਕਰਨਾ ਤਾਂ ਫੇਰ ਕੰਮ ਕਰਨ ਦੇ ਵਿਚ ਉਹ ਬਹੁਤ ਜ਼ਿਆਦਾ ਸੁਸਤ ਹੋ ਚੁੱਕੇ ਆ ਆਲਸੀ ਹੋ ਚੁੱਕੇ ਆ ਤੇ ਕੰਮ ਕਰਨ ਦੇ ਲਈ ਉਹ ਕਿਤੇ ਵੀ ਤਿਆਰ ਨਹੀਂ ਹੁੰਦੇ ਜਦੋਂ ਉਹਨਾਂ ਨੂੰ ਥੋੜਾ ਜਿਹਾ ਮਿਹਨਤ ਵਾਲਾ ਜਿਹੜਾ ਕੰਮ ਆ ਉਹ ਕਰਨਾ ਪੈਂਦਾ ਆ ਪਰ ਇਹ ਬੜਾ ਦੁਖਦਾਈ ਹੈ ਬੜਾ ਮੰਦਭਾਗ ਹੈ ਕਿ ਜੇਕਰ ਸਾਡੇ ਜਿਹੜੇ ਨੌਜਵਾਨ ਹੈ ਉਹ ਕੰਮ ਕਰਕੇ ਰਾਜ਼ੀ ਨਹੀਂ ਹੈ ਘਰਾਂ ਦੇ ਵਿਚ ਪਰਿਵਾਰ ਦੇ ਵਿਚ ਗਰੀਬੀ ਹੈ ਘਰਾਂ ਦੇ ਵਿਚ ਜਿਹੜਾ ਆਪਣਾ ਗੁਜ਼ਾਰਾ ਕਰਨਾ ਜਿਹੜਾ ਆ ਉਹ ਔਖਾ ਹੋ ਰਿਹਾ ਪਰ ਇਹਦੇ ਬਾਵਜੂਦ ਦੂਜੇ ਪਾਸੇ ਲਾਈਵਲੀ ਸਿਟੀ ਜਿਹੜੀ ਹੈ ਲਗਜ਼ਰੀ ਸਿਟੀ ਜਿਹੜੀ ਹੈ ਉਹ ਵਸਾਉਣ ਦਾ ਵੀ ਜਿਹੜਾ ਸਰਕਾਰ ਵੱਲੋਂ ਉਪਰਾਲਾ ਆ ਉਹ ਕੀਤਾ ਜਾ ਰਿਹਾ ਸੋ ਉਹ ਲਗਜ਼ਰੀ ਸਿਟੀ ਦੇ ਵਿਚ ਤਾਂ ਫਿਰ ਉਹੀ ਹੈ ਕਿ ਜਿਹੜੇ ਵੱਡੇ ਵੱਡੇ ਅਮੀਰ ਲੋਕ ਨੇ ਹਨਾ ਉਹੀ ਵਾਸ ਕਰਨਗੇ ਤੇ ਫਿਰ ਜਿਹੜੇ ਗਰੀਬ ਹੈ ਉਹ ਹੋਰ ਗਰੀਬ ਜਿਹੜੇ ਆ ਹੁੰਦੇ ਜਾਣਗੇ ਬੇਰੁਜ਼ਗਾਰੀ ਜਿਹੜੀ ਆ ਉਸ ਨੇ ਵੀ ਲੱਕ ਤੋੜਿਆ ਹੋਇਆ ਸਰਕਾਰੀ ਜਿਹੜੇ ਖੇਤਰ ਨੇ ਉਹਨਾਂ ਦੇ ਵਿਚ ਨੌਕਰੀਆਂ ਦੀ ਜਿਹੜੀ ਵੱਡੀ ਘਾਟ ਹੀ ਨਹੀਂ ਹੈ ਸਗੋਂ ਸਰਕਾਰੀ ਜਿਹੜੇ ਖੇਤਰ ਦੇ ਵਿਚ ਨਵੀਆਂ ਜਿਹੜੀਆਂ ਕੋਈ ਵੀ ਅਸਾਮੀਆਂ ਆ ਉਹ ਵੀ ਨਹੀਂ ਪੈਦਾ ਕੀਤੀਆਂ ਜਾ ਰਹੀਆਂ ਤੇ ਕਾਰਨ ਪਤਾ ਨਹੀਂ ਕੀ ਹੈ ਪਰ ਕਿਤੇ ਨਾ ਕਿਤੇ ਇਹੋ ਜਿਹੇ ਹਾਲਾਤ ਦੇ ਉੱਤੇ ਜਿਹੜਾ ਤਰਸ ਹੈ ਉਹ ਜ਼ਰੂਰ ਸਾਨੂੰ ਆਉਂਦਾ ਤੇ ਲਓ ਦੋਸਤੋ ਇਸ ਹਾਲਾਤ ਦੇ ਉੱਤੇ ਅਸੀਂ ਸਿਰਫ ਤਰਸ ਹੀ ਕਰ ਸਕਦੇ ਹਾਂ ਕਿਉਂਕਿ ਜਦੋਂ ਤੱਕ ਸਰਕਾਰ ਆਪ ਇਸ ਤਰ੍ਹਾਂ ਦੀ ਜਿਹੜੀ ਕੋਈ ਪਾਲਿਸੀ ਆ ਉਹ ਨਹੀਂ ਲੈ ਕੇ ਆਉਂਦੀ ਜਿਹਦੇ ਵਿਚ ਗਰੀਬੀ ਨੂੰ ਦੂਰ ਕੀਤਾ ਜਾਵੇ ਜਿਹਦੇ ਵਿਚ ਜਿਹੜੀ ਵਰਗ ਵੰਡ ਆ ਇਸ ਨੂੰ ਕਾਬੂ ਕੀਤਾ ਜਾਵੇ ਘੱਟੋ ਘੱਟ ਹਰ ਇਨਸਾਨ ਦੇ ਲਈ ਜੀਣ ਯੋਗ ਜਿਹੜਾ ਵਾਤਾਵਰਨ ਆ ਉਹ ਪੈਦਾ ਕੀਤਾ ਜਾਵੇ ਉਦੋਂ ਤੱਕ ਮੈਨੂੰ ਲੱਗਦਾ ਨਹੀਂ ਹੈ ਕਿ ਜਿਹੜਾ ਪੰਜਾਬ ਹੈ ਉਹ ਅਸਲ ਦੇ ਵਿਚ ਤੰਦਰੁਸਤ ਨਰੋਆ ਜਾਂ ਖੁਸ਼ਹਾਲ ਪੰਜਾਬ ਜਿਹੜਾ ਆ ਉਹ ਬਣ ਸਕੇਗਾ ਸੋ ਇੱਕ ਬੜੀ ਪਿਆਰੀ ਜਿਹੀ ਕਵਿਤਾ ਦਾ ਮੈਂ ਤੁਹਾਡੇ ਲਈ ਕੱਢੀ ਸੀ ਉਹ ਕਵਿਤਾ ਜਿਹੜੀ ਉਹ ਮੈਨੂੰ ਮਿਲ ਨਹੀਂ ਰਹੀ ਕਿ ਇੱਕ ਆਮ ਇਨਸਾਨ ਜਿਹੜਾ ਆ ਉਹ ਇੱਕ ਵਕਤ ਦੇ ਚੰਗੇ ਖਾਣੇ ਦਾ ਸਿਰਫ ਸੁਪਨਾ ਹੀ ਦੇਖਦਾ ਆ ਪਰ ਦੂਜੇ ਪਾਸੇ ਜਿਹੜਾ ਇੱਕ ਅਮੀਰ ਬੰਦਾ ਆ ਉਹ ਲਗਜ਼ਰੀ ਸਿਟੀ ਦੇ ਇਸ ਵੇਲੇ ਸੁਪਨੇ ਦੇਖ ਰਿਹਾ ਆ ਤੇ ਇਸ ਤਰ੍ਹਾਂ ਦੇ ਵਰਗ ਵੰਡ ਦੇ ਵਿਚ ਜਿਹੜਾ ਇੱਕ ਮੱਧ ਵਰਗੀ ਜਿਹੜਾ ਇਨਸਾਨ ਆ ਉਹ ਹਮੇਸ਼ਾ ਪਿਸਦਾ ਆ ਰਿਹਾ ਹਮੇਸ਼ਾ ਤੋਂ ਹੀ ਪਿਸਦਾ ਆ ਰਿਹਾ ਉਹਨੇ ਆਪਣੇ ਆਪ ਨੂੰ ਦਿਖਾਉਣਾ ਆ ਕਿ ਉਹ ਅਮੀਰ ਹੈ ਪਰ ਅਸਲ ਦੇ ਵਿਚ ਉਹਦਾ ਜਿਹੜਾ ਅਸਲ ਹੈ ਉਹ ਗਰੀਬ ਹੈ ਯਾਨੀ ਕਿ ਉਹਨੇ ਆਪਣੇ ਸਾਧਨਾਂ ਦੀ ਜਿਹੜੀ ਪੂਰਤੀ ਆ ਉਹ ਬੜੇ ਸੰਘਰਸ਼ ਦੇ ਵਿਚੋਂ ਨਿਕਲ ਕੇ ਕਰਨੀ ਹੁੰਦੀ ਹੈ ਹਨਾ ਸੋ ਉਸ ਸੰਘਰਸ਼ ਦੇ ਵਿਚੋਂ ਨਿਕਲਦਾ ਉਹ ਆਪਣੇ ਆਪ ਨੂੰ ਦਿਖਾਉਂਦਾ ਕੁਛ ਹੋਰ ਹੈ ਉਹ ਹੁੰਦਾ ਕੁਛ ਹੋਰ ਹੈ ਉਹ ਅੰਦਰੋਂ ਕੁਛ ਹੋਰ ਹੁੰਦਾ ਬਾਹਰੋਂ ਕੁਛ ਹੋਰ ਹੁੰਦਾ ਅੰਦਰ ਹੀ ਅੰਦਰ ਬਹੁਤ ਸਾਰਾ ਦੁੱਖ ਬਹੁਤ ਸਾਰੀ ਤਕਲੀਫ ਉਹ ਝੱਲਦਾ ਰਹਿੰਦਾ ਫਿਰ ਆਖਿਰਕਾਰ ਉਸੇ ਤਕਲੀਫ ਦੇ ਵਿਚੋਂ ਗੁਜ਼ਰਦਾ ਹੋਇਆ ਉਹ ਆਖਿਰਕਾਰ ਇਸ ਜਹਾਨ ਤੋਂ ਰੁਖਸਤ ਹੋ ਜਾਂਦਾ ਸੋ ਮੱਧ ਵਰਗੀ ਲੋਕ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਇਸ ਵੇਲੇ ਇਸ ਸਿਸਟਮ ਦੀ ਮਾਰ ਚੱਲ ਰਹੀ ਆ ਇਸ ਤਰ੍ਹਾਂ ਦੀ ਸਰਕਾਰੀ ਜਿਹੜੀ ਨੀਤੀ ਹੈ ਉਸ ਦੀ ਜਿਹੜੀ ਮਾਰ ਹੈ ਉਹ ਚੱਲ ਰਹੇ ਆ ਜਦਕਿ ਫਿਰ ਲਗਜ਼ਰੀ ਸਿਟੀ ਵਾਲੇ ਜਿਹੜੇ ਆ ਉਹ ਤਾਂ ਫਿਰ ਵਾਕਈ ਉਹ ਪਹਿਲਾਂ ਤੋਂ ਹੀ ਜ਼ਿੰਦਗੀ ਜਿਹੜੀ ਆ ਆਲੀਸ਼ਾਨ ਢੰਗ ਦੇ ਨਾਲ ਜੀ ਰਹੇ ਆ ਤਾਂ ਫਿਰ ਜਿਹੜੇ ਸਾਰੇ ਪ੍ਰਬੰਧ ਹੈ ਸਰਕਾਰ ਵੱਲੋਂ ਵੀ ਉਹਨਾਂ ਦੀ ਹੀ ਸੁੱਖ ਸਹੂਲਤ ਨੂੰ ਸਾਹਮਣੇ ਰੱਖ ਕੇ ਕੀਤੇ ਜਾ ਰਹੇ ਆ ਉਹਨਾਂ ਦੇ ਲਈ ਇਹੋ ਜਿਹੇ ਲਗਜ਼ਰੀ ਸਿਟੀ ਜਿਹੜੇ ਆ ਉਹ ਉਸਾਰੇ ਜਾ ਰਹੇ ਆ ਤੇ ਲਓ ਦੋਸਤੋ ਫਿਰ ਇਸ ਵਿਸ਼ੇ ਦੇ ਉੱਤੇ ਤਾਂ ਚਾਹੇ ਜਿੰਨੀ ਮਰਜ਼ੀ ਵੱਡੀ ਗੱਲ ਜਿਹੜੀ ਆ ਉਹ ਅਸੀਂ ਛੇੜ ਲਈਏ ਇਹ ਗੱਲ ਜਿਹੜੀ ਹੈ ਕਦੇ ਵੀ ਖਤਮ ਨਹੀਂ ਹੋਣੀ ਪਰ ਹਾਂ ਇਹ ਜ਼ਰੂਰ ਦੁੱਖ ਹੁੰਦਾ ਹੈ ਇਹ ਜ਼ਰੂਰ ਸਾਨੂੰ ਦੁਖੀ ਕਰਦਾ ਕਿ ਸਾਡੇ ਆਪਣੇ ਦੇਸ਼ ਦੇ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਅਜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਰਕ ਬਣੀ ਹੋਈ ਹੈ ਔਰ ਉਸ ਨਰਕ ਨੂੰ ਹੰਢਾਉਣ ਦੇ ਲਈ ਸਾਡੇ ਜਿਹੜੇ ਲੋਕ ਨੇ ਉਹ ਮਜਬੂਰ ਨੇ ਹਨਾ ਔਰ ਜਿੰਨਾ ਮਰਜ਼ੀ ਉਹ ਉਸ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਆ ਤੇ ਆਖਿਰਕਾਰ ਫਿਰ ਉਹਨਾਂ ਨੂੰ ਬਾਹਰ ਹੀ ਆਉਣਾ ਪੈਂਦਾ, ਯਾਨੀ ਕਿ ਫਿਰ ਉਹਨਾਂ ਨੂੰ ਪੰਜਾਬ ਤੋਂ ਬਾਹਰ ਆਉਣ ਦੇ ਲਈ ਹਰ ਹੀਲਾ ਕਰਨਾ ਪੈਂਦਾ। ਔਰ ਇਹੀ ਕਾਰਨ ਹੈ ਕਿ ਇਸ ਵੇਲੇ ਪੰਜਾਬ ਦੇ ਜਿਹੜੇ ਅੰਕੜੇ ਵੀ ਉਹੀ ਦੱਸ ਰਹੇ ਆ ਕਿ ਜਿੰਨੇ ਕੁ ਪਰਿਵਾਰ ਨੇ ਪੰਜਾਬ ਦੇ ਵਿਚ, ਜਿੰਨੇ ਕੁ ਪਿੰਡ ਨੇ, ਜਿੰਨੇ ਕੁ ਪਰਿਵਾਰ ਨੇ, ਉਸ ਤੋਂ ਜ਼ਿਆਦਾ ਜਿਹੜੇ ਪਾਸਪੋਰਟ ਹੈ ਉਹ ਅਪਲਾਈ ਕੀਤੇ ਜਾ ਚੁੱਕੇ ਆ। ਜਿਹੜੇ ਵਹੀਰਾ ਆ ਉਹ ਕੈਨੇਡਾ ਵੱਲ ਜਾਂ ਆਸਟ੍ਰੇਲੀਆ ਵੱਲ ਜਾਂ ਦੁਬਈ ਵੱਲ ਜਾਂ ਹੋਰ ਮੁਲਕਾਂ ਵੱਲ ਵਹੀਰਾ ਕੱਤ ਕੱਤ ਕੇ ਲੋਕ ਜਿਹੜੇ ਆ ਉਹ ਜਾ ਰਹੇ ਆ। ਤੇ ਇਸੇ ਕਰਕੇ ਇਹ ਤਰਸ ਵੀ ਸਾਨੂੰ ਆਉਂਦਾ ਕਿ ਅਸੀਂ ਉੱਥੇ ਜਿਹੜੀਆਂ ਸਾਡੀਆਂ ਸਰਕਾਰਾਂ ਆ ਉਹ ਉੱਥੇ ਸਾਡੇ ਲੋਕਾਂ ਦੇ ਲਈ ਸਾਧਨ ਜੁਟਾਉਣ ਦੇ ਵਿਚ ਅਸਫਲ ਰਹੀਆਂ ਆ, ਸਾਡੇ ਇਨ੍ਹਾਂ ਆਮ ਲੋਕਾਂ ਦੇ ਲਈ ਸਾਧਨ ਜੁਟਾਉਣ ਦੇ ਲਈ ਅਸਫਲ ਰਹੀਆਂ, ਪਰ ਜਦਕਿ ਸਾਧਨ ਜੁਟਾਏ ਜਾ ਰਹੇ ਆ ਪਰ ਉਹ ਇਕ ਖਾਸ ਤਬਕੇ ਦੇ ਲਈ ਜੁਟਾਏ ਜਾ ਰਹੇ ਆ। ਸੋ ਤੁਹਾਨੂੰ ਵੀ ਇਸ ਗੱਲ ਦੇ ਨਾਲ ਮੈਨੂੰ ਲੱਗਦਾ ਕਿ ਸਹਿਮਤੀ ਹੋਵੇਗੀ, ਤੁਹਾਡੀ ਵੀ ਸਹਿਮਤੀ ਹੋਵੇਗੀ ਕਿ ਵਾਕਿਆ ਇਹੋ ਜਿਹਾ ਬਹੁਤ ਕੁਛ ਜਿਹੜਾ ਆ ਉਹ ਉੱਥੇ ਕੀਤਾ ਜਾ ਰਿਹਾ ਆ। ਤੇ ਅਸੀਂ ਨਾ ਚਾਹੁੰਦਿਆਂ ਹੋਇਆਂ ਵੀ ਉਸ ਸਿਸਟਮ ਦਾ ਜਿਹੜਾ ਸ਼ਿਕਾਰ ਹੈ ਉਹ ਬਣਨ ਦੇ ਲਈ ਮਜਬੂਰ ਹੋ ਰਹੇ। ਚਲੋ ਦੋਸਤੋ, ਕਵਿਤਾ ਜਿਹੜੀ ਹੈ ਚਲੋ ਫੇਰ ਸਹੀ ਫੇਰ ਕਿਸੇ ਦਿਨ, ਕਵਿਤਾ ਜਿਹੜੀ ਉਹ ਬੜੀ ਪਿਆਰੀ ਹੈ ਪਰ ਉਹ ਕਵਿਤਾ ਜਿਹੜੀ ਉਹ ਮੈਨੂੰ ਲੱਗਦਾ ਵੀ ਮੈਨੂੰ ਹੁਣ ਮਿਲੀ ਨਹੀਂ ਆ, ਨਹੀਂ ਤਾਂ ਮੈਂ ਉਹ ਤੁਹਾਡੇ ਨਾਲ ਕਵਿਤਾ ਜਿਹੜੀ ਆ ਜ਼ਰੂਰ ਮੈਂ ਸਾਂਝੀ ਕਰਨਾ ਚਾਹੁੰਦੀ ਸੀਗੀ। ਤੇ ਫੇਰ ਕਿਸੇ ਦਿਨ ਜ਼ਰੂਰ ਉਸ ਕਵਿਤਾ ਦੇ ਨਾਲ ਤੁਹਾਡੇ ਨਾਲ ਸਾਂਝ ਜਿਹੜੀ ਆ ਉਹ ਮੈਂ ਬਣਾਵਾਂਗੀ ਤੇ ਲਹਿਰਾਂ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਤੁਹਾਡੇ ਨਾਲ ਮਿਲ ਬੈਠਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿਚ ਹੁਣ ਮੈਂ ਇਜਾਜ਼ਤ ਲੈਣੀ ਆ ਦੋਸਤੋ, ਤੁਸੀਂ ਵੀ ਆਪਣਾ ਜਿਹੜਾ ਕੰਮ ਕਾਜ ਹੈ ਉਹ ਕਰਦੇ ਰਹੋ, ਹਰਮਨ ਰੇਡੀਓ ਦੇ ਨਾਲ ਜਿਹੜੀ ਸਾਂਝ ਹੈ ਉਹ ਬਰਕਰਾਰ ਰੱਖੋ, ਸਾਨੂੰ ਸਾਡਾ ਫੀਡਬੈਕ ਜਿਹੜਾ ਉਹ ਜ਼ਰੂਰ ਮੁਹੱਈਆ ਕਰਵਾਉਂਦੇ ਰਹੋ ਤੇ ਬਸ ਆਪਣਾ ਜਿਹੜਾ ਪਿਆਰ ਹੈ ਇੱਕ ਦੂਜੇ ਦੇ ਨਾਲ ਵੰਡਦੇ ਰਹੋ, ਸਾਂਝਾਂ ਜਿਹੜੀਆਂ ਆ ਉਹਨਾਂ ਨੂੰ ਅਮੀਰ ਬਣਾਉਂਦੇ ਰਹੋ। ਤੇ ਲਓ ਫਿਰ ਲੈਣੇ ਆ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।